ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਤ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡੇ ਸਾਹਮਣੇ ਅੱਜ ਦਿਨ ਐਤਵਾਰ ਵਾਲੇ 12 ਜਨਵਰੀ 2020 ਨੂੰ ਔਰ 9:01 ਹੋ ਗਿਆ ਸਿਡਨੀ ਸਮੇਂ ਦੇ ਮੁਤਾਬਿਕ। ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿਚ ਤੇ ਅੱਜ ਮਿੰਟੂ ਬਰਾੜ ਜੀ ਪ੍ਰੋਗਰਾਮ ਚ ਸ਼ਾਮਲ ਹੋਣਗੇ ਮੇਰੇ ਨਾਲ, ਤੁਸੀਂ ਵੀ ਹੋਵੋਗੇ। ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਮਸਲਿਆਂ ਤੇ ਚਿੰਤਨ ਕਰਾਂਗੇ, ਗੀਤ ਸੰਗੀਤ ਵੀ ਹੋਏਗਾ, ਮੌਸਮ ਦੀ ਜਾਣਕਾਰੀ ਤੇ ਹੋਰ ਬਹੁਤ ਕੁਛ। ਤੁਹਾਡੇ ਸੁਨੇਹੇ ਵੀ ਆ ਰਹੇ ਨੇ, ਆਣਗੇ ਵੀ, ਤੇ ਆਪਾਂ ਰਲ ਮਿਲ ਕੇ ਸਾਂਝਾ ਪਾਵਾਂਗੇ ਅੱਜ 2 ਘੰਟੇ ਵਾਸਤੇ, ਵਿਚਾਰਾਂ ਵੀ ਹੋਣਗੀਆਂ। ਸੋ ਪਹਿਲਾਂ ਸਮਾਂ ਸਾਰਨੀ ਜਾਣ ਲਈਏ ਜਿੱਥੋਂ ਇੱਥੋਂ ਸਰੋਤੇ ਜ਼ਿਆਦਾਤਰ ਸਾਨੂੰ ਸੁਣਦੇ ਨੇ, ਤਾਂ ਕਿ ਸਾਨੂੰ ਇੱਕ ਸਪੇਸ ਟਾਈਮ ਦਾ ਪਤਾ ਲੱਗ ਜਾਏ ਕਿ ਆਲੇ ਦੁਆਲੇ ਕੀ ਹੋ ਰਿਹਾ। ਸਿਡਨੀ ਦੇ ਵਿਚ 9:02 ਔਰ ਸੂਰਜ, ਪਤਾ ਨਹੀਂ ਅੱਜ ਮੀਂਹ ਪੈ ਰਿਹਾ ਕਿ ਕੌਫ ਸਾਰਬਰ ਦੇ ਵਿਚ ਮੀਂਹ ਪੈ ਰਿਹਾ, ਸੂਰਜ ਚੜਿਆ ਨਹੀਂ ਪਰ 5:56 ਤੇ ਚੜਨਾ ਸੀ ਤੇ 8:09 ਤੇ ਛੁਪੇਗਾ। ਬ੍ਰਿਸਬਨ ਦੇ ਵਿਚ 8:02 ਹੈ, ਐਡਲੇਡ ਦੇ ਵਿਚ 8:32, ਪਰਥ ਦੇ ਵਿਚ 6:02, ਨਵੀਂ ਦਿੱਲੀ 3:03 ਇਸ ਵੇਲੇ 33 ਮਿੰਟ ਔਰ ਲੰਡਨ ਦੇ ਵਿਚ ਅਜੇ ਸ਼ਨਿਚਰਵਾਰ ਦੀ ਰਾਤ ਚੱਲ ਰਹੀ ਹੈ 10:03 ਰਾਤ ਦੇ ਔਰ ਸ਼ਾਮ ਦੇ 5:03 ਨਿਊਯਾਰਕ ਤੇ ਟੋਰਾਂਟੋ ਵਿਚ ਨੇ, ਵੈਨਕੂਵਰ ਤੇ ਐਲ ਏ ਦੇ ਵਿਚ 2:03 ਦੁਪਹਿਰ ਦੇ ਨੇ 11 ਜਨਵਰੀ ਦਿਨ ਸ਼ਨਿਚਰਵਾਰ। ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ, ਆਓ ਫਿਰ ਸਾਰੇ ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦਾ ਜਿਹੜਾ ਵਿਚਾਰ ਹੈ ਉਹ ਥੋੜਾ ਜਿਹਾ ਪਰਦੇਸੀਆਂ ਤੇ ਆ, ਥੋੜਾ ਨਹੀਂ ਬਹੁਤਾ ਹੀ ਪਰਦੇਸੀਆਂ ਤੇ ਆ, ਕਿਉਂਕਿ ਹਰਦੇਵ ਮਾਹੀ ਨੰਗਲ ਦਾ ਇੱਕ ਗੀਤ ਆਇਆ ਪਰਦੇਸੀਆਂ ਬਾਰੇ, ਖਾਸ ਕਰਕੇ ਪਰਦੇਸੀ ਧੀਆਂ ਬਾਰੇ। ਪੁਰਾਣੇ ਜ਼ਮਾਨੇ ਦੇ ਵਿਚ, ਹੁਣ ਤੋਂ ਤਕਰੀਬਨ 30 ਸਾਲ ਪਹਿਲਾਂ, ਜ਼ਿਆਦਾਤਰ ਜਿਹੜੇ ਪਰਦੇਸੀ ਹੋਇਆ ਕਰਦੇ ਸੀ ਉਹ ਬੰਦੇ ਹੋਇਆ ਕਰਦੇ ਸੀ, ਮਰਦ। ਇਹ ਸ਼ੁਰੂ ਤੋਂ ਰਵਾਇਤ ਹੈ ਕਿ ਗੋਰਿਆਂ ਦੇ ਟਾਈਮ ਤੋਂ ਵੀ, ਕਿ ਪਹਿਲਾਂ ਬੰਦੇ ਜਾਂਦੇ ਹੁੰਦੇ ਸੀ ਪਰਦੇਸ ਦੇ ਵਿਚ, ਪਰਦੇਸ ਦਾ ਮਤਲਬ ਪਰਾਇਆ ਦੇਸ਼, ਔਰ ਉੱਥੇ ਉਹ ਕਿਰਤ ਕਰਕੇ ਕੰਮ ਕਰਕੇ ਮੁੜ ਕੇ ਵਾਪਸ ਫੇਰ ਆਉਂਦੇ ਸੀ ਆਪਣੇ ਘਰ ਬਾਰ ਨੂੰ, ਕੁਛ ਲਾਹਾ ਖੱਟ ਕੇ। ਕਈ ਬੋਲੀਆਂ ਵੀ ਨੇ, ਬਾਹਰੀ ਬਰਸੀ ਖੱਟਣ ਗਿਆ ਸੀ ਤੇ ਖੱਟ ਕੇ ਕੀ ਲਿਆਂਦਾ। ਜ਼ਿਆਦਾਤਰ ਜਿਹੜੇ 12 ਵਰਸ ਕਿਹਾ ਗਿਆ ਸੀ, 12 ਵਰਸ ਖੱਟਣ ਗਿਆ ਸੀ, 12 ਸਾਲ ਪਰਦੇਸ ਦੇ ਵਿਚ ਰਿਹਾ ਤੇ 12 ਸਾਲਾਂ ਦੇ ਵਿਚ ਕੀ ਖੱਟ ਕੇ ਲਿਆਂਦਾ, ਇਹ 12 ਹੀ ਕਿਉਂ। ਇਹ 12 ਦਾ ਬੜਾ ਲੰਬਾ ਚੌੜਾ ਇਤਿਹਾਸ ਹੈ, ਕਿਉਂਕਿ ਜਦੋਂ ਬਣਵਾਸ ਵੀ ਹੁੰਦੇ ਸੀ, ਕਿਸੇ ਨੂੰ ਦੇਸ਼ ਨਿਕਾਲੇ ਵੀ ਹੁੰਦੇ ਸੀ ਤਾਂ ਉਹ ਵੀ 12 ਤੋਂ 14 ਸਾਲ ਦੇ ਹੁੰਦੇ ਸੀ। ਇਹ ਇੱਕ ਇਹੋ ਜਿਹਾ ਟਾਈਮ ਹੁੰਦਾ ਜ਼ਿੰਦਗੀ ਦੇ ਵਿੱਚ ਕਿ ਤੁਸੀਂ 12 ਸਾਲ ਕਿਤੇ ਪਾਸੇ ਰਹਿ ਜਾਓ ਤਾਂ ਤੁਸੀਂ NRI ਹੋ ਜਾਂਦੇ ਆ। ਕਹਿਣ ਦਾ ਮਤਲਬ ਹੈ ਕਿ ਤੁਸੀਂ ਪਰਦੇਸੀ ਹੋ ਜਾਂਦੇ ਆ, ਤੁਹਾਨੂੰ ਆਪਣੇ ਜਿਹੜਾ ਮੂਲ ਹੈ ਉਹਦੇ ਤੋਂ ਬਹੁਤ ਕੁਛ ਤੁਸੀਂ ਟੁੱਟ ਜਾਂਦੇ ਆ, ਬੜਾ ਕੁਛ ਗਵਾ ਲੈਂਦੇ ਆ। ਕਿਉਂਕਿ ਜਿਹੜੇ ਬੱਚੇ ਛੱਡ ਕੇ ਗਏ ਹੁੰਦੇ ਆ ਉਹ ਵੱਡੇ ਹੋ ਜਾਂਦੇ, ਉਹਨਾਂ ਦੀ ਦਾੜੀਆਂ ਆ ਜਾਂਦੀਆਂ, ਉਹ ਇੰਡੀਪੈਂਡੈਂਟ ਹੋ ਜਾਂਦੇ ਨੇ ਔਰ ਤੁਹਾਨੂੰ ਪਛਾਣਨੋਂ ਹਟ ਜਾਂਦੇ। ਅੱਧੇ ਨਾਲੋਂ ਜ਼ਿਆਦਾ ਪਿੰਡ ਤੁਹਾਨੂੰ ਪਛਾਣਨੋਂ ਹਟ ਜਾਂਦਾ ਕਿਉਂਕਿ ਤੁਸੀਂ 12 ਸਾਲ ਉਸ ਨੇਬਰਹੁੱਡ ਦੇ ਵਿੱਚੋਂ ਮਿਸਿੰਗ ਰਹੇ, ਮਾਈਨਸ ਰਹੇ। ਮੇਰੇ ਨਾਲ ਇਸ ਤਰ੍ਹਾਂ ਹੋਇਆ, ਮੈਂ ਤਕਰੀਬਨ ਪਹਿਲਾਂ 4 ਸਾਲ ਬਾਅਦ ਵਾਪਸ ਗਿਆ ਤੇ ਮੈਨੂੰ ਇਦਾਂ ਲੱਗਿਆ ਕਿ ਸਾਰਾ ਮੇਰੇ ਆਪਣਾ ਸਰਕਲ ਹੈ, ਬੜਾ ਹੱਸਦੇ ਖੇਡਦੇ ਗਏ ਆ ਇੱਥੋਂ ਤੇ ਉਹਨਾਂ ਦੇ ਵਿੱਚੋਂ ਜਿਹੜੇ ਬੱਚੇ ਹਜੇ ਰੁੜਦੇ ਸੀ ਖੜਦੇ ਉਹ ਖੇਡ ਰਹੇ ਸੀ, ਉਹਨਾਂ ਨੂੰ ਪਤਾ ਹੀ ਨਹੀਂ ਸੀ ਮੇਰੇ ਬਾਰੇ। ਉਹ 25-30 ਪਿੰਡ ਦੇ ਵਿੱਚ ਬੱਚੇ ਇਹੋ ਜਿਹੇ ਸੀ ਜਿਨ੍ਹਾਂ ਨੇ ਮੈਨੂੰ ਪਛਾਣਿਆ ਹੀ ਨਹੀਂ। ਜਦੋਂ ਉਹ ਤੋਂ ਬਾਅਦ ਮੈਂ 8 ਸਾਲ ਬਾਅਦ ਗਿਆ ਤਾਂ ਜਿਹੜੇ ਨੌਜਵਾਨ ਸੀਗੇ ਜਿਹੜੇ ਮਾੜਾ ਮੋਟਾ ਮੈਂ ਸਾਨੂੰ ਖੇਡਦੇ ਦੇਖਦੇ ਸੀ ਪਿੰਡ 'ਚ ਦੇਖਦੇ ਸੀ, ਉਹ ਵਿਦੇਸ਼ ਜਾ ਚੁੱਕੇ ਸੀ, ਵਿਆਹ ਹੋ ਚੁੱਕਾ ਸੀ, ਉਹਨਾਂ ਦੇ ਗਾਂ ਨਿਆਣੇ ਖੇਡ ਰਹੇ ਸੀ। ਸੋ 80% ਨੌਜਵਾਨ ਪੀੜ੍ਹੀ ਮੈਨੂੰ ਨਹੀਂ ਸੀ ਜਾਣਦੀ। ਪੁਰਾਣੇ ਬੰਦੇ ਜਿਹੜੇ ਸੀ ਉਹ ਮੈਨੂੰ ਦੇਖ ਕੇ ਹੈਰਾਨ ਹੁੰਦੇ ਸੀ ਕਿਉਂਕਿ ਬੜੀ ਦੇਰ ਬਾਅਦ ਦੇਖਿਆ ਸੀ। ਸੋ ਇਹ 12 ਵਰਸ ਜਿਹੜਾ ਹੈ ਨਾ ਪਰਦੇਸ ਦੇ ਵਿੱਚ ਜਾਂ ਬਣਵਾਸ ਭੇਜਣਾ, ਇਹ ਹੈ ਕਿ ਤੁਸੀਂ ਤੁਹਾਡਾ ਜਿਹੜਾ ਲੋਕਲ ਸਰਕਲ ਹੈ ਸਾਰਾ ਟੁੱਟ ਜਾਂਦਾ ਆ। ਸੋ ਪਰਦੇਸ ਜਾਣਾ ਮਜਬੂਰੀ ਹੁੰਦੀ ਹੈ, ਚਾਹੇ ਉਹ ਬਣਵਾਸ ਹੋਵੇ, ਕਿਸੇ ਨੇ ਧੱਕੇ ਨਾਲ ਭੇਜਿਆ ਹੋਵੇ, ਚਾਹੇ ਰੋਟੀ ਦੀ ਮਜਬੂਰੀ ਹੋਵੇ, ਚਾਹੇ ਤਰੱਕੀ ਦੀ ਮਜਬੂਰੀ ਹੋਵੇ ਕਿ ਰਿਸੋਰਸ ਘੱਟ ਨੇ, ਤੁਸੀਂ ਤਰੱਕੀ ਕਰਨੀ ਹੈ, ਕੁਛ ਕਰਨਾ ਆ, ਅਸਟੈਬਲਿਸ਼ ਕਰਨਾ, ਫੇਰ ਜਾ ਕੇ ਤੁਸੀਂ ਸੈੱਟ ਹੁੰਦੇ ਹੋ। ਸੋ ਇਹ ਜਿਹੜਾ ਪਰਦੇਸ ਹੈ ਪਹਿਲਾਂ ਜ਼ਿਆਦਾਤਰ ਬੰਦੇ ਕਰਦੇ ਹੁੰਦੇ ਸੀ, ਪਰ ਪਿਛਲੇ 30 ਸਾਲ ਤੋਂ ਲੇਡੀਜ਼ ਵੀ ਉਨਾ ਹੀ ਪਰਦੇਸ ਕਰਦੀਆਂ। ਅੱਜ ਕੱਲ੍ਹ ਪਿਛਲੇ 4-5 ਸਾਲ ਤੋਂ ਕੁੜੀਆਂ ਇੰਡੀਪੈਂਡੈਂਟਲੀ ਆ ਰਹੀਆਂ ਨੇ ਵਿਦੇਸ਼ਾਂ ਦੇ ਵਿੱਚ ਪੜ੍ਹਨ ਵਾਸਤੇ, ਉਹਨਾਂ ਦੇ ਆਪਣੇ ਚੈਲੰਜਸ ਨੇ ਤੇ ਬਹੁਤਾ ਇਹਦੇ ਬਾਰੇ ਗੱਲ ਨਹੀਂ ਕੀਤੀ ਗਈ। ਮੁੰਡਿਆਂ ਦੇ ਚੈਲੰਜਸ ਬਾਰੇ ਗੱਲ ਕੀਤੀ ਗਈ ਆ, ਉਹਨਾਂ ਦੇ ਲਾਈਫ ਸਟਾਈਲ ਬਾਰੇ ਗੱਲ ਕੀਤੀ ਗਈ ਆ ਬੰਦਿਆਂ ਦੇ ਬਾਰੇ, ਪਰ ਜਿਹੜੀਆਂ ਕੁੜੀਆਂ ਔਰਤਾਂ ਇਕੱਲੀਆਂ ਆਉਂਦੀਆਂ ਨੇ ਵਿਦੇਸ਼ਾਂ ਦੇ ਵਿੱਚ ਪਰਦੇਸ ਨੂੰ ਆਉਂਦੀਆਂ ਨੇ, ਉਹਨਾਂ ਦੇ ਬਾਰੇ ਬਹੁਤ ਘੱਟ ਗੱਲ ਕੀਤੀ ਗਈ ਆ। ਜਿਹੜਾ ਪਰਦੇਸ ਦਾ ਕੌਨਸੈਪਟ ਹੈ ਇਹ ਕੋਈ ਨਵਾਂ ਨਹੀਂ ਹੈਗਾ, ਇਹ ਬਹੁਤ ਪੁਰਾਣਾ ਆ। ਪਰਾਏ ਦੇਸ਼ ਜਾਣਾ ਬਹੁਤ ਪੁਰਾਣਾ ਕੌਨਸੈਪਟ ਹੈ, ਗੁਰਬਾਣੀ ਦੇ ਵਿੱਚ ਬਹੁਤ ਆਉਂਦਾ ਆ। ਦਿਸ ਛੋੜ ਪਰਦੇਸੇ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ, ਇਹ ਮਨ ਪਰਦੇਸੀ ਆ। ਕਿੰਨੇ ਸ਼ਬਦ ਨੇ ਜਿਹੜੇ ਪਰਦੇਸ ਦੇ ਉੱਤੇ ਆਧਾਰਿਤ ਨੇ। ਨਿਹਚਲ ਹੈ ਵੀ ਨਿਹਚਲ ਹੱਬ ਵੈਸੀ, ਸੁਣ ਪਰਦੇਸੀ ਸਤ ਸੰਗ ਮਿਲ ਰਹੀ ਏ, ਮਨ ਪਰਦੇਸੀ ਜੇਥੀਏ ਸਭ ਦੇਸ਼ ਪਰਾਇਆ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਬਹੁਤ ਰੈਫਰੈਂਸ ਆਉਂਦੀ ਆ ਪਰਦੇਸਾਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਆ। ਬਹੁਤ ਸੋਹਣਾ ਇੱਕ ਸ਼ਬਦ ਵੀ ਪੰਜਵੇਂ ਪਾਤਸ਼ਾਹ ਨੇ ਦਰਜ ਕੀਤਾ ਗੁਰਬਾਣੀ ਦੇ ਵਿੱਚ, ਓਏ ਪਰਦੇਸੀ ਹਾਂ ਸੁਨਤ ਸੰਦੇਸਿਆਂ। ਬਹੁਤ ਸੋਹਣਾ ਸ਼ਬਦ ਹੈ ਅੰਗ 410 ਦੇ। ਸੋ ਪਰਦੇਸੀਆਂ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸ਼ਬਦ ਨੇ ਤੇ ਪਰਦੇਸੀਆਂ ਦੇ ਬਾਰੇ ਕਈ ਕਿਤਾਬਾਂ ਵੀ ਲਿਖ ਹੋਈਆਂ ਨੇ। ਪਰਦੇਸੀਆਂ ਦੇ ਲਈ ਹੁਣ ਸੋਸ਼ਲ ਮੀਡੀਆ ਹੋਣ ਕਰਕੇ, ਆਦਾਨ ਪ੍ਰਦਾਨ ਮੀਡੀਆ ਦਾ ਹੋਣ ਕਰਕੇ ਹੁਣ ਜਿਹੜੇ ਮੁੱਦੇ ਨੇ ਉਹ ਵੀ ਇੱਕ ਦੂਜੇ ਨੂੰ ਪਤਾ ਲੱਗਦਾ ਆ। ਕਈ ਵਾਰੀ ਉਹ ਚੈਲੰਜ ਲੈ ਕੇ ਹੋਰ ਪਰਦੇਸੀ ਹੋਣ ਨੂੰ ਦਿਲ ਕਰਦਾ ਕਈਆਂ ਦਾ, ਤੇ ਖਾਸ ਕਰਕੇ ਕੁੜੀਆਂ ਵੀ ਹੁਣ ਅੱਜ ਕੱਲ੍ਹ ਬਰਾਬਰ ਹੀ ਹਨ। ਪਰ ਇਹਨਾਂ ਨੂੰ ਕਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ? ਇਹਨਾਂ ਕੁੜੀਆਂ ਵਾਸਤੇ ਬਹੁਤ ਘੱਟ ਸੰਸਥਾਵਾਂ ਕੰਮ ਕਰਦੀਆਂ ਨੇ, ਬਹੁਤ ਘੱਟ ਸਿੰਗਰ ਗਾਉਂਦੇ ਨੇ, ਤੇ ਇੱਕ ਗੀਤ ਹਰਦੇਵ ਮਾਈ ਨੰਗਲ ਨੇ ਗਾਇਆ ਆ, ਮੈਨੂੰ ਬੜਾ ਪਿਆਰਾ ਲੱਗਿਆ ਤੇ ਉਹਨਾਂ ਨੇ ਪਰਸਨਲੀ ਭੇਜਿਆ ਸੀ ਸਾਨੂੰ ਰੇਡੀਓ ਤੇ ਚਲਾਉਣ ਦੇ ਲਈ ਪਰਸੋਂ ਚੌਥੀ। ਸੋ ਮੈਂ ਉਹ ਗੀਤ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਤੇ ਸ਼ਾਇਦ ਇਹਦੇ ਵਿੱਚ ਮੈਂ ਪੂਰਾ ਗੀਤ ਹਜੇ ਸੁਣਿਆ ਨਹੀਂ, ਅੱਧਾ ਸੁਣਿਆ ਸੀਗਾ। ਧੀਆਂ ਪਰਦੇਸਣਾ, ਹਰਦੇਵ ਮਾਹੀ ਨੰਗਲ ਜੋ ਅੱਜ ਕੱਲ੍ਹ ਨਿਊਜ਼ੀਲੈਂਡ ਰਹਿ ਰਹੇ ਨੇ, ਫੀਲਡ ਦੇ ਵਿੱਚ ਰਹਿ ਰਹੇ ਨੇ, ਉਹ ਦੇਖ ਰਹੇ ਨੇ, ਓਬਜ਼ਰਵ ਕਰ ਰਹੇ ਨੇ, ਉਹ ਚੰਗਾ ਗਾਇਕ ਹੋਣ ਦੇ ਨਾਲ ਨਾਲ ਉਹ ਇੱਕ ਚਿੰਤਕ ਵੀ ਹੈ, ਤੇ ਆਓ ਆਪਾਂ ਗੀਤ ਸੁਣਦੇ ਹਾਂ।
ਮਾਪਿਆਂ ਨੇ ਹੱਥੀ ਭੇਜਿਆ ਕਰਨ ਕਮਾਈਆਂ, ਆ ਪੁੱਤ ਪਰਦੇਸੀਆਂ ਤੇ ਰਾਣੀਆਂ ਆ ਪੁੱਤ ਪਰਦੇਸੀਆਂ ਤੇ ਰੱਖੀ ਨਿਗਾਹ ਮੇਰੇ ਦੀ ਸਾਈਆਂ ਧੀਆਂ ਪਰਦੇਸੀਆਂ ਤੇ ਰੱਖੀ ਨਿਗਾਹ ਮੇਰੇ ਦੀ ਸਾਈਆਂ ਜਾਂਦੇ ਲੰਮੇ
ਹੀ ਸੋਹਣਾ ਗੀਤ ਗਾਇਆ ਹਰਦੇਵ ਮਾਹੀ ਨੰਗਲ ਨੇ। ਪ੍ਰੋਗਰਾਮ ਦੇ ਵਿਚ ਸਾਰੇ ਸਰੋਤਿਆਂ ਦਾ ਇਕ ਵਾਰੀ ਫੇਰ ਸਵਾਗਤ ਹੈ ਜੀ ਆਇਆਂ ਨੂੰ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ, ਜੁੜ ਰਹੇ ਨੇ, ਸਾਰਿਆਂ ਨੂੰ ਸਵਾਗਤ ਕਰਦਾ ਸਾਰਿਆਂ ਦਾ। ਔਰ ਮੌਸਮ ਦੀ ਜਾਣਕਾਰੀ ਤੋਂ ਸ਼ੁਰੂ ਕਰਦੇ ਹਾਂ। ਕੇਨਸ ਦੇ ਵਿਚ 33 ਡਿਗਰੀ ਅੱਜ ਦੱਸਿਆ ਜਾ ਰਿਹਾ, ਹਲਕੇ ਬੱਦਲ। ਬ੍ਰਿਸਬਨ ਦੇ ਵਿਚ ਮੀਂਹ ਦੱਸਿਆ ਜਾ ਰਿਹਾ 28 ਡਿਗਰੀ ਵੱਧ ਤੋਂ ਵੱਧ ਤੇ 21 ਡਿਗਰੀ ਹਲਕਾ ਹਲਕਾ ਮੀਂਹ ਪੈ ਰਿਹਾ, ਬੂੰਦਾਬਾਂਦੀ ਹੋ ਰਹੀ ਹੈ ਕਈ ਇਲਾਕਿਆਂ ਚ ਇਸ ਖਿੱਤੇ ਦੇ ਵਿਚ ਤੇ 21 ਡਿਗਰੀ ਵੱਧ ਤੋਂ ਵੱਧ ਜਾਏਗਾ। ਸਿਡਨੀ ਦੇ ਵਿਚ ਵੀ ਇਸੇ ਤਰ੍ਹਾਂ ਹੀ ਹੈ, 23 ਡਿਗਰੀ ਤੇ ਸਾਨੂੰ ਮੌਸਮ ਦੀ ਜਾਣਕਾਰੀ ਭੇਜ ਦਿੱਤੀ ਸੀ ਕੁਲਵੀਰ ਸਿੰਘ ਤੰਜੂ ਭਾਜੀ ਉਨ੍ਹਾਂ ਨੇ। ਸਤਿ ਸ੍ਰੀ ਅਕਾਲ ਬੁਲਾਈ ਆ ਤੇ ਵੈਰੀ ਗੁੱਡ ਕਹਿੰਦੇ ਮਾਰਨਿੰਗ ਤੇ ਬੱਦਲਵਾਈ ਹੋਈ ਪਈ ਆ। ਸੋ ਮੀਂਹ ਨਹੀਂ ਪਿਆ ਪਰ ਬੱਦਲਵਾਈ ਹੋਈ ਪਈ ਆ। ਕੈਨਬਰਾ ਦੇ ਵਿਚ ਤੇਜ਼ ਹਵਾਵਾਂ ਤੇ ਧੁੱਪ ਖਿੜੀ ਰਹਿ ਗਈ 25 ਡਿਗਰੀ ਔਰ ਮੈਲਬਨ ਦੇ ਵਿਚ ਸ਼ਾਵਰ ਦੱਸੇ ਗਏ ਨੇ 20 ਡਿਗਰੀ ਔਰ ਐਡਲੇਡ ਦੇ ਵਿਚ 31 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਏਗਾ। ਦਿਨ ਸਾਫ਼ ਔਰ ਦਿਨ ਸਾਫ਼ ਤੇ 33 ਡਿਗਰੀ। ਪਰਥ ਦੇ ਵਿਚ ਡਾਰਵਿਨ ਦੇ ਵਿਚ 33 ਡਿਗਰੀ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ। ਮੌਸਮ ਦੀ ਜਾਣਕਾਰੀ ਅਨੁਸਾਰ ਨਾਰਦਰਨ ਟੈਰੀਟਰੀ ਦੇ ਵਿਚ ਰਿਕਾਰਡ ਤੋੜ ਮੀਂਹ ਪਿਆ ਹੈ ਤੇ ਡੇਲੀ ਰੇਨਫਾਲ 562 mm। ਤੁਸੀਂ ਆਪ ਹਿਸਾਬ ਲਾ ਲਓ ਕਿੰਨੇ ਹੁੰਦੇ ਨੇ ਤੇ 56 cm ਦੇ ਕਰੀਬ ਮੀਂਹ 24 ਘੰਟਿਆਂ ਚ ਉਸ ਇਲਾਕੇ ਦੇ ਵਿਚ ਪਿਆ। ਨਾਰਥਨ ਟੈਰੀਟਰੀ ਦੇ ਇਕ ਇਲਾਕਾ ਹੈ ਦਮ ਇਨ ਮਿਰੀ ਜੀ ਔਰ ਰਿਕਾਰਡ ਤੋੜ ਹੈ, ਇਹਦੀ ਨਿਊਜ਼ ਵੀ ਬਣੀ ਹੈ। ਔਰ ਇਨ੍ਹਾਂ ਹਲਕੇ ਹਲਕੇ ਮੀਂਹਾਂ ਦੇ ਵਿਚ ਥੋੜੀ ਜਿਹੀ ਰਾਹਤ ਮਿਲੀ ਹੈ ਆਸਟ੍ਰੇਲੀਆ ਦੇ ਅੱਗਾਂ ਨੂੰ ਅੱਗ ਬੁਝਾਉਣ ਵਾਲੇ ਜਿਹੜੇ ਵਾਲੰਟੀਅਰ ਨੇ ਔਰ ਵੈਲਕਮ ਨਿਊਜ਼ ਹੈ। ਅੰਮ੍ਰਿਤਸਰ ਦੇ ਵਿਚ 11 ਡਿਗਰੀ ਤਾਪਮਾਨ ਹੈ ਇਸ ਵੇਲੇ, ਹਲਕੀ ਧੁੰਦ ਹੈ ਔਰ ਦਿਨਾਂ ਨੂੰ ਅੱਜ 18 ਤੱਕ ਜਾਏਗੀ ਤੇ ਬੱਦਲਵਾਈ ਹੋਣ ਦੀ ਸੰਭਾਵਨਾ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਹੁਣ ਆਪਾਂ ਸੁਨੇਹੇ ਲਈ ਆਪਣੇ ਸੱਜਣਾ ਮਿੱਤਰਾਂ ਦੇ। ਸੁਖਵਿੰਦਰ ਸੌਂਦ ਭਾਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ? ਸੁਖਦੀਪ ਰਿਆੜ ਕੋਬਰਮਲੇ ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਕੀ ਹਾਲ ਹੈ, ਮੀਂਹ ਵਾਲੀ ਭਵਿੱਖਬਾਣੀ ਕਿਵੇਂ ਰਹੀ? ਜਿਹੜੇ ਸੱਜਣ ਮਿੱਤਰ ਕੱਲ ਪ੍ਰੋਗਰਾਮ ਮਿਸ ਕਰ ਗਏ ਉਹਦੇ ਵਿੱਚ ਲੰਬੀ ਚੌੜੀ ਗੱਲਬਾਤ ਕੀਤੀ ਗਈ ਸੀ ਮੇਰੇ ਉਸਤਾਦ ਦੇ ਨੁਕਤਿਆਂ ਦੀ ਕਿ ਮੀਂਹ ਨੂੰ ਕਿੱਦਾਂ ਪ੍ਰੋਡਿਕਟ ਕਰਨਾ ਆਪਣੇ ਲੋਕਲ ਏਰੀਏ ਦੇ ਵਿੱਚ। ਤੇ ਕੱਲ ਮੈਂ ਵੈਸੇ ਮੈਨੂੰ ਪੁੱਛਿਆ ਸੀਗਾ ਸਾਡੇ ਸਰੋਤਿਆਂ ਨੇ ਕਿ ਅੱਜ ਦੀ ਭਵਿੱਖਬਾਣੀ ਦੱਸੋ ਕਿ ਅੱਜ ਮੀਂਹ ਕਿੱਦਾਂ ਆ। ਤੇ ਮੈਂ ਉਦੋਂ ਕਿਹਾ ਸੀ ਅਮਰੀਕ ਭਾਜੀ ਨੂੰ ਕਿ ਅੱਜ 6 ਵਜੇ ਦੇ ਕਰੀਬ ਮੀਂਹ ਆ ਜਾਏਗਾ, ਪਰ ਫਿਰ ਮੈਂ ਉਹਨੂੰ ਵੱਡਾ ਕਰਤਾ ਸੀ ਕਿ 4 ਤੋਂ ਲੈ ਕੇ 6 ਵਜੇ ਦੇ ਮੀਂਹ ਵਿਚਾਲੇ ਵਿਚਾਲੇ ਪੈ ਜਾਏਗਾ। ਤੇ ਹੁਣ ਉਹ ਪੁੱਛ ਰਹੇ ਨੇ ਵੀ ਕੀ ਬਣਿਆ। ਦੇਖੋ ਮੈਂ ਪੂਰਾ ਡਾਟਾ ਰੱਖਿਆ ਕੱਲ, ਕਿਉਂਕਿ ਜਦੋਂ ਗਰਜਣਾ ਸ਼ੁਰੂ ਹੋਇਆ ਸ਼ਾਮ ਨੂੰ ਨਾ, ਤੇ ਅਸੀਂ ਸਵਿੱਚ ਆਫ ਕਰਨੇ ਹੁੰਦੀਆਂ ਆ ਫੀਲਡ ਦੀਆਂ ਜੋ ਵਾਇਰਿੰਗ ਆਉਂਦੀ ਆ ਉਹਨੂੰ ਕੱਢਣਾ ਹੁੰਦਾ ਆ, ਕਿਉਂਕਿ ਲਸ਼ਕਣ ਦੇ ਨਾਲ ਉਹ ਸਾਰਾ ਸਾਡਾ ਹਾਰਡਵੇਅਰ ਚਾਲ ਦਿੰਦੇ ਨੇ। ਤੇ ਮੈਂ ਪੂਰੇ 5:15 5:12 ਦੇ ਫੋਨ ਕਰਕੇ ਦੂਜੇ ਫਾਰਮ ਤੋਂ ਤਾਰਾਂ ਕਢਵਾਈਆਂ ਸੀ। ਸੋ 5:12 ਤੇ ਕਿਣੀਆਂ ਪੈਣ ਲੱਗ ਗਈਆਂ ਸੀ। ਸੋ ਤੁਸੀਂ ਆਪ ਹਿਸਾਬ ਲਾ ਲਓ ਫਿਰ ਮੇਰੀ ਭਵਿੱਖਬਾਣੀ ਕਿ ਮੈਂ 4 ਤੋਂ 6 ਵਜੇ ਦੇ ਵਿਚਾਲੇ ਕਿਹਾ ਸੀ ਤੇ 5:15 ਮੀਂਹ ਲੱਗ ਪਿਆ ਸੀ। ਲੱਕੀ ਖਰੜਾ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਲਾਜਵਿੰਦਰ ਸਿੰਘ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਸਰਬੱਤ ਦਾ ਭਲਾ ਮੰਗਦੇ ਨੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਅਮਰਜੀਤ ਸਿੰਘ ਸਹੋਤਾ ਸਾਡੇ ਨਾਲ ਜੁੜੇ ਨੇ ਬੁਲਗੁਲਕੇ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹੀ ਸਰੋਤਿਆਂ ਨੂੰ, ਜੀਆਂ ਨੂੰ, ਸਾਰੇ ਹੀ ਜਿੰਨੇ ਵੀ ਸੱਜਣ ਮਿੱਤਰ ਨੇ ਪ੍ਰੋਗਰਾਮ ਸੁਣਦੇ ਨੇ ਦੇਸ਼ ਵਿਦੇਸ਼ ਤੋਂ, ਸਾਰਿਆਂ ਦਾ ਸਵਾਗਤ ਹੈ। ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਕੋਈ ਵੀ ਦਿਲ ਵਾਲੀ ਗੱਲ, ਕੋਈ ਫੋਟੋ, ਤਸਵੀਰ, ਮਸਲਾ, ਸਭ ਕੁਝ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ੇਅਰ ਕਰ ਸਕਦੇ ਹੋ ਜੀ। ਲਓ ਜੀ, ਹੁਣ ਮੈਂ ਤੁਹਾਨੂੰ ਇੱਕ ਹੋਰ ਬੜਾ ਜ਼ਬਰਦਸਤ ਗੀਤ ਸੁਣਾਉਣਾ ਹੈ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ। ਔਰ ਇਹ ਗੀਤ ਇੰਨਾ ਕੁ ਹਿੱਟ ਸੀਗਾ ਕਿ ਪੁੱਛੋ ਨਾ, ਮਤਲਬ ਕਿ ਰੋਮੈਂਟਿਕ, ਓਹੋ ਫਿਰ ਪਾਲਾ ਜੀ ਫਿਰ ਰੋਮੈਂਟਿਕ ਕਹਿ ਹੋ ਗਿਆ। ਇਹ ਰਾਤੀ ਗੀਤ ਚੱਲਦਾ ਸੀ ਟੀ ਵੀ 'ਤੇ, ਮੇਰੀ ਵਾਈਫ ਕਹਿੰਦੀ ਇਹ ਗੀਤ ਕੱਲ੍ਹ ਲਾਇਆ। ਸੋ ਮੈਂ ਆਪਣੀ ਵਾਈਫ ਦੀ ਪਸੰਦ 'ਤੇ ਤੁਹਾਡੇ ਨਾਲ ਗੀਤ ਸਾਂਝਾ ਕਰ ਰਿਹਾ, ਉਮੀਦ ਹੈ ਤੁਹਾਨੂੰ ਵੀ ਪਸੰਦ ਆਏਗਾ। ਆਓ ਗੀਤ ਸੁਣਦੇ ਹਾਂ। ਜੀ ਕਿਵੇਂ ਲੱਗਿਆ? ਸੋਹਣਾ ਲੱਗਿਆ ਨਾ? ਤੇ ਦੋਸਤੋ, ਅੱਜ ਕੌਫ ਸਰਵਰ ਦੇ ਵਿੱਚ ਹਲਕੀ ਹਲਕੀ ਬੂੰਦਾਬਾਂਦੀ ਹੋ ਰਹੀ ਹੈ ਔਰ ਮੈਂ ਨਾ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ। ਬਾਹਰ ਮੈਂ ਦੇਖ ਰਿਹਾ ਪਹਾੜਾਂ ਦੇ ਉੱਤੇ ਬੱਦਲ ਮੰਡਰਾ ਰਹੇ ਨੇ, ਬੱਦਲ ਉੱਠ ਰਹੇ ਨੇ, ਪਹਾੜਾਂ ਦੇ ਵਿੱਚੋਂ ਲੰਘ ਰਹੇ ਨੇ। ਸੋ ਮੇਰਾ ਵਿਊ, ਮੇਰਾ ਸਟੂਡੀਓ ਦਾ ਵਿਊ ਤੁਸੀਂ ਦੇਖ ਸਕਦੇ ਹੋ ਲਾਈਵ ਬਲੌਗ ਦੇ ਉੱਤੇ। ਆਪਣੀ ਐਪਲੀਕੇਸ਼ਨ ਦੇ ਮੈਨਿਊ ਬਾਰ ਦੇ ਵਿੱਚੋਂ ਖੱਬੇ ਹੱਥ ਸਟੂਡੀਓ ਐਕਟੀਵਿਟੀ ਜਾਂ ਲਾਈਵ ਬਲੌਗ ਦੇਖੋ ਤੇ ਤੁਹਾਨੂੰ ਤਸਵੀਰ ਦਿਖਾਈ ਦੇਗੀ ਸਟੂਡੀਓ ਦੀ। ਸੋ ਬੱਦਲ, ਬਾਹਰ ਫੁੱਲ ਬੂਟੇ ਸਾਰੇ ਦਿਖਾਈ ਦੇ ਰਹੇ ਨੇ। ਸੋ ਆਨੰਦ ਮਾਣੋ, ਮੇਰੇ ਨਾਲ ਮੇਰੇ ਦਿਲ ਵਾਲੀ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਸੋ ਹੋਰ ਸੱਜਣ ਵੀ ਸਾਡੇ ਨਾਲ ਜੁੜੇ ਨੇ, ਜਗਵੀਰ ਸੇਖੋਂ ਪ੍ਰੋਗਰਾਮ ਚ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਅਗਲੇ ਹਫ਼ਤੇ ਇੰਡੀਆ ਜਾ ਰਹੇ ਬੱਚਿਆਂ ਨੂੰ ਲੈ ਕੇ। ਬਹੁਤ ਵਧੀਆ ਗੱਲ ਹੈ ਜੀ, ਪਰ ਖਿਆਲ ਰੱਖਣਾ ਆਪਣਾ, ਉੱਥੇ ਠੰਡ ਬਹੁਤ ਹੈ, ਧੁੰਦ ਬਹੁਤ ਹੈ ਤੇ ਸਿਹਤ ਦਾ ਵੀ ਖਿਆਲ ਰੱਖਣਾ। ਮਹਿਤਾਬ ਸਿੰਘ ਹੁਣੀ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੰਡੇ ਜੌਬ ਤੇ ਆ ਤੇ ਦਿਲ ਵਾਲੀ ਗੱਲ, ਬਾ ਕਮਾਲ ਕੰਬੀਨੇਸ਼ਨ। ਡਟੇ ਰਹੋ ਜੀ ਕੰਮ ਤੇ, ਐਤਵਾਰ ਵਾਲੇ ਦਿਨ ਵੀ ਡਟੇ ਹੋਏ ਹੋ। ਸੋ ਚੜ੍ਹਦੀ ਕਲਾ ਦੇ ਵਿੱਚ ਰਹੋ। ਰਵਿੰਦਰ ਸਿੰਘ ਵੀ ਮੈਲਬਨ ਤੋਂ ਸ਼ਾਮਲ ਹੋ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ, ਕਹਿੰਦੇ ਬਹੁਤ ਸੋਹਣਾ ਗੀਤ ਸੀਗਾ ਜੀ, ਸ਼ੁਕਰਾਨਾ। ਔਰ ਸਰ ਮੁਹੱਬਤ ਜੀ, ਕੀ ਹਾਲ ਚਾਲ ਹੈ? ਠੀਕ ਹੈ, ਨਿਊਟਨ ਜੇ ਪੰਜਾਬੀ ਹੁੰਦਾ। ਆਲਣ ਦੇ ਮਿੰਟੂ ਭਾਜੀ ਨੂੰ ਤੁਹਾਨੂੰ ਫਿਰ ਆਪਾਂ ਨਿਊਟਨ ਦੀਆਂ ਗੱਲਾਂ ਵੀ ਸੁਣਾਉਣੀਆਂ, ਕਵਿਤਾ ਸੁਣਾਵਾਂਗੇ ਤੁਹਾਨੂੰ। ਤੇ ਇੱਕ ਜਿਹੜੀ ਸਾਡੀ ਕੌਮ ਸਾਗ ਬਹੁਤ ਖਾਂਦੀ ਆ, ਉਹਦੇ ਪ੍ਰਤੀ ਵੀ ਇੱਕ, ਉਹਦੇ ਸੰਬੰਧ ਦੇ ਵਿੱਚ ਇੱਕ ਲੇਖ ਜਾਂ ਕਹਿ ਲਓ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਯਾਦ ਕਰਾ ਦਿਓ ਮੈਨੂੰ, ਸਾਗ ਤੇ ਨਿਊਟਨ ਦੀਆਂ ਗੱਲਾਂ ਤੁਹਾਨੂੰ ਸੁਣਾਉਣੀਆਂ ਅੱਜ। ਮਿੰਟੂ ਭਾਜੀ ਨੂੰ ਆਲਣ ਦਿਓ, ਫਿਰ ਆਪਾਂ ਡਟ ਕੇ ਗੱਲਾਂ ਕਰਾਂਗੇ। ਹਰਪ੍ਰੀਤ ਸਿੰਘ ਡਾਰਵਿਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ। ਸੋ ਸੱਜਣੋ ਮਿੱਤਰੋ, ਪ੍ਰੋਗਰਾਮ ਚ ਤੁਸੀਂ ਹਿੱਸਾ ਪਾਓ ਤੇ ਆਪਣੇ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੇ ਕਰੋ। ਲਾਈਵ ਬਲੌਗ ਤੇ ਤੁਸੀਂ ਸਾਡੇ ਸਟੂਡੀਓ ਦੀ ਐਕਟੀਵਿਟੀ ਦੇਖ ਸਕਦੇ ਹੋ। ਖਬਰਾਂ ਦੇ ਵਿਚ ਇਰਾਨ ਤੇ ਅਮਰੀਕਾ ਆਪਸ ਵਿਚ ਡਟੇ ਹੋਏ ਨੇ, ਪਰ ਹੁਣ ਦੋਨੋ ਹੀ ਲੜਾਈ ਤੋਂ ਕਿਨਾਰਾ ਕਰਦੇ ਦਿਖਾਈ ਦੇ ਰਹੇ ਨੇ। ਇਹ ਇੱਕ ਅਹਿਮ ਖਬਰ ਹੈ, ਇਸ ਤੇ ਗੱਲਬਾਤ ਤੁਹਾਨੂੰ ਹੋਰ ਵੀ ਸੁਣਾਵਾਂਗੇ। ਤੇ ਉਧਰ ਇੰਗਲੈਂਡ ਦੇ ਵਿਚ ਰਾਣੀ ਦੀ ਜਿਹੜੀ ਪੋਤਨਾ ਆ, ਉਸ ਦਾ ਜਿਹੜਾ ਛੱਡ ਕੇ ਚਲੇ ਜਾਣਾ ਰਾਇਲ ਫੈਮਿਲੀ ਨੂੰ, ਇੱਕ ਬਹੁਤ ਵੱਡੀ ਖਬਰ ਬਣੀ ਹੋਈ ਆ। ਤੇ ਇਸ ਦੇ ਵਿਚ ਕੀ ਚੱਲ ਰਿਹਾ, ਟਿੱਪਣੀਆਂ ਹੋ ਰਹੀਆਂ, ਤੇ ਇੰਗਲੈਂਡ ਦੀ ਜਨਤਾ ਵੀ ਕਹਿੰਦੇ ਬਹੁਤ ਖਰਾਬ ਹੈ। ਇੰਗਲੈਂਡ ਦੇ ਵਿਚ ਜਿਹੜਾ ਰੇਸ ਸਿਸਟਮ ਹੈ, ਮੀਡੀਆ ਆ, ਉਹ ਵੀ ਟਿਕਣ ਨਹੀਂ ਦਿੰਦਾ। ਜਿੱਦਾਂ ਪਿੰਡ ਵਾਲੇ ਟਿਕਣ ਨਹੀਂ ਨਾ ਦਿੰਦੇ ਹੁੰਦੇ ਕਈ ਵਾਰੀ, ਇੱਦਾਂ ਹੀ ਇਹਨਾਂ ਨਾਲ ਵੀ ਵਿਚਾਰਿਆਂ ਨਾਲ ਹੋਇਆ। ਖੈਰ, ਇਹਦੇ ਬਾਰੇ ਆਪਾਂ ਗੱਲ ਕਰਾਂਗੇ, ਕਈ ਜਿਹੜੇ ਐਂਗਲ ਨੇ ਇਸ ਨੂੰ ਦੇਖਣ ਦੇ ਵਾਸਤੇ। ਔਰ ਇੱਕ ਅਸੀਂ ਚਿੰਤਨ ਕੋਸ਼ਿਸ਼ ਕਰਾਂਗੇ ਅੱਜ ਕਰਨ ਦੀ, ਕਿ ਇੱਕ ਕਿਤਾਬ ਆਈ ਹੈ ਰਨਿੰਗ ਆਊਟ ਆਫ ਸੈਂਡ, ਸੈਂਡ ਮਾਫੀਆ ਦੀ ਗੱਲ ਕੀਤੀ ਗਈ ਹੈ। ਇਕੱਲੇ ਪੰਜਾਬ ਦੀ ਸਮੱਸਿਆ ਨਹੀਂ, ਪੰਜਾਬੀਆਂ ਨੇ ਤਾਂ ਬਹੁਤ ਪਹਿਲਾਂ ਹੀ ਇਹਦਾ ਲੱਭ ਲਿਆ ਸੀ ਵੀ ਸੈਂਡ ਮਾਫੀਆ ਹੈ। ਇਹ ਦੁਨੀਆ ਭਰ ਦੇ ਵਿੱਚ ਇਹ ਸਮੱਸਿਆ ਵਾ ਰੇਤੇ ਦੀ, ਰੇਤਾ ਮੁੱਕਦਾ ਜਾ ਰਿਹਾ ਔਰ ਬਿਲਡਿੰਗਾਂ ਬਣਦੀਆਂ ਜਾ ਰਹੀਆਂ। ਇਹਦੇ ਬਾਰੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਗਰ ਸਮਾਂ ਮਿਲਿਆ। ਤੇ ਗੱਲ ਇਹ ਵੀ ਕਰਨੀ ਹੈ ਕਿ ਢੀਂਡਸਾ ਪਿਓ ਪੁੱਤ ਜਿਹੜੇ ਨੇ ਸੁਖਦੇਵ ਸਿੰਘ ਢੀਂਡਸਾ ਤੇ ਪਰਵਿੰਦਰ ਸਿੰਘ ਢੀਂਡਸਾ ਨੂੰ ਅਫੀਸ਼ਲੀ ਅੱਜ ਕੱਲ੍ਹ ਯਾਨੀ ਕਿ ਅਕਾਲੀ ਦਲ ਚੋਂ ਮੁਅੱਤਲ ਕਰ ਦਿੱਤਾ ਗਿਆ ਸੀ। ਤੇ ਇਸ ਦੇ ਬਾਰੇ ਵੀ ਆਪਾਂ ਚਿੰਤਨ ਕਰਾਂਗੇ। ਤੇ ਲਓ, ਇੱਕ ਗੀਤ ਤੋਂ ਬਾਅਦ ਫਿਰ ਆਪਾਂ ਮਿੰਟੂ ਭਾਜੀ ਨਾਲ ਗੱਲਬਾਤ ਕਰਦੇ ਹਾਂ। ਸੁਣਦੇ ਹਾਂ ਦੀ ਦਲਜੀਤ ਦੋਸਾਂਝ ਦਾ ਸੁਰਮਾ।
ਵੇ ਤੂੰ ਚੱਕਦਾ ਏ ਫਾਇਦਾ ਮੇਰੇ ਪਿਆਰ ਦਾ, ਤੈਥੋਂ ਪੀਟਰ ਦੇ ਵਾਂਗੂ ਸੇਕ ਮਾਰਦਾ ਵੇ ਤੂੰ ਚੱਕਦਾ ਏ ਫਾਇਦਾ ਮੇਰੇ ਪਿਆਰ ਦਾ ਤੈਥੋਂ ਪੀਟਰ ਦੇ ਵਾਂਗੂ ਸੇਕ ਮਾਰਦਾ ਕੌੜੇ ਚੱਲੇ ਤੇਰੇ ਬੋਲ ਕੁੜੀ ਇੰਨੀ ਵੀ ਨਾ ਸੋਲ ਕੁੜੀ ਕਾਤੋਂ ਦੋ ਪਲ ਕੋਲੇ ਮੈਨੂੰ ਬਹਿਣ ਨੀ ਦਿੰਦਾ ਵੇ ਗੱਲ ਗੱਲ ਤੇ ਰਵਾਉਣਾ ਮੈਨੂੰ ਛੱਡ ਦੇ ਮੇਰੇ ਸੁਰਮੇ ਦੇ ਪੈਸੇ ਤੇਰਾ ਟੈਰ ਨੀ ਦਿੰਦਾ
ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਤ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਵੀਕਐਂਡ ਸਿਖਰਾਂ ਤੇ ਆਸਟ੍ਰੇਲੀਆ ਦੇ ਵਿੱਚ ਦਿਨ ਐਤਵਾਰ ਚੱਲ ਰਿਹਾ ਅੱਜ 12 ਜਨਵਰੀ ਹੈ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਿੰਟੂ ਬਰਾੜ ਜੀ ਆ ਰਹੇ ਨੇ ਸੰਡੇ ਨੂੰ ਔਰ ਆ ਵੀ ਰਹੇ ਨੇ ਖੇਤਾਂ ਦੇ ਵਿੱਚੋਂ ਨਹੀਂ ਹੋਟਲ ਦੇ ਵਿੱਚੋਂ ਠੀਕ ਹੈ ਮਿੰਟੂ ਬਾਜੀ ਹੁਣ ਚੱਕਰਵਰਤੀ ਹੈ ਕਦੇ ਕਿਧਰੇ ਕਦੇ ਕਿਧਰੇ ਸੋ ਅੱਜ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਮਿੰਟੂ ਬਾਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ ਸਾਡੀ ਅੱਜ ਇੱਥੇ ਈਡਨ ਹੋਪ ਦੀ ਸਵੇਰ ਬੜੀ ਸੋਹਣੀ ਚੜੀ ਹੈ ਜੀ ਤਿੰਨ ਦਿਨ ਪਹਿਲਾਂ ਯਕੀਨ ਨੀ ਹੋ ਰਿਹਾ ਜਿੱਥੇ ਭੁੱਜ ਰਹੇ ਸੀ ਗਰਮੀ ਨਾਲ ਤੇ ਕੱਲ ਦੋ ਦਿਨਾਂ ਦੇ ਪੂਰੀ ਠੁਰ ਠੁਰਕ ਹੋ ਰਹੀ ਹੈ ਜੀ ਠੰਡ ਲੱਗ ਰਹੀ ਆ ਵਾਹ ਕੁਦਰਤ ਤੇ ਵਾਹ ਆਸਟ੍ਰੇਲੀਆ ਦਾ ਮੌਸਮ ਤੇ ਬਸ ਉਹਦੇ ਅੱਖ ਨੂੰ ਵਾਹ ਵਾਹ ਹੀ ਕਹਿ ਸਕਦੇ ਹੋਰ ਨੀ ਕੁਛ ਕਹਿ ਸਕਦੇ ਏਡੀ ਤੇਜ਼ੀ ਨਾਲ ਜੋ ਤਬਦੀਲੀਆਂ ਆਉਂਦੀਆਂ
ਬਿਲਕੁਲ ਔਰ ਸਾਡੇ ਵੀ ਕੱਲ ਮੀਂਹ ਪੈ ਗਿਆ ਕੱਲ ਨਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਚੱਲ ਰਹੀ ਸੀ ਬਿਲ ਸਿੰਗਲਟਨ ਆਪਣੇ ਜਿਨ੍ਹਾਂ ਤੋਂ ਮੈਂ ਅਸੀਂ ਫਾਰਮ ਖਰੀਦਿਆ ਸੀ, ਮੈਂ ਉਹਨਾਂ ਨੂੰ ਉਸਤਾਦ ਮੰਨਦਾ ਸੀ ਆਪਣਾ। ਉਹਨਾਂ ਨੇ ਮੈਨੂੰ ਮੌਸਮ ਪ੍ਰੈਡਿਕਟ ਕਰਨ ਦੇ ਬਾਰੇ ਕੁਛ ਨੁਕਤੇ ਦੱਸੇ ਸੀ ਵੀ ਉਹ ਦਰਖਤ ਨੂੰ ਦੇਖ ਕੇ ਇੰਨੇ ਵਜੇ ਮੀਂਹ ਆ ਜਾਣਾ, ਇੰਨੇ ਵਜੇ ਮੀਂਹ ਆ ਜਾਣਾ ਜੀ, ਉਹ ਇੰਨਾ ਦਿਖਾਈ ਦੇ ਰਿਹਾ। ਤੇ ਕੱਲ ਸਾਡੇ ਸਰੋਤਿਆਂ ਨੇ ਪੁੱਛਿਆ ਸੀ ਅੱਜ ਦਾ ਪ੍ਰੈਡਿਕਟ ਕਰੋ, ਸਾਹਮਣੇ ਦਰਖਤ ਮੈਨੂੰ ਦਿਖਾਈ ਦੇ ਰਿਹਾ ਬਾਰੀ ਦੇ ਵਿਚੋਂ, ਵੀ ਕੱਲ ਮੈਨੂੰ ਕਿਹਾ ਸੀ ਵੀ ਅੱਜ ਕੀ ਆ। ਮੈਂ ਉਹਨਾਂ ਨੂੰ ਕਿਹਾ ਸੀ ਵੀ 4 ਤੋਂ 6 ਵਜੇ ਦੇ ਵਿਚ ਮੀਂਹ ਆ ਜਾਏਗਾ, ਤੇ ਸਵੇਰ ਦੀ ਫੇਰ ਇੱਕ ਦੋ ਮੈਸੇਜ ਵੀ ਆ ਚੁੱਕੇ ਨੇ ਕਹਿੰਦੇ ਦੱਸੋ। ਤੇ ਕੱਲ ਫੇਰ ਭਾਜੀ 5:15 ਮੀਂਹ ਆ ਗਿਆ, ਤੇ ਦੇਖੋ ਜਿਨ੍ਹਾਂ ਦੇ ਉਸਤਾਦ ਵਧੀਆ ਹੁੰਦੇ ਨੇ ਫੇਰ ਉਹ ਏਦਾਂ ਹੀ ਹੁੰਦਾ ਨਾ, ਇੰਨਾ ਕੁ ਤਾਂ ਫੇਰ
ਬਣਦੀ ਹੈ,
ਬਣਦੀ ਹੈ ਗੱਲ। ਤੇ ਪਰ ਰਾਹਤ ਮਿਲੀ ਆ ਥੋੜੀ ਜਿਹੀ ਨਿਊ ਸਾਊਥ ਵੇਲਸ ਤੇ ਮੈਲਬਰਨ ਦੇ ਵਿਚ ਵੀ ਠੰਡੇ ਮੌਸਮ ਦੇ ਨਾਲ ਅੱਗਾਂ ਤੋਂ ਜਿਹੜੇ ਅੱਗਾਂ ਨਾਲ ਜੂਝ ਰਹੇ ਨੇ, ਸੋ ਉਹ ਕਾਫੀ ਪ੍ਰੋਬਲਮ ਹੈ। ਮਿੰਟੂ ਭਾਜੀ ਜਿੱਥੇ ਮਤਲਬ 500 ਮਿਲੀਅਨ ਮਤਲਬ 500 ਮਿਲੀਅਨ ਜਾਨਵਰ ਜਲੇ ਨੇ, ਜਿਹੜੇ ਦਰਖਤ ਨੇ ਉਹਨਾਂ ਦਾ ਤਾਂ ਕੋਈ ਹਿਸਾਬ ਹੀ ਨਹੀਂ ਹੈਗਾ ਨਾ, 4 ਮਿਲੀਅਨ ਹੈਕਟੇਅਰ ਵੀ ਜਲਿਆ ਆ, ਤਕਰੀਬਨ 3-4 ਮਿਲੀਅਨ ਹੈਕਟੇਅਰ। ਤੇ ਜਿਹੜੇ ਜਿਹੜੇ ਬਚੇ ਵੀ ਨੇ ਉਹ ਵੀ ਸਹਿਕ ਰਹੇ ਨੇ, ਜਿਹੜੀ ਸ੍ਰਿਸ਼ਟੀ ਬਚੀ ਹੈ ਨਾ, ਜਿਹੜੇ ਫੁੱਲ ਬੂਟੇ ਨੇ। ਹੁਣ ਅਸੀਂ ਇੱਥੇ ਦੇਖਦੇ ਹਾਂ ਗਾਰਡਨ ਚ, ਚਲੋ ਥੋੜਾ ਬਹੁਤਾ ਪਾਣੀ ਲੱਗਾ ਆ, ਪਰ ਸੜਕਾਂ ਦੇ ਕੰਢੇ ਨੇ, ਦਰਖਤ ਖੜੇ ਨੇ, ਹਨਾ, ਉਹ ਵੀ ਮਤਲਬ ਬਿਲਕ ਰਹੇ ਨੇ। ਮਤਲਬ ਏਦਾਂ ਲੱਗਦਾ ਵੀ ਹਾਏ ਓ ਰੱਬਾ ਪਾਣੀ, ਹਾਏ ਓ ਰੱਬਾ ਪਾਣੀ, ਹਨਾ, ਏਦਾਂ ਕਰ ਰਹੇ ਨੇ, ਮਤਲਬ ਸੱਚੀ ਉਹ ਬੋਲਦੇ ਦਿਖਾਈ ਦੇ ਰਹੇ ਨੇ। ਪਰਸੋਂ ਨਾ ਸਾਡੇ ਤੇ ਪੌਸਮ ਰਹਿੰਦਾ ਲਾਗੇ ਛਾਗੇ, ਤੇ ਉਹ ਜ਼ਿਆਦਾਤਰ ਅੰਬ ਦੇ ਉੱਤੇ ਰਹਿੰਦਾ, 2-3 ਅੰਬਾਂ ਦੇ ਬੂਟੇ ਨੇ। ਦੇਖੋ ਜਿਹੜਾ ਪੌਸਮ ਹੈ ਉਹ ਜਾਨਵਰ ਹੈ ਨਾ ਇੱਥੇ ਦਾ, ਉਹ ਬੰਦਿਆਂ ਦੇ ਕੋਲ ਨਹੀਂ ਆਉਂਦਾ, ਜਦ ਉਹ ਦੇਖਦੇ ਨਾ ਇੱਥੇ ਐਕਟੀਵਿਟੀ ਹੋ ਰਹੀ ਆ ਉਹ ਲੁਕ ਜਾਂਦਾ, ਰਾਤਾਂ ਨੂੰ ਨਿਕਲਦੇ ਨੇ ਉਹ। ਪਰ ਉਹ ਪਹਿਲੀ ਵਾਰੀ ਪਿਛਲੇ 10-15 ਸਾਲ ਦੇ ਵਿਚ, ਮੈਨੂੰ ਤਾਂ ਪਤਾ ਸੀ ਉੱਥੇ ਰਹਿੰਦਾ ਆ, ਉਹ ਪਹਿਲੀ ਵਾਰੀ ਸ਼ੈੱਡ ਦੇ ਵਿਚ ਕੰਮ ਚੱਲ ਰਿਹਾ ਆ, 10-15 ਬੰਦੇ ਉੱਥੇ ਘੁੰਮ ਰਹੇ ਨੇ, ਉਹ ਵਿਚਾਰਾ ਸ਼ੈੱਡ ਦੇ ਵਿਚ ਆਇਆ ਸ਼ਰੇਆਮ ਉੱਪਰ ਉੱਪਰ, ਔਰ ਸਾਰਿਆਂ ਨੂੰ ਸਾਹਮਣੇ ਉਹ ਆਪਣੇ ਪਹੁੰਚੇ ਚੱਟ ਰਿਹਾ, ਜਦੋਂ ਪਹੁੰਚਿਆ ਨੂੰ ਚੱਟ ਰਿਹਾ। ਤੇ ਮੇਰੀ ਵਾਈਫ ਕਹਿੰਦੀ ਵੀ ਮੈਨੂੰ ਲੱਗਦਾ ਵੀ ਇਹ ਪਾਣੀ ਮੰਗ ਰਿਹਾ, ਇਹਨੂੰ ਪਾਣੀ ਨੀ ਕਿਤੇ ਮਿਲ ਰਿਹਾ, ਕਿਉਂਕਿ ਆਲੇ ਦੁਆਲੇ ਜਿੰਨੇ ਵੀ ਛੋਟੇ ਛੋਟੇ ਡੈਮ ਸੀ ਜਾਂ ਉਹ ਸਾਰੇ ਸੋਮੇ ਸੁੱਕ ਗਏ ਸੀਗੇ, ਹਨਾ। ਸੋ ਉਹਨੂੰ ਫਿਰ ਪਾਣੀ ਦੀ ਬਾਲਟੀ ਰੱਖੀ ਅੰਬ ਹੇਠਾਂ, ਹਨਾ। ਸੋ ਇੰਨਾ ਕੁ ਸਟ੍ਰੈਸਫੁੱਲ ਹੈ ਮਤਲਬ ਮਾਹੌਲ, ਜਿਹੜਾ ਮੈਂ ਦੱਸਣਾ ਇਹ ਚਾਹੁੰਦਾ ਕਿ ਮਤਲਬ ਜਿਹੜੇ ਬਚੇ ਵੀ ਨੇ ਉਹ ਵੀ ਜ਼ਿਆਦਾ ਮਤਲਬ ਸਟਰਗਲ ਕਰ ਰਹੇ ਨੇ, ਤੁਹਾਡਾ ਕੀ ਖਿਆਲ ਹੈ?
ਬਿਲਕੁਲ ਜੀ, ਤੁਸੀਂ ਜਿਹੜੀ ਅੱਗ ਦੀ ਜਿਹੜੀ ਗੱਲ ਛੇੜੀ ਆ, ਤਾਂ ਤਕਰੀਬਨ ਇਸ ਟਾਈਮ ਜੇ ਕਹੀਏ ਦੁਨੀਆਂ ਭਰ ਦੀ ਜਿਹੜੀ ਸਹਿਮਤੀ ਜਾਂ ਸਹਿਮਤੀ ਆਸਟ੍ਰੇਲੀਆ ਨਾਲ ਬਣੀ ਹੋਈ ਹੈ, ਤੇ ਦੁਨੀਆਂ ਭਰ ਤੋਂ ਜੇ ਚਿੰਤਾ ਹੁੰਦੀ ਹੈ, ਕਿਸੇ ਦਾ ਵੀ ਫੋਨ ਕਿਸੇ ਨੂੰ ਵੀ ਆਉਂਦਾ, ਤਾਂ ਉਹਦਾ ਪਹਿਲਾ ਕੁਐਸਚਨ ਜਾਂ ਪਹਿਲਾ ਗੱਲ ਹੀ ਇੱਥੋਂ ਛਿੜਦੀ ਆ ਵੀ ਤੁਹਾਡਾ ਬਚਾਅ ਹੋਇਆ, ਤੁਹਾਡੇ ਤੇ ਕੀ ਪੋਜੀਸ਼ਨ ਆ, ਤੁਸੀਂ ਤੁਹਾਡੇ ਤੋਂ ਕਿੰਨੀ ਦੂਰ ਆ, ਬਹੁਤ ਸਾਰੀਆਂ ਇਹ ਜਿਹੀਆਂ ਗੱਲਾਂ ਆਉਂਦੀਆਂ। ਮੇਰੇ ਕੋਲ ਬਹੁਤ ਸਾਰੇ ਲੋਕਾਂ ਦਾ ਆਇਆ ਵੀ ਕੋਈ ਆਰਟੀਕਲ ਪ੍ਰੋਪਰ ਲਿਖੋ, ਕੋਈ ਸ਼ੋਅ ਕਰੋ, ਬਹੁਤ ਕੁਛ ਪੁੱਛਿਆ ਆ। ਕੋਈ ਨੀ, ਕਿਸੇ ਆਪਾਂ ਕੋਸ਼ਿਸ਼ ਕਰਦੇ ਆ ਇੱਕ ਦੋ ਦਿਨਾਂ ਚ ਇਹਦੇ ਤੇ ਵੀਡੀਓ ਵੀ ਬਣਾਵਾਂਗੇ। ਪਰ ਜਿਹੜੀ ਅਸਲ ਚ ਜੇ ਚਿੰਤਾ ਦੀ ਆਪਾਂ ਗੱਲ ਕਰੀਏ, ਤਾਂ ਇਹ ਕੋਈ ਇੱਕ ਪਹਿਲੂ ਨੀ ਹੈ, ਇੱਕ ਜਿਹਨੂੰ ਆਪਾਂ 5 ਮਿੰਟਾਂ 10 ਮਿੰਟਾਂ ਚ ਵਿਚਾਰ ਲਈਏ, ਇਹ ਇੱਕ ਖਾਸੀਆਂ ਚੀਜ਼ਾਂ ਦਾ ਸਿਸਟਮ ਆ, ਖਾਸੀਆਂ ਚੀਜ਼ਾਂ ਰਲ ਕੇ ਤੇ ਉਹ ਦਿਨ ਇਕੱਠਾ ਹੁੰਦਾ। ਤਾਂ ਇਹ ਨਾ ਕਹਿਣਾ ਹੁੰਦਾ ਵੀ ਤਿਲ ਤਿਲ ਨਾਲ ਜਿਹੜੀ ਇਹ ਦੁਨੀਆਂ ਸਜਦੀ ਆ ਤੇ ਬਣੀ ਆ। ਹੁਣ ਜੇ ਸਿੰਪਲ ਜੀ ਗੱਲ ਆਪਾਂ ਕਰੀਏ, ਤਾਂ ਆਪਾਂ ਨਾ ਇੱਕ ਦਿਮਾਗ ਦੇ ਵਿੱਚ ਭਰਮ ਜਾਂ ਵਹਿਮ ਪਾਲ ਲੈਂਦੇ ਹਾਂ ਹਰ ਚੀਜ਼ ਬਾਰੇ, ਵੀ ਫਲਾਨੀ ਚੀਜ਼ ਤਾਂ ਬਸ ਉੱਥੇ ਤਾਂ ਸਿਰ ਹੀ ਆ, ਉਹ ਉੱਤੇ ਤਾਂ ਕੋਈ ਚੀਜ਼ ਹੈ ਹੀ ਨਹੀਂ। ਪਰ ਉਹ ਜਿਹੜੀ ਗੱਲ ਸਿਆਣੇ ਨੇ ਕਹਿ ਗਏ ਵੀ ਵਰਮਾ ਨੂੰ ਤੁਰ ਜੋ ਲੇਖ ਨਾਲ ਜਾਣਗੇ, ਤੇ ਇਹ ਹਰ ਥਾਂ ਦੇ ਨੈਗੇਟਿਵ ਤੇ ਪੋਜ਼ਿਟਿਵ ਹੋਣੇ ਹੋਣੇ ਆ। ਆਸਟ੍ਰੇਲੀਆ ਦੇ ਮਾਮਲੇ ਚ ਜਦੋਂ ਗੱਲ ਆਉਂਦੀ ਆ, ਮੈਂ ਜਿਵੇਂ ਹੁਣ ਕੱਲ ਹੀ ਆਰਟੀਕਲ ਸ਼ੇਅਰ ਕੀਤਾ ਜੀ, ਨਾਮ ਚੋਟੀ ਦੇ ਮੁਲਕਾਂ ਚ ਬੋਲਦਾ ਤੇ ਘਰ ਲੱਗੀ ਅੱਗ ਨਾ ਬੁਝੇ, ਆਰਟੀਕਲ ਦਾ ਟਾਈਟਲ ਆ, ਤੁਸੀਂ ਅੱਜ ਸਾਰੇ ਕਿਤੇ ਪੜ੍ਹ ਸਕਦੇ ਹੋ, ਬਹੁਤ ਦੁਨੀਆਂ ਛਪਿਆ ਜੋ। ਸੋ ਉਸ ਦੇ ਵਿਚ ਵੀ ਮੇਰਾ ਇਹੀ ਕਹਾਣੀ ਕਹਿਣ ਚ ਆਉਂਦੀ ਆ ਵੀ ਅਸੀਂ ਅਕਸਰ ਨਾ, ਮੈਂ ਇੰਡੀਆ ਚ ਵੀ ਗੱਲ ਐਤਕੀ ਵੀ ਕਈਆਂ ਨੂੰ ਕਿਹਾ ਵੀ ਦੇਖੋ ਤੁਸੀਂ ਕਹਿ ਦਿੰਦੇ ਹੋ ਵੀ ਤੁਹਾਡੀ ਆਬੋ ਹਵਾ ਬੜੀ ਸਾਫ਼ ਆ, ਤੁਹਾਡਾ ਖਾਣ ਪੀਣ ਬੜਾ ਸਾਫ਼ ਆ, ਤੁਹਾਡੀ ਰਹਿਣੀ ਸਹਿਣੀ ਬੜੀ ਸਿਸਟਮ ਚ ਆ। ਤਾਂ ਮੈਂ ਉਹਨਾਂ ਨੂੰ ਪੁੱਛਿਆ ਸੀ, ਮੈਂ ਕਿਹਾ ਕਿਹਦਾ ਮਤਲਬ ਤਾਂ ਇਹੀ ਹੋ ਗਿਆ ਨਾ ਵੀ ਸਾਡੇ ਫਿਰ ਡਾਕਟਰ ਤਾਂ ਹੋਣੇ ਹੀ ਨੀ, ਹਸਪਤਾਲ ਨੀ ਹੋਣੇ ਸਾਡੇ ਤੇ। ਪਰ ਜਾ ਕੇ ਦੇਖੋ ਕਿਸੇ ਆਸਟ੍ਰੇਲੀਆ ਦੇ ਹਸਪਤਾਲ ਚ ਜੇ ਤੁਹਾਨੂੰ ਬੈਡ ਮਿਲ ਜੇ ਤਾਂ ਤੁਹਾਡੀ ਵਾਰੀ ਆ ਜੇ ਤਾਂ ਹਾਂ। ਤੇ ਇਵੇਂ ਇੱਥੇ ਆ ਵੀ ਦੁਨੀਆਦਾਰੀ ਦੇ ਜਿਹੜੇ ਨਾ ਤਰੀਕੇ ਸਲੀਕੇ ਬਦਲ ਜਾਂਦੇ ਆ, ਕੁਝ ਕੁ ਚੀਜ਼ਾਂ ਕੁਦਰਤ ਮਿਹਰਬਾਨ ਹੁੰਦੀ ਹੈ, ਕੁਝ ਕੁ ਚੀਜ਼ਾਂ ਦੀ ਕੁਦਰਤ ਦੀ ਉੱਥੇ ਕਹਿ ਸਕਦੇ ਹਾਂ ਕਰੋਪੀ ਕਹਿ ਸਕਦੇ ਹੁੰਦੀ ਆ, ਤੇ ਕੁਝ ਕੁ ਚੀਜ਼ਾਂ ਬੰਦੇ ਵੱਲੋਂ ਪ੍ਰਕ੍ਰਿਏਟ ਕੀਤੀਆਂ ਹੁੰਦੀਆਂ। ਹੁਣ ਜੇ ਓਵਰਆਲ ਅਸੀਂ ਸਿਸਟਮ ਨੂੰ ਛੱਡ ਦਈਏ, ਅਸੀਂ ਸਾਡੇ ਰਹਿਣ ਸਹਿਣ ਦੇ ਤਰੀਕਿਆਂ ਨੂੰ ਛੱਡ ਦਈਏ, ਅਸੀਂ ਆਪਦਾ ਕਰ ਲਈਏ, ਤਾਂ ਜਿਹੜੀ ਕੁਦਰਤ ਆ ਜਿੰਨੀ ਇੰਡੀਆ ਤੇ ਮਿਹਰਬਾਨ ਆ ਉਨੀ ਆਸਟ੍ਰੇਲੀਆ ਤੇ ਨਹੀਂ ਹੈ। ਆਸਟ੍ਰੇਲੀਆ ਤੋਂ ਤਾਂ ਚੌਥਾ ਹਿੱਸਾ ਵੀ ਨੀ ਮਿਹਰਬਾਨ।
ਬਿਲਕੁਲ,
ਤੁਸੀਂ ਇੰਡੀਆ ਦੇ ਵਿੱਚ ਜਾ ਕੇ ਦੇਖੋ, ਪਹਾੜਾਂ ਤੋਂ ਲੈ ਕੇ ਬਰਫਾਂ, ਨਦੀਆਂ ਤੋਂ ਲੈ ਕੇ ਕਿੰਨਾ ਕੁਛ ਆ। ਉਹ ਤਾਂ ਸਾਡਾ ਸਿਸਟਮ ਗੰਦਾ, ਤੇ ਸਾਡੇ ਸਿਸਟਮ ਚ ਜਾਂ ਸਾਡੀ ਆਪਦੀ ਅਨਪੜ੍ਹਤਾ ਵੀ ਅਸੀਂ ਉਹਨੂੰ ਕੁਦਰਤ ਦੀ ਜਿਹੜੀਆਂ ਮਿਹਰਬਾਨੀਆਂ ਉਹਨੂੰ ਸਮਝਦੇ ਕੁਛ ਨੀ, ਕਿਉਂਕਿ ਉਹ ਫ੍ਰੀ ਚ ਮਿਲੀਆਂ ਹੋਈਆਂ। ਤੇ ਕਿਤੇ ਹੁਣ ਆਸਟ੍ਰੇਲੀਆ ਵਰਗਾ ਮੁਲਕ ਆ ਜੀ ਜਿੱਥੇ ਕੁਦਰਤ ਦੀਆਂ ਨਿਆਮਤਾਂ ਦੀ ਬਹੁਤ ਜ਼ਿਆਦਾ ਕਮੀ ਆ, ਤੇ ਸਿਰਫ ਉਹ ਇੱਕ ਆਪਣੇ ਸਿਸਟਮ ਦੇ ਸਾਰੇ ਜਿਉਂ ਰਹੇ ਆ, ਤੇ ਉਹਨਾਂ ਨੂੰ ਇਹੋ ਜਿਹੇ ਫੈਸਲੇ ਲੈਣੇ ਪੈ ਰਹੇ ਆ ਜਿਹੜੇ ਸੋਚ ਤੋਂ ਬਾਹਰ ਆ। ਹੁਣ ਤੁਸੀਂ ਦੇਖੋ ਜਿਹੜੀ ਕੱਲ ਪਰਸੋਂ ਦੀ ਇੱਕ ਖਬਰ ਬੜਾ ਦਿਲ ਨੂੰ ਦਿਖਾਉਣ ਵਾਲੀ ਆ ਰਹੀ ਹੈ ਉੱਠਾਂ ਮਾਮਲੇ ਚ, ਮੈਂ ਜਦੋਂ ਨਾ 7-8 ਸਾਲ ਪਹਿਲਾਂ ਉਹਦੇ ਤੇ ਸਟੋਰੀ ਕਰੀ ਸੀ ਉੱਠਾਂ ਤੇ ਜੀ, ਆਸਟ੍ਰੇਲੀਆ ਦੀ ਲਾਈਫ ਲਾਈਨ ਹੁੰਦੇ ਸਨ ਕਿਤੇ ਉੱਠ, ਜਿਵੇਂ ਅੱਜ ਟਰੱਕਾਂ ਨੂੰ ਆਸਟ੍ਰੇਲੀਆ ਦੀ ਲਾਈਫ ਲਾਈਨ ਕਿਹਾ ਜਾਂਦਾ, ਕਿਸੇ ਟਾਈਮ ਦੇ ਵਿੱਚ ਉੱਠ ਆਸਟ੍ਰੇਲੀਆ ਦੀ ਲਾਈਫ ਲਾਈਨ ਸੀ। ਮੈਨੂੰ ਪੁਰਾਣਾ ਅਫਗਾਨੀ ਬੰਦਾ ਮਿਲਿਆ ਬਰੋਕਨ ਹਿੱਲ ਦੇ ਵਿੱਚ, ਉਹਨੇ ਮੈਨੂੰ ਦੱਸਿਆ ਕਿਵੇਂ ਉਹਦੇ ਬਜ਼ੁਰਗ ਅਫਗਾਨਿਸਤਾਨ ਤੋਂ ਆਏ, ਕਿਵੇਂ ਅੱਜ ਵੀ ਉੱਥੇ ਚਰਚ ਆਪਣੀ ਮਸੀਤ ਆ,
ਐਲਿਸ ਸਪ੍ਰਿੰਗ, ਐਲਿਸ ਸਪ੍ਰਿੰਗ ਦੇ ਵਿੱਚ ਮਸੀਤ ਹੈ ਅਫਗਾਨੀਆਂ ਦੀ, ਤੇ ਉਸ ਜਿਹੜੀ ਟ੍ਰੇਨ ਹੈ ਜਿਹੜੀ ਐਡਲੇਡ ਤੋਂ ਡਾਰਵਿਨ ਨੂੰ ਜਾਂਦੀ ਉਹਨੂੰ ਦਗਾਨ ਕਹਿੰਦੇ ਆ, ਅਫਗਾਨੀਆਂ ਦੇ ਪਿੱਛੇ ਲਿਖੀ ਹੋਈ ਦਗਾਨ।
ਹਾਂਜੀ 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 ਹਾਂਜੀ, ਤੇ ਉਹ ਸਾਰਾ ਕੁਛ ਨੂੰ ਤੇ ਪਰ ਅੱਜ ਜਿਹੜੀ ਲਾਈਫ ਨੂੰ ਬਚਾਉਣ ਲਈ 10,000 ਉੱਠ ਮਾਰਨ ਦਾ ਜਿਹੜਾ ਸਾਊਥ ਆਸਟ੍ਰੇਲੀਆ ਗੌਰਮੈਂਟ ਨੇ ਕੰਟਰੈਕਟ ਦੇਤਾ ਸ਼ੂਟਰਾਂ ਨੂੰ ਵੀ ਇਹਨਾਂ ਨੂੰ ਭਾਈ ਹੈਲੀਕਾਪਟਰ ਰਾਹੀਂ ਮਾਰ ਦਿਓ, ਕਿਉਂਕਿ ਉਹ ਲੋਕਲ ਜਿਹੜੇ ਵਸਨੀਕ ਆ ਉਹਨਾਂ ਦਾ ਪਾਣੀ ਪੀ ਜਾਂਦੇ ਤੇ ਪਾਣੀ ਹੈ ਨੀ। ਮੇਰਾ ਇੱਥੇ ਕਹਿਣ ਦਾ ਭਾਵ ਇਹ ਸੀ ਵੀ ਜਿਹੜੇ ਕੁਦਰਤ ਦੇ ਰਿਸੋਰਸਿਸ ਆ ਨਾ ਉਹਨਾਂ ਕੰਨਿਓ ਅਸੀਂ ਬਹੁਤ ਪਿੱਛੇ ਆ, ਭਾਵੇਂ ਅਸੀਂ ਇੱਕ ਚੰਗੇ ਸਿਸਟਮ ਨਾਲ ਚੰਗੀ ਮੈਨੇਜਮੈਂਟ ਨਾਲ ਉਹਦੇ ਚ ਸਰਵਾਈਵ ਕਰ ਰਹੇ ਹਾਂ, ਉਹ ਵਧੀਆ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਸੱਚਾਈ ਇਹ ਆ ਵੀ ਕੁਦਰਤ ਕਾਰਨ ਇੱਥੇ ਪਾਣੀ ਦੀ ਵੀ ਕਮੀ ਆ, ਇੱਥੇ ਸੂਰਜ ਦੀ ਜਿਹੜੀ ਤਪਸ਼ ਆ ਇੰਨੀ ਕੁ ਜ਼ਿਆਦਾ ਆ ਵੀ ਉਹ ਤਪਸ਼ ਜਿਵੇਂ ਇੱਥੇ ਘਾਹ ਦਾ ਬਰੂਦ ਬਣਦਾ ਤੁਸੀਂ ਕਿਤੇ ਇੰਡੀਆ ਚ ਬਣਦਾ ਦੇਖਿਆ? ਇੰਡੀਆ ਦੇ ਵਿੱਚ ਗਰਮੀ ਵੀ ਆਉਂਦੀ ਆ, ਸਭ ਕੁਛ ਹੁੰਦਾ, ਕਣਕਾਂ ਪੱਕ ਜਾਂਦੀਆਂ, ਚਾਰ ਸਪਰੇ ਐਨ ਸੁਨਹਿਰੀ ਭਾਵ ਮਾਰਦੀ ਆ, ਪਰ ਫੇਰ ਵੀ ਦਰਖਤਾਂ ਦੇ ਉੱਤੇ ਹਰਿਆਲੀ ਹੁੰਦੀ ਆ, ਫਿਰ ਵੀ ਘਾਹ ਜਿਹੜਾ ਹਰਾ ਖੜਾ ਹੁੰਦਾ, ਚਾਰ ਸਵੇਰੇ ਸੜਕਾਂ ਦੇ ਚਾਰ ਸਵੇਰੇ ਘਾਹ ਤੁਹਾਨੂੰ ਹਰਿਆਲੀ ਦਿਖ ਜੂਗੀ, ਚਾਹੇ ਕਣਕਾਂ ਪੀਲੀਆਂ ਚਾਹੇ ਸੁਨਹਿਰੀ ਹੋ ਜਾਂਦੀਆਂ ਉਦੋਂ। ਪਰ ਇੱਥੇ ਜੇ ਤੁਸੀਂ ਦੇਖੋ ਕਣਕਾਂ ਵੀ ਸੁਨਹਿਰੀ ਹੋ ਰਹੀਆਂ, ਤੇ ਜਿੱਥੋਂ ਤੱਕ ਨਿਗਾਹ ਜਾਂਦੀ ਆ ਪਹਾੜੀਆਂ ਤੋਂ ਲਾ ਕੇ ਐਨ ਬਰੂਦ ਬਣ ਜਾਂਦਾ, ਸਭ ਕੁਛ ਜਲਨਸ਼ੀਲ ਹੋ ਜਾਂਦਾ, ਜਿਹਨੂੰ ਮਾੜੀ ਜਿਹੀ ਕਤੀਲੀ ਲਾਈ ਕੁਛ ਵੀ ਹੋ ਸਕਦਾ, ਕੁਛ ਵੀ।
ਮਿੰਟੂ ਜੀ
ਇਸ ਕਰਕੇ
ਹਾਂਜੀ ਮਾਫ਼ੀ ਚਾਹੁੰਦੇ, ਆਪਾਂ ਇਹਦੇ ਬਾਰੇ ਗੱਲਬਾਤ ਵੀ ਕੀਤੀ ਸੀ ਕਿ ਮੇਰਾ ਖਿਆਲ 60-70 ਦੇ ਵਿੱਚ ਆਸਟ੍ਰੇਲੀਆ ਸਰਕਾਰ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਉਦੋਂ ਹੀ ਜਦੋਂ ਯੂਨੀਵਰਸਿਟੀ ਹੋਂਦ ਚ ਆਈ ਆ ਤੇ ਉੱਥੋਂ ਸਾਇੰਟਿਸਟ ਮੰਗਾਏ ਸੀਗੇ 4-5 ਸਟੱਡੀ ਕਰਨ ਨੂੰ ਫਲੋਰਾ ਤੇ ਫੌਨਾ, ਯਾਨੀ ਕਿ ਜਿਹੜੇ ਆ ਦਰਖਤ ਤੇ ਜਾਨਵਰ ਹੈ, ਤੇ ਉਹਨਾਂ ਨੇ ਕਿਤਾਬ ਵੀ ਲਿਖੀ, ਉਹ ਮੈਂ ਕਿਤਾਬ ਲੱਭ ਰਿਹਾ ਜੇ ਮੈਨੂੰ ਮਿਲ ਜਾਵੇ, ਉਹਨਾਂ ਨੇ ਛਾਪੀ ਸੀ ਕਿਤਾਬ, ਤੇ ਅਗਰ ਕੋਈ PhD ਦਾ ਸੁਣਦਾ ਹੋਵੇ ਤਾਂ ਜ਼ਰੂਰ ਉਹਨੂੰ ਨੌਲੇਜ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ। ਤੇ ਉਹਨਾਂ ਨੇ ਰੈਕਮੈਂਡ ਕੀਤਾ ਸੀ ਆਸਟ੍ਰੇਲੀਆ ਨੂੰ ਕਿ ਆਸਟ੍ਰੇਲੀਆ ਦੇ ਜਿਹੜਾ ਸਪੈਦਾ ਆ ਇਹ ਬਾਲਣ ਆ, ਸੁਧਾ ਹੀ ਇਹ ਤਾਂ ਤੇਲ ਖੜਾ ਆ, ਜਿੱਦਾਂ ਤੇਲ ਧਰਤੀ ਦੇ ਅੰਦਰ ਹੈ ਤੇਲ ਬਾਹਰ ਖੜਾ ਆ, ਇਹਨੂੰ ਤਾਂ ਬਸ ਉੱਪਰੋਂ ਇੱਕ ਲਿਸ਼ਕ ਦੀ ਲੋੜ ਹੈ। ਹੁਣ ਇੰਡੀਆ ਦੇ ਵਿੱਚ ਅੱਜ ਤੱਕ ਜਿੱਦਾਂ ਤੁਸੀਂ ਕਹਿੰਦੇ ਆ ਕਿ ਕਦੇ ਲਿਸ਼ਕ ਨਾਲ ਅੱਗ ਲੱਗੀ ਸੁਣੀ ਨੀ, ਕਿਉਂਕਿ ਬਾਲਣ ਹੈ ਨੀ ਦਰਖਤ ਦੇ ਵਿੱਚ, ਠੀਕ ਹੈ ਨਾ, ਜੰਗਲ ਨੂੰ ਅੱਗ ਲੱਗੀ ਨਹੀਂ ਸੁਣੀ, ਪਰ ਪਹਿਲਾਂ ਕਹਿੰਦੇ ਲੱਗਦੀਆਂ ਹੁੰਦੀਆਂ ਸੀ ਬਹੁਤ ਜ਼ਿਆਦਾ। ਪਰ ਐਨੀਵੇ ਹੁਣ ਜਿਹੜੇ ਦਰਖਤ ਨੇ ਇੰਡੀਆ ਦੇ ਜਾਂ ਪੰਜਾਬ ਦੇ ਉਹ ਜਿਹੜੇ ਨੇ ਉਹ ਇੰਨੀ ਛੇਤੀ ਅੱਗ ਨਹੀਂ ਫੜਦੇ ਜਿੰਨੀ ਛੇਤੀ ਇੱਥੇ ਫੜ ਲੈਂਦੇ ਨੇ, ਕਿਉਂਕਿ ਪੱਤ ਪਰਾਲ ਹੁੰਦਾ ਹੈ, ਸਪੈਦਾ ਸੁਧਾ ਆਇਲ ਹੈ ਉਹਦੇ ਵਿੱਚ। ਉਹਨਾਂ ਨੇ ਉਸ ਵਫਦ ਨੇ ਇਹ ਸੁਝਾਅ ਦਿੱਤੇ ਸੀ, ਰੈਕਮੈਂਡੇਸ਼ਨ ਦਿੱਤੀ ਸੀ ਕਿ ਅਗਰ ਆਸਟ੍ਰੇਲੀਆ ਨੂੰ ਹੋਰ ਜੈਵਿਕ ਬਣਾਉਣਾ ਹੈ ਜਾਂ ਹੋਰ ਇਹਦੇ ਵਿੱਚ ਵਾਈਬ੍ਰੈਂਸ ਲਿਆਉਣੀ ਹੈ ਤਾਂ ਪੰਜਾਬ ਦੇ ਜਿਹੜੇ ਦਰਖਤ ਨੇ ਉਹ ਤੁਹਾਨੂੰ ਇੱਥੇ ਲਾਣੇ ਚਾਹੀਦੇ ਨੇ, ਸਫੈਦੇ ਨੂੰ ਘਟਾਉਣਾ ਚਾਹੀਦਾ। ਔਰ ਉਹਨਾਂ ਨੇ ਅੱਜ ਤੋਂ 40-50 ਸਾਲ ਪਹਿਲਾਂ ਇਹ ਦੱਸ ਦਿੱਤਾ ਸੀ ਵੀ ਜੇ ਆਹ ਜਿਹੜੇ ਕੁਦਰਤੀ ਪ੍ਰਕੋਪ ਆਉਂਦੇ ਨੇ, ਆਫਤਾਂ ਆਉਂਦੀਆਂ ਨੇ ਅੱਗਾਂ ਦੀਆਂ, ਇਹਨਾਂ ਤੋਂ ਬਚਿਆ ਜਾ ਸਕਦਾ ਆ, ਇਹ ਜਿਹੜੀ ਵਸੋ ਹੈ ਉਹਦੇ ਆਲੇ ਦੁਆਲੇ ਤੁਸੀਂ ਉਹ ਦਰਖਤ ਲਾਓ ਤਾਂ ਕਿ ਉਹਨਾਂ ਨੂੰ ਰੰਗ ਬਿਰੰਗੇ ਫੁੱਲ ਖਿੜਦੇ ਨੇ, ਰੰਗ ਬਿਰੰਗੀਆਂ ਸੁਗੰਧੀਆਂ ਹੁੰਦੀਆਂ ਨੇ, ਉਹਨਾਂ ਤੇ ਹਨੀ ਬੀਜ ਆਉਂਦੀਆਂ ਨੇ, ਉਹਨਾਂ ਤੇ ਪੰਛੀ ਆਉਂਦੇ ਨੇ ਚਹਿਕਦੇ ਨੇ, ਔਰ ਜਿਹੜੇ ਪੰਛੀ ਨੇ ਉਹਦੇ ਨਾਲ ਲਾਈਫ ਜਿਹੜੀ ਆ ਵਾਈਬ੍ਰੈਂਟ ਹੁੰਦੀ ਆ ਤੇ ਅੱਗਾਂ ਦਾ ਵੀ ਬਚਾਅ ਹੁੰਦਾ। ਮਤਲਬ ਉਹਨਾਂ ਨੇ ਇਹ ਰੈਕਮੈਂਡ ਦਿੱਤੀ ਸੀ ਪਰ ਚਲੋ ਇਹ ਨਹੀਂ ਮੰਨੀ, ਹਾਲਾਂਕਿ ਉਹ ਇੱਥੋਂ ਸਪੈਦਾ ਉੱਥੇ ਨੂੰ ਲੈ ਗਏ ਆਪਣੀ ਜਿਹੜੀ ਸਲਿਨਿਟੀ ਆ ਜਾਂ ਸੇਮ ਜਿਹੜੀ ਪੈਂਦੀ ਆ ਉੱਥੇ ਉਹਨਾਂ ਨੂੰ ਬਚਾਉਣ ਦੇ ਲਈ, ਜਿਹੜਾ ਕਿ ਬੜਾ ਵਧੀਆ ਕੰਮ ਕੀਤਾ ਉਹਨਾਂ ਨੇ। ਸੋ ਅਸੀਂ ਕਈ ਵਾਰੀ ਓਵਰ ਐਸਟੀਮੇਟ ਕਰ ਲਈਦਾ ਜਿੱਥੇ ਅਸੀਂ ਰਹਿੰਦੇ ਹਾਂ ਤੇ ਆਪਣੇ ਆਪ ਨੂੰ ਬਹੁਤ ਅੰਡਰ ਐਸਟੀਮੇਟ ਕਰ ਲਈਦਾ, ਜਿਹੜੀ ਕਿ ਤੁਸੀਂ ਇਹ ਗੱਲ ਕਹਿ ਰਹੇ ਹੋ।
ਜੀ 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 ਉਹ ਬਿਲਕੁਲ ਸੱਚਾਈ ਹੈ, ਇਹਦੇ ਵਿੱਚ ਇਹ ਅੰਡਰ ਐਸਟੀਮੇਟ ਦੇ ਕਾਰਨ ਹੀ ਇਹ ਸਾਰਾ ਕੁਛ ਹੋ ਰਿਹਾ। ਮੈਂ ਮੇਰਾ ਜਿਹੜਾ ਆਰਟੀਕਲ ਲਿਖਣ ਦਾ ਕਾਰਨ ਕੀ ਬਣਿਆ ਸੀਗਾ, ਮੈਂ ਜਦੋਂ ਕਈ ਦਿਨਾਂ ਦਾ ਇਹ ਤੜਫ ਰਿਹਾ ਸੀ, ਕਈ ਦਿਨਾਂ ਦਾ ਦੇਖ ਰਿਹਾ ਸੀ ਵੀ ਯਾਰ ਇਹੋ ਜਿਹੀ ਕੀ ਚੀਜ਼ ਅੱਜ ਦੇ ਯੁੱਗ ਦੇ ਵਿੱਚ ਜਿਹਨੂੰ ਕੰਟਰੋਲ ਨੀ ਕਰੇ। ਇੱਕ ਮੋਹਾਲੀ ਚ ਬੈਠਾ ਲਟੌਰ ਪਿੰਡ ਚ ਬੈਠਾ ਇੱਕ ਅਣਜਾਣ ਬੰਦਾ ਜਿਹੜਾ ਇੰਜੀਨੀਅਰ ਵੀ ਨਹੀਂ ਹੈ, ਇੰਜੀਨੀਅਰਿੰਗ ਨਹੀਂ ਕੀਤੀ, ਉਹਨੇ 10 ਕਿਸਮ ਦੀਆਂ ਮਸ਼ੀਨਾਂ ਬਣਾਤੀਆਂ, ਕੰਟਰੋਲ ਕਰਨ ਵਾਲੀਆਂ, ਪਲਾਸਟਰ ਕਰਨ ਵਾਲੀ ਮਸ਼ੀਨ ਬਣਾ, ਸਾਲ ਵੰਡਣ ਵਾਲੀ ਮਸ਼ੀਨ ਬਣਾਤੀ, ਜਲੇਬੀਆਂ ਬਣਾਉਣ ਵਾਲੀ ਮਸ਼ੀਨ ਬਣਾਤੀ। ਉਹ ਮੈਨੂੰ ਤਾਂ ਲੱਗਦਾ ਉਹਨੂੰ ਜੇ ਕਹਿ ਦਈਏ ਆਪਣੇ ਭਾਈ ਦਲਵੀਰ ਨੂੰ ਵੀ, ਭਾਈ ਦਲਵੀਰ ਸਿੰਘ ਆ ਬਣਾ ਕੇ ਦੇ ਵੀ ਅੱਗ ਬੁਝਾਉਣ ਦਾ ਤੇ ਅੱਗ ਦੇ ਕੰਟਰੋਲ ਦਾ ਕੁਝ ਕਾਰਡ ਕਰਦੇ, ਉਹ ਕਰਦੇ। ਪਰ ਸਾਡੇ ਸਾਡਾ ਤਾਂ ਨਾਂ ਤਾਂ ਅਸੀਂ ਚੋਟੀ ਦੇ ਮੁਲਕਾਂ ਚ ਕਹਾਉਣੇ ਆ ਵੀ ਆਸਟ੍ਰੇਲੀਆ ਚੋਟੀ ਦਾ, ਪਰ ਸਾਲ ਭਰ ਉਹ ਕੋੜ ਕਿਰਲੇ ਵਾਲੀ ਗੱਲ ਅਸੀਂ ਖੁੱਡ ਨੀ ਪੜਦੇ, ਸਾਲ ਭਰ ਬੈਠੇ ਰਹਿੰਦੇ ਹਾਂ, ਜਦੋਂ ਹੁੰਦਾ ਕੰਮ ਉਦੋਂ ਸ਼ੁਰੂ ਹੋ ਜਾਂਦੇ ਆ। ਜੇ ਇੱਕ ਸਰਕਾਰ ਆਉਂਦੀ ਆ ਕੱਟ ਲਾ ਲੈਂਦੀ ਆ, ਇੱਕ ਸਰਕਾਰ ਆਉਂਦੀ ਆ ਉਹਦੇ ਚ 2000 ਵੱਧ ਦੇ ਕੇ ਖਬਰਾਂ ਲਵਾ ਲੈਂਦੀ ਆ। ਇਹ ਨਾ ਜਿਹੜੀਆਂ ਮੇਨ ਜਿਹੜੀ ਪ੍ਰੋਬਲਮ ਇਹ ਇੱਥੇ ਆ ਰਹੀ ਆ ਵੀ ਜਿਹੜੀ ਉਹ ਮੈਂ ਜਿੱਥੋਂ ਆਰਟੀਕਲ ਸ਼ੁਰੂ ਕੀਤਾ ਸੀ, ਜਸੀਰ ਜੀਦੇ ਦੀ ਬੋਲੀ ਸੀਗੀ, ਕਹਿੰਦੇ ਉਹਨੇ 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 ਉਦੋਂ ਨਰਮੇ ਦੀ ਸੁੰਡੀ ਵੇਲੇ ਲਿਖੀ ਸੀਗੀ, ਕਹਿੰਦਾ ਜੀ ਬੰਦੇ ਮਾਰਨ ਲਈ ਬਣਾ ਲਈਆਂ ਮਜਾਇਲਾਂ ਤੇ ਨਰਮੇ ਦੀ ਸੁੰਡੀ ਨਾ ਮਰੇ। ਦੇਖੋ ਬਹੁਤ ਵਧੀਆ ਬੋਲੀਆਂ ਜੋ ਤੁਸੀਂ ਉਹਨਾਂ ਦੀਆਂ ਹੁੰਦੀਆਂ ਅਕਸਰ ਜੋ ਤੁਸੀਂ ਸੁਣੋਗੇ ਯੂਟਿਊਬ ਤੇ, ਉਹਨਾਂ ਦੇ ਬਹੁਤ ਸਾਰੇ ਪਏ ਆ, ਉਹ ਬੜੇ ਕ੍ਰਾਂਤੀਕਾਰੀ ਇਸ ਗੱਲਾਂ ਚ ਬੋਲੀਆਂ ਚ ਲੇਖਕ ਆ। ਤਾਂ ਉਹ ਨਰਮੇ ਦੀ ਸੁੰਡੀ ਮਾਰਨੀ ਕਿੱਡੀ ਕੁ ਗੱਲ ਸੀ ਏਡੀਆਂ ਸਰਕਾਰਾਂ ਲਈ, ਜਿਹੜਾ ਬੰਦਾ ਮਜਾਇਲਾਂ 5-5, 7-7 ਹਜ਼ਾਰਾਂ ਮੀਲ ਜਾ ਕੇ ਨੁਕਸਾਨ ਟਾਰਗੇਟ ਤੇ ਸਿੱਟ ਸਕਦਾ, ਕੀ ਚੀਜ਼ਾਂ। ਉਹੀ ਚੀਜ਼ ਆਸਟ੍ਰੇਲੀਆ ਦੀ ਆ ਵੀ ਚੋਟੀ ਦੇ ਮੁਲਕਾਂ ਚ ਨਾਂ ਸਾਡਾ ਆਉਂਦਾ ਤੇ ਪਰ ਅੱਗ ਬੁਝਾਉਣ ਲਈ ਅਸੀਂ ਕੀ ਕੀਤਾ, ਕੀ ਕਰ ਰਹੇ ਹਾਂ, ਉਹੀ ਪੁਰਾਣਾ ਲੀਕ ਦੇ ਫਕੀਰ ਆ ਜਾਂ ਅੱਗ ਨੂੰ ਰੋਕਣ ਲਈ ਕੀ ਕਰ ਰਹੇ ਹਾਂ। ਇਸ ਬਾਰੇ ਮੈਂ ਕਈ ਸਿਆਸੀ ਲੋਕਾਂ ਨਾਲ ਗੱਲ ਕੀਤੀ, ਮੈਂ ਲੇਬਰ ਨਾਲ ਵੀ ਕੀਤੀ, ਲਿਬਰਲ ਨਾਲ ਵੀ ਕੀਤੀ, ਮੈਂ ਗ੍ਰੀਨ ਨਾਲ ਵੀ ਕੀਤੀ, ਪਰ ਉਹੀ ਇੰਡੀਆ ਵਾਲਾ ਕੰਮ ਚਿੱਕੜ ਇੱਕ ਦੂਜੇ ਤੇ ਦਿੱਤੀ ਜਾਂਦੇ ਆ, ਠੀਕ ਹੈ ਜੀ। ਤੂੰ ਉਹਨੂੰ ਕਹਿੰਦਾ ਉਹਨੂੰ ਕਹਿੰਦਾ, ਦੋਨੇ ਤਾਂ ਗ੍ਰੀਨ ਨੂੰ ਕਹੀ ਜਾਂਦੇ ਆ ਵੀ ਗ੍ਰੀਨ ਵਾਲੇ ਅੱਗ ਥੱਲੋਂ ਬਾਲ ਨਹੀਂ ਦਿੰਦੇ ਸਾਨੂੰ, ਅਸੀਂ ਥੱਲੋਂ ਫ੍ਰੀ ਉਹ ਕਰਦੇ ਹੁੰਦੇ ਹਾਂ, ਕਲੀਨਿੰਗ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਕਰਨ ਨਹੀਂ ਦਿੰਦੇ। ਗ੍ਰੀਨ ਵਾਲਿਆਂ ਦੇ ਕਹਿੰਦੇ ਵੀ ਚੱਲ ਇੱਥੇ ਤਾਂ ਕਰਦੇ ਆ, ਜਿਹੜੇ ਰੇਨ ਫੋਰੈਸਟ ਆ ਉਹਨਾਂ ਚ ਮੀਂਹ ਕਿਉਂ, ਮੀਂਹ ਵਾਲਿਆਂ ਚ ਕਿਉਂ ਅੱਗ ਲੱਗਣ ਲੱਗ ਗਈ, ਰੇਨ ਫੋਰੈਸਟ ਤਾਂ ਲੱਗਣੀ ਨੀ ਚਾਹੀਦੀ ਕਿਸ ਢੰਗ ਨਾਲ, ਤੇ ਉੱਥੇ ਵੀ ਲੱਗਣ ਲੱਗ ਗਈ ਅੱਗ। ਉਹ ਆਦੇ ਕਹਿੰਦੇ ਜੀ ਜਿੰਨਾ ਦਰਖਤ ਆਸਟ੍ਰੇਲੀਆ ਚ ਕੱਟਿਆ ਜਾਂਦਾ ਦੁਨੀਆਂ ਚ ਨੀ ਕਿਤੇ ਕੱਟਿਆ ਜਾਂਦਾ, ਤੇ ਲਾਉਂਦੇ ਕਿੱਥੇ ਹੋ ਤੁਸੀਂ, ਲਾਉਂਦੇ ਹੈ ਨੀ। ਤੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਮੈਂ ਇਸ ਚੀਜ਼ ਪਿੱਛੇ ਆਰਟੀਕਲ ਤੋਂ ਪਹਿਲਾਂ ਬਹੁਤ ਲੋਕਾਂ ਨਾਲ ਗੱਲ ਕੀਤੀ, ਬਾਈ ਚਰਨਾਮਤ ਨਾਲ ਵੀ ਗੱਲ ਹੋਈ, ਉਹਨਾਂ ਨੇ ਵੀ ਆਪਦੇ ਨੁਕਤੇ ਦੱਸੇ, ਨੁਕਤੇ ਬਹੁਤ ਸਾਰੇ ਹੈਗੇ ਆ। ਤੇ ਅੱਜ ਜਿਹੜੇ ਆਪਣੇ ਲਿਸਨਰ ਸੁਣੀ ਜਾਂਦੇ, ਜਿਹੜੇ ਸੁਭਾਵਿਕ ਨੋਰਮਲ ਲਿਸਨਰ ਆ ਜਿਨ੍ਹਾਂ ਦਾ ਕੋਈ ਮਨ ਲੈਣਾ ਕਿਤੇ ਵੀ ਲੈਣਾ ਦੇਣਾ ਨੀ, ਤੇ ਹੋ ਸਕਦਾ ਉਹਨਾਂ ਦਾ ਕੋਈ ਆਈਡੀਆ ਕਿਸੇ ਨੂੰ ਕੰਮ ਆ ਜੇ, ਕੋਈ ਨਾ ਕੋਈ ਕਿਤੇ ਨਾ ਕਿਤੇ ਉਹ ਆਈਡੀਆ ਮਾਰ ਦੇਣ ਵੀ ਆਹ ਆਈਡੀਆ ਭਾਈ ਸੌਖਾ ਤੇ ਹੋ ਸਕਦਾ।
ਮਿੰਟੂ ਜੀ ਆਈਡੀਆ ਇੱਕ ਆਇਆ ਸੀਗਾ, ਇੱਕ ਮੈਂ ਤਕਰੀਬਨ 6-7 ਸਾਲ ਪਹਿਲਾਂ ਡਾਕੂਮੈਂਟਰੀ ਦੇਖੀ ਸੀਗੀ, ਇਹ ਅੱਗਾਂ ਆਸਟ੍ਰੇਲੀਆ ਚ ਬੜੀਆਂ ਭਿਆਨਕ ਲੱਗਦੀਆਂ, ਬ੍ਰਾਜ਼ੀਲ ਰੇਨ ਫੋਰੈਸਟ ਚੱਲ ਰਹੇ ਨੇ ਤੇ ਉੱਥੇ ਕਹਿੰਦੇ ਕਿ ਜਾਣ ਕੇ ਲਾਉਂਦੇ ਨੇ ਅੱਗਾਂ। ਹੁਣ ਜਿਹੜੀਆਂ ਮੈਂ ਤੁਹਾਨੂੰ ਨਿਊਜ਼ ਵੀ ਭੇਜੀ ਸੀ, ਇੱਥੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਬ੍ਰਿਸਬੇਨ ਦੇ ਵਿੱਚ, ਉਹਦੀ ਪਿਛਲੇ ਹਫ਼ਤੇ ਜ਼ਮਾਨਤ ਜਿਹੜੀ ਆ ਹੋਣ ਨਹੀਂ ਦਿੱਤੀ ਸਰਕਾਰ ਨੇ ਪਾਈ ਸੀਗੀ, ਉਹਦੇ ਉੱਤੇ ਇਲਜ਼ਾਮ ਹੈ 41 ਅੱਗਾਂ ਲਾਉਣ ਦਾ। 41 ਅੱਗਾਂ ਇੱਕ ਬੰਦੇ ਨੇ ਲਾਈਆਂ ਜਾਣ ਬੁੱਝ ਕੇ, ਮਤਲਬ ਬਾਲੀ ਅਤੀਲ। ਸੋ ਇਹ ਜਿਹੜੀਆਂ ਬਹੁਤਾਤ ਅੱਗਾਂ ਸੁਣਦੇ ਆ ਕਿ 152 ਅੱਗਾਂ ਦੇ ਵਿੱਚੋਂ ਤਕਰੀਬਨ 81 ਜਾਂ 79 ਅੱਗਾਂ ਜਿਹੜੀਆਂ ਨੇ ਜਾਣ ਕੇ ਲਾਈਆਂ, ਇਲਤ ਕੀਤੀ ਗਈ ਆ ਉਹਨਾਂ ਚ। ਸਾਡੇ ਇਲਾਕੇ ਚ 2 ਅੱਗਾਂ ਜਿਹੜੀਆਂ ਨੇ ਉਹ ਮਤਲਬ ਟੀਨੇਜਰਾਂ ਨੇ ਲਾਈਆਂ, 1 ਨਹੀਂ 2 ਵਾਰੀ ਲਾਈਆਂ, ਉਹੀ ਸੇਮ ਅੱਗ ਜਾਂ ਬੁਝਾਤੀ ਫੇਰ ਜਾ ਕੇ ਲਾਇਆ ਉਹਨੂੰ। ਸੋ ਇਹ ਇੱਕ ਬਹੁਤ ਵੱਡਾ ਕਾਰਨ ਹੈ ਕਿ ਜਾਣ ਕੇ ਇਲਤ ਕੀਤੀ ਜਾਂਦੀ ਆ। ਔਰ ਦੇਖੋ ਰਸ਼ੀਆ ਜਿਹੜਾ, ਰਸ਼ੀਆ ਦੇ ਵੀ ਕਈ ਇਲਾਕੇ ਨੇ ਜਿਹਨੂੰ ਟੁੰਡਰਾ ਰੀਜਨ ਵੀ ਕਹਿ ਦਿੰਦੇ ਨੇ, ਉੱਥੇ ਜਿਹੜੇ ਦਰਖਤ ਸੁੱਕ ਜਾਂਦੇ ਨੇ ਹਨਾ ਬਰਫ਼ ਦੇ ਨਾਲ ਜਦੋਂ, ਮਤਲਬ ਆਟਮ ਦੇ ਵਿੱਚ ਉੱਥੇ ਵੀ ਅੱਗਾਂ ਲੱਗਦੀਆਂ ਹੁੰਦੀਆਂ ਸੀ ਬਹੁਤ, ਉੱਥੇ ਰਸ਼ੀਆ ਦਾ ਜਿਹੜਾ ਇਲਾਕਾ ਜੰਗਲ ਦੇ ਅਧੀਨ ਹੈ। ਹੁਣ ਉੱਥੇ ਕਦੇ ਅੱਗ ਲੱਗੀ ਸੁਣੀ ਤੁਸੀਂ? ਨਹੀਂ ਸੁਣੀ ਨਾ। ਉਹਨਾਂ ਨੇ ਲੱਗਦੀਆਂ ਉੱਥੇ ਪਰ ਉਹ ਬੁਝਾ ਦਿੰਦੇ ਨੇ। ਉਹ ਬੁਝਾ ਕਿੱਦਾਂ ਦਿੰਦੇ ਨੇ? ਇੱਕ ਤਾਂ ਉਹਨਾਂ ਕੋਲ, ਇਹ ਮੈਂ ਡਾਕੂਮੈਂਟਰੀ ਦੇਖੀ ਸੀ ਤੁਹਾਡੇ ਨਾਲ ਸਾਂਝਾ ਕਰ ਰਿਹਾ, ਤੇ ਆਸਟ੍ਰੇਲੀਆ ਨੂੰ ਰੈਕਮੈਂਡ ਕੀਤਾ ਸੀ ਵੀ ਤੁਸੀਂ ਇਹ ਟੈਕਨੋਲੋਜੀ ਵਰਤੋ, ਪਰ ਆਸਟ੍ਰੇਲੀਆ ਨੇ ਵਰਤੀ ਨਹੀਂ। ਇੱਕ ਵਰਤ ਲਈ ਉਹਨਾਂ ਚੋਂ, 2 ਟੈਕਨੋਲੋਜੀਆਂ ਸੀਗੀਆਂ। ਇੱਕ ਤਾਂ ਸੀ ਵੀ ਸੈਟੇਲਾਈਟ ਦੇ ਨਾਲ ਉਹ ਮੋਨੀਟਰਿੰਗ ਕਰਦੇ ਨੇ, ਹੁਣ ਸਾਡੇ ਕੀ ਆਸਟ੍ਰੇਲੀਆ ਵਾਲੇ ਜਾਂ ਅਮਰੀਕਾ ਵਾਲੇ ਉਹ ਇਰਾਨ ਦੇ ਉੱਤੇ ਜ਼ਿਆਦਾ ਸੈਟੇਲਾਈਟਾਂ ਛੱਡੀਆਂ ਹੋਈਆਂ ਆਪਣੇ ਦੇਸ਼ ਨਾਲੋਂ ਜਾਂ ਦੂਸਰੇ ਕੰਟਰੀਆਂ ਦੀ ਜਸੂਸੀ ਦੇ ਵਿੱਚ ਜ਼ਿਆਦਾ ਪੈਸਾ ਖਰਚਦੇ ਨੇ ਆਪਣੇ ਦੇਸ਼ ਨੂੰ ਬਚਾਉਣ ਦੇ ਲਈ ਮਤਲਬ ਇੱਧਰ ਬਚਾਉਣ ਦੀ ਬਜਾਏ ਉਹਨਾਂ ਨੇ ਸੈਟੇਲਾਈਟ ਇਸੇ ਨੂੰ ਜਿੱਥੋਂ ਵੀ ਧੂੰਆਂ ਨਿਕਲਦਾ ਉਹਨਾਂ ਨੇ ਏਰੀਏ ਮਾਰਕ ਕੀਤੇ ਹੋਏ ਵੀ ਇੱਥੇ ਧੂੰਆਂ ਨਹੀਂ ਹੋਣਾ ਚਾਹੀਦਾ ਉਹ ਨਾ ਮਤਲਬ ਸਕੈਨ ਕਰਦੀ ਆ ਹਰੇਕ 2-4 ਮਿੰਟ ਬਾਅਦ ਸੈਟੇਲਾਈਟ ਜਿੱਥੇ ਉਹਨਾਂ ਨੂੰ ਹੀਟ ਸਿਗਨੇਚਰ ਮਿਲਦਾ ਆ ਉਹਦੀ ਤਹਿਕੀਕਾਤ ਕਰਕੇ ਕਲੋਜ਼ ਅਪ ਫੋਟੋ ਲੈ ਕੇ ਉਹਦਾ ਇਲਾਜ ਕਰਦੇ ਨੇ ਇਲਾਜ ਕੀ ਕਰਦੇ ਨੇ ਕਿ ਦੇਖੋ ਕਿੰਨੇ ਰਾਕਟ ਚੜਦੇ ਨੇ ਖਾਸ ਕਰਕੇ ਰਸ਼ੀਆ ਦੇ ਵਿੱਚ ਸਾਰਿਆਂ ਨੂੰ ਜ਼ਿਆਦਾ ਅੰਤਰਿਕਸ਼ ਦੇ ਵਿੱਚ ਰਾਕਟ ਛੱਡੇ ਜਾਂਦੇ ਨੇ ਮਤਲਬ ਅੱਜ ਤੱਕ ਹੁਣ ਜਦੋਂ ਉਹ ਰਾਕਟ ਜਿਹੜਾ ਚੜਦਾ ਆ ਉਹਦੀਆਂ ਮਲਟੀ ਸਟੇਜ ਹੁੰਦੀਆਂ ਉਹ ਰਾਕਟ ਦੇ ਜਿਹੜੇ ਇੰਜਣ ਹੈ ਉਹ ਛੱਡਦਾ ਜਾਂਦਾ ਸਿੱਟਦਾ ਜਾਂਦਾ ਹੇਠਾਂ ਜਾਂ ਬਲ ਜਾਂਦੇ ਨਾ ਪਰ ਉਹ ਜਦ ਧਰਤੀ ਤੇ ਡਿੱਗਦੇ ਨੇ ਉਹਨਾਂ ਚ ਬਾਲਣ ਹੁੰਦਾ ਉਹਨਾਂ ਚ ਅੱਗ ਬਲ ਰਹੀ ਹੁੰਦੀ ਆ ਹੁਣ ਉਹ ਕੋਈ ਜੰਗਲ ਦੇ ਵਿੱਚ ਡਿੱਗਦਾ ਕੋਈ ਕਿਤੇ ਡਿੱਗਦਾ ਉਹ ਉਹ ਅੱਗਾਂ ਤਾਂ ਲੱਗਣੀਆਂ ਹੀ ਆ ਫਿਰ ਸੁਭਾਵਕ ਉਹਨਾਂ ਲੱਗਣੀ ਆ ਪਰ ਉਹਨਾਂ ਨੇ ਇਸ ਚੀਜ਼ ਨੂੰ ਸਮਝ ਕੇ ਉਹ ਅੱਗ ਰੋਕਣ ਵਾਸਤੇ ਇੱਕ ਇਹੋ ਜਿਹਾ ਯੰਤਰ ਬਣਾਇਆ ਜਿਹੜਾ ਕਿ ਇੰਜਣ ਦੇ ਵਿੱਚ ਹੀ ਲਾ ਦਿੰਦੇ ਨੇ ਜਦੋਂ ਉਹ ਇੰਜਣ ਜਿਹੜਾ ਆ ਡਿੱਗਦਾ ਆ ਤਾਂ ਉਹ ਫਟਦਾ ਆ ਤੇ ਫਟ ਕੇ ਉਹ ਇੱਕ ਗੈਸ ਕੱਢਦਾ ਸ਼ਾਇਦ ਮੈਨੂੰ ਹੁਣ ਨਾਮ ਨਹੀਂ ਪਤਾ ਕਿਹੜੀ ਗੈਸ ਆ ਤੇ ਉਹ ਇਕਦਮ ਸਾਰੀ ਅੱਗ ਬੁਝਾ ਦਿੰਦਾ ਉਹ ਇੰਜਣ ਜਿਹੜਾ ਆ ਵਿਦ ਇਨ ਫਿਊ ਸੈਕਿੰਡ ਠੰਡਾ ਮਤਲਬ ਅੱਗ ਬੁਝ ਕੇ ਥੱਲੇ ਡਿੱਗਦਾ ਆ ਹੁਣ ਉਹੀ ਯੰਤਰ ਜਿਹੜਾ ਉਹਨਾਂ ਨੇ ਉਹਦੇ ਚ ਲਾਇਆ ਸਪੇਸ ਟੈਕਨੋਲੋਜੀ ਦੇ ਵਿੱਚ ਉਹਨਾਂ ਨੇ ਉਹ ਯੰਤਰ ਜਿਹੜਾ ਫਿਰ ਉਹਨੂੰ ਮੋਡੀਫਾਈ ਕਰਕੇ ਉਹ ਜਹਾਜ਼ਾਂ ਦੇ ਵਿੱਚ ਐਜ਼ ਏ ਬੰਬ ਵਾਂਗ ਰੱਖਿਆ ਜਿੱਦਾਂ ਹੁਣ ਅੱਜ ਕੱਲ ਜਹਾਜ਼ ਜਾਂਦੇ ਨੇ ਪਾਣੀ ਸੁੱਟਦੇ ਨੇ ਜੈੱਟ ਦੇ ਜੈੱਟ ਵੱਡੇ ਹਨਾ ਉਹ ਜੈੱਟ ਨਹੀਂ ਸੁੱਟਦੇ ਉਹ ਉਹਦੇ ਕਲਸਟਰ ਡਿਵਾਈਸ ਸੁੱਟਦੇ ਨੇ ਜਿੱਦਾਂ ਕਲਸਟਰ ਬੰਬ ਸੁੱਟਦੇ ਆ ਨਾ ਤੇ ਇੱਦਾਂ ਉਹ ਮਿਜ਼ਾਈਲ ਮੰਗਰ ਛੱਡਦੇ ਆ ਤੇ ਉਹ ਮਤਲਬ ਦੋ ਦੋ ਤਿੰਨ ਤਿੰਨ ਕਿਲੋਮੀਟਰ ਖਿਲਰ ਜਾਂਦੇ ਨੇ ਡਿਵਾਈਸ ਸਾਰੇ ਤੇ ਜਦੋਂ ਡਿੱਗਦੇ ਨੇ ਧਰਤੀ ਤੇ ਉਹ ਫਟਦੇ ਨੇ ਤੇ ਉਹ ਸਾਰੀ ਅੱਗ ਇਕਦਮ ਬੁਝ ਜਾਂਦੀ ਆ ਇਹ ਆਲਰੇਡੀ ਕੰਮ ਚੱਲ ਰਿਹਾ ਪਿਛਲੇ 10-15 ਸਾਲ ਤੋਂ ਰਸ਼ੀਆ ਵਾਲਿਆਂ ਨੇ ਬਣਾਇਆ ਹੋਇਆ ਹੈ ਹੁਣ ਆਸਟ੍ਰੇਲੀਆ ਵਾਲਿਆਂ ਨੇ ਰੱਖ ਲਓ ਵੀ ਇਹਨਾਂ ਨੇ ਸੈਟੇਲਾਈਟ ਤਾਂ ਬਣਾ ਲਈ ਸਕੈਨ ਕਰਨ ਦੀ ਪਰ ਉਹ ਅਡਾਪਟ ਨਹੀਂ ਕੀਤਾ ਕਿਉਂਕਿ ਉਹ ਰਸ਼ੀਅਨ ਟੈਕਨੋਲੋਜੀ ਹੈ ਮੰਨਣਾ ਪੈਣਾ ਵੀ ਰਸ਼ੀਆ ਵਾਲਿਆਂ ਨੇ ਬਣਾਈ ਆ ਸੋ ਇਹ ਵੀ ਇੱਕ ਜਾਣੀ ਕਹਿੰਦੇ ਹੋਮੇ ਵੀ ਇੱਕ ਹੈਗੀ ਆ ਵੀ ਜੇ ਕਿਸੇ ਨੇ ਚੰਗੀ ਚੀਜ਼ ਕੀਤੀ ਆ ਬਣਾਈ ਆ ਹਨਾ ਇਹਦੇ ਵਿੱਚ ਕੋਈ ਮਤਲਬ ਕੋਈ ਗਲਤ ਹੈ ਨਹੀਂ ਉਹਨੂੰ ਅਪਣਾ ਲਓ ਨੁਕਸਾਨ ਹੋਣ ਤਾਂ ਬਚੂਗਾ ਹੀ ਨਾ ਸੋ ਇਹ ਆਲਰੇਡੀ ਕੰਮ ਚੱਲ ਰਿਹਾ ਆਲਰੇਡੀ ਹੋ ਰਿਹਾ ਦੂਜੇ ਪਾਸੇ ਜਿਹੜੇ ਐਜੂਕੇਸ਼ਨ ਹੈ ਮੈਂ ਇਹੀ ਕਹਿੰਦਾ ਕਿ ਐਜੂਕੇਸ਼ਨ ਬਹੁਤ ਜ਼ਰੂਰੀ ਆ ਸਾਡੇ ਜਿਹੜੇ ਮੂਲ ਤੱਤ ਨੇ ਪਾਣੀ ਆ ਹਵਾ ਆ ਮਾਤਾ ਧਰਤ ਮਹੱਤਿਆ ਪਵਨ ਗੁਰੂ ਇਹਨਾਂ ਬਾਰੇ ਸਾਨੂੰ ਬਹੁਤ ਘੱਟ ਪਤਾ ਹੈ ਤੱਤਾਂ ਬਾਰੇ ਅਸੀਂ ਹੋਰ ਨੌਲੇਜ ਜ਼ਿਆਦਾ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਖੈਰ ਮਿੰਟੂ ਜੀ ਅੱਗਾਂ ਤੇ ਇੱਦਾਂ ਆਪਾਂ ਗੱਲ ਕਰ ਲਈ ਆ ਤੇ ਸਰਮਾਬਤ ਉਹਨਾਂ ਨੇ ਇੱਕ ਸੁਨੇਹਾ ਭੇਜਿਆ ਸੀਗਾ ਤੇ ਉਹ ਕਵਿਤਾ ਬੜੀ ਖੂਬਸੂਰਤ ਸੀਗੀ ਤਾਂ ਨਿਊਟਨ ਬਾਰੇ ਖਾਸ ਕਰਕੇ ਆਪਾਂ ਜਦੋਂ ਸਾਇੰਸ ਦੀ ਗੱਲ ਕਰਦੇ ਹਾਂ ਨਿਊਟਨ ਹਰ ਬੰਦੇ ਦੇ ਜ਼ਿਹਨ ਚ ਹੈ ਕਿ ਇਹਦੇ ਨਿਊਟਨ ਦੀ ਖਾਤਰ ਬਹੁਤ ਸਾਰਿਆਂ ਦੀ ਚਿੱਤਰ ਪਰੇਡ ਕਾਲਜ ਸਕੂਲ ਚ ਹੋਈ ਹੋਣੀ ਹੈ ਤੇ ਉਹ ਕਹਿੰਦੇ ਕਿ ਨਿਊਟਨ ਜੇ ਪੰਜਾਬੀ ਹੁੰਦਾ ਤਾਂ ਮਿੰਟੂ ਜੀ ਫੇਰ ਕੀ ਹੁੰਦਾ
ਦੇਖੋ ਬਹੁਤ ਚਿਰਾਂ ਤੋਂ ਇਹ ਸ਼ੁਰੂ ਹੋਈ ਹੋਈ ਹੈ ਇਹ ਕੰਮ ਅੱਡੋ ਅੱਡ ਚਿਹਰਿਆਂ ਦੇ ਉੱਤੇ ਚਿਹਰੇ ਲਾ ਕੇ ਨਾ ਦੇਖੇ ਜਾਂਦੇ ਆ ਜਿਵੇਂ ਆਪਾਂ ਨੀ ਕਰ ਦਿੰਦੇ ਜਿਵੇਂ ਬੱਚੇ ਨੂੰ ਪੱਗ ਬੰਨ ਕੇ ਦੇਖੀਏ ਵੀ ਕਿਹੋ ਜਿਹਾ ਲੱਗੂ ਐਨਕਾਂ ਲਾ ਕੇ ਜਮਾ ਹੀ ਡਾਕਟਰ ਲੱਗਦਾ ਆਪਾਂ ਬਚਪਨ ਤੋਂ ਇੱਕ ਖੇਡਣ ਦੀ ਇੱਕ ਰੀਤ ਰਹੀ ਹੈ ਤੇ ਇਵੇਂ ਜੇ ਇੱਕ ਨਾ ਸਾਡੇ ਜਿਹੜੇ ਅੱਜ ਹਰੇਕ ਹੱਥ ਚ ਫੇਸਬੁੱਕ ਆਉਣ ਕਰਕੇ ਜਾਂ ਸੌਖਾ ਹੋ ਗਿਆ ਆਪਦੇ ਐਕਸਪ੍ਰੈਸ਼ਨ ਦੇਣ ਲਈ ਟਿਕਟੋਕ ਵਰਗੀਆਂ ਚੀਜ਼ਾਂ ਆ ਗਈਆਂ ਬਹੁਤ ਸਾਰਾ ਟੈਲੈਂਟ ਸਾਹਮਣੇ ਆਉਂਦਾ ਤਾਂ ਉਹਦੇ ਤੇ ਸੌਖਾ ਹੋ ਗਿਆ ਵੀ ਤੁਸੀਂ ਕਿਸੇ ਵੀ ਕਰੈਕਟਰ ਚ ਕੋਈ ਵੀ ਦੂਜਾ ਕਰੈਕਟਰ ਧਰ ਕੇ ਦੇਖਦੇ ਹੋ ਤੇ ਫਿਰ ਤੁਹਾਨੂੰ ਪਤਾ ਲੱਗਦਾ ਵੀ ਉਹ ਕਿਹੋ ਜਿਹਾ ਹੋਊਗਾ ਜੇ ਫਲਾਨਾ ਬੰਦਾ ਗਾਣਾ ਗਾਉਂਦਾ ਤਾਂ ਕਿਵੇਂ ਹੁੰਦਾ ਕੱਲ ਪਰਸੋਂ ਨਾ ਕਿਸੇ ਨੇ ਆਪਣੇ ਸਿੱਧੂ ਮੂਸੇ ਵਾਲੇ ਦੇ ਗਾਣੇ ਜਿਹੜੇ ਕਿ ਤਿੱਖੇ ਤੇ ਇਤਰਾਰ ਤੇ ਉਹ ਸਰਤਾਜ ਬਣ ਕੇ ਬੈਠ ਕੇ ਗਾਏ ਤੇ ਉਹ ਬਾਅਦ ਮੇਰੀ ਲੰਮੀ ਚੌੜੀ ਗੱਲ ਮਨਪ੍ਰੀਤ ਢੀਂਡਸਾ ਨਾਲ ਹੋਈ ਤੇ ਮਨਪ੍ਰੀਤ ਕਹਿੰਦਾ ਵੀ ਦੇਖੋ ਗਾਣੇ ਦੀ ਸ਼ਬਦਾਵਲੀ ਕੁਛ ਵੀ ਚੀਜ਼ ਨੀ ਹੁੰਦੀ ਗਾਣੇ ਦਾ ਮਿਊਜਿਕ ਥੋੜੀ ਜੀ ਚੀਜ਼ ਹੁੰਦਾ ਤੇ ਜ਼ਿਆਦਾ ਹੁੰਦਾ ਉਹਦਾ ਬਹਾ ਵੀ ਤੁਸੀਂ ਕਿਹੜੇ ਮੂਡ ਚ ਕਿਹੜੇ ਢੰਗ ਚ ਉਹਨੂੰ ਪ੍ਰੈਜੈਂਟੇਸ਼ਨ ਕਿਵੇਂ ਕੀਤੀ ਹੈ ਪ੍ਰੈਜੈਂਟ ਕਿਵੇਂ ਕੀਤਾ ਹੈ ਜੇ ਹੁਣ ਉਹਨੂੰ ਉਹੀ ਗੱਲ ਆ ਗਈ ਵੀ ਜੇ ਹੁਣ ਮੰਨ ਲਓ ਅਸੀਂ ਗਾਲ ਕੱਢਦੇ ਆਮ ਦੁਨੀਆਦਾਰੀ ਚ ਗਾਲ ਕੱਢਦੇ ਤਾਂ ਗੁੱਸੇ ਚ ਗਾਲ ਸਾਲਾ ਸ਼ਬਦ ਵਰਤਦੇ ਆ ਆਪਾਂ ਤੇ ਉਹ ਕਿੱਡਾ ਭੈੜਾ ਲੱਗਦਾ ਤੇ ਕਿੱਡਾ ਵੱਜਦਾ ਅਗਲੇ ਦੇ ਮੂਹਰਲੇ ਦੇ ਤੇ ਕਈ ਵਾਰ ਆਮ ਦੋ ਚਾਰ ਦੋਸਤ ਉਹਨਾਂ ਨੂੰ ਚਲੇ ਪਤਾ ਹੁੰਦਾ ਵੀ ਸ਼ਬਦ ਗਾਲ ਆ ਪਰ ਇੱਕ ਦੂਜੇ ਨੂੰ ਆਮ ਹੀ ਇਹ ਸ਼ਬਦ ਵਰਤ ਜਾਂਦੇ ਆ ਤੇ ਉਦੋਂ ਉਹ ਬੁਰਾ ਵੀ ਨੀ ਲੱਗਦਾ ਠੀਕ ਹੈ ਨਾ ਉਦੋਂ ਉਹਨੂੰ ਮਜ਼ਾਕ ਚ ਲੱਗਦੀ ਹੈ ਜਾਂ ਏਦਾਂ ਲੱਗਦਾ ਉਹ ਕਾਰਨ ਕੀ ਹੁੰਦਾ ਉਹ ਪ੍ਰੈਜੈਂਟੇਸ਼ਨ ਹੁੰਦੀ ਹੈ ਉਹਦੀ ਤਾਂ ਇਸ ਕਰਕੇ ਜਦੋਂ ਪ੍ਰੈਜੈਂਟ ਜੇ ਕਹੀਏ ਹੁਣ ਵੀ ਗਾਣੇ ਦੇ ਕੇ ਸ਼ਬਦ ਮਾੜੇ ਆ ਕਹਿੰਦਾ ਉਹ ਕਹਿੰਦੇ ਸ਼ਬਦ ਨੀ ਮਾੜੇ, ਜਿਹਨੂੰ ਪ੍ਰੈਜੈਂਟ ਕਰਨ ਦਾ ਤਰੀਕਾ ਮਾੜਾ ਸੀ, ਜਿਹਨੂੰ ਸਹੀ ਢੰਗ ਨਾਲ ਪ੍ਰੈਜੈਂਟ ਨੀ ਕਰ ਸਕੇ, ਤੇ ਜੋ ਸਰਤਾਜ ਬਣ ਕੇ ਉਹੀ ਗਾਣਾ ਪ੍ਰੋਜੈਕਟ ਕੀਤਾ ਨਾ ਧੱਕਾ ਕਰਦਾ ਪ੍ਰੋਜੈਕਟ ਕੀਤਾ ਤੇ ਉਹਦਾ ਰੂਪ ਚ ਬਦਲ ਗਿਆ, ਇਹ ਗਾਣਾ ਤੇ ਬੜਾ ਬੜਾ ਸ਼ਾਂਤ ਜਿਹਾ ਗਾਣਾ ਤੇ ਉਹ ਏਦਾਂ ਕਰਕੇ ਵੀ ਇਹੀ ਕਵਿਤਾ ਚ ਆ ਗਈ ਗੱਲ ਉਹਨਾਂ ਨੇ ਕਵਿਤਾ ਨੂਤਨ ਦੀ ਨਾ ਪਹਿਲਾਂ ਵੀ ਕਈ ਵਾਰੀ ਇਹ ਕਵਿਤਾ ਏਦਾਂ ਦੀ ਆਈਆਂ ਤੇ ਪਰ ਥੋੜੀ ਬਹੁਤ ਸ਼ਬਦਾਂ ਦੀ ਹੇਰ ਫੇਰ ਹੋ ਜਾਂਦਾ, ਹੁਣ ਸਾਨੂੰ ਪਤਾ ਨੀ ਉਹਨਾਂ ਨੇ ਕਿਹਦੀ ਲਿਖੀ ਹੈ ਕਿਤਾਬ ਕਵਿਤਾ ਤੇ ਕਿੱਥੋਂ ਕਾਪੀ ਪੇਸਟ ਆ ਜਾਂ ਉਹਨਾਂ ਨੇ ਆਪ ਲਿਖੀ ਆ, ਤਾਂ ਚਲੋ ਅਸੀਂ ਦਾਵਾ ਨੀ ਕਰਦੇ ਜੀ, ਜਿਹਦੀ ਵੀ ਲਿਖੀ ਆ ਉਹਨੇ ਵਧੀਆ ਲਿਖੀ ਆ। ਤੇ ਨਿਊਟਨ ਦੇ ਜਿਹੜਾ ਪੰਜਾਬੀ ਫੇਸ ਲਾ ਕੇ ਦੇਖਿਆ ਵੀ ਨਿਊਟਨ ਇੱਕ ਪੰਜਾਬੀ ਪਰਿਵਾਰ ਚ ਪੈਦਾ ਹੋਇਆ ਹੁੰਦਾ ਤਾਂ ਉਹਦੇ ਉਹਦਾ ਜਿਹੜੇ ਨੇ ਕਿਹੋ ਜਿਹੇ ਹਾਲਾਤਾਂ ਵਿੱਚੋਂ ਦੀ ਗੁਜ਼ਰ ਕੇ ਜਾਂਦਾ, ਵੈਸੇ ਤਾਂ ਕਾਮਨ ਜੀ ਗੱਲ ਆ ਸਭ ਨੂੰ ਪਤਾ ਲੱਗ ਜਾਣੀ ਆ, ਪਰ ਸ਼ਬਦਾਂ ਤੇ ਜਦੋਂ ਬੰਦਾ ਕੋਈ ਪਰਾਉਂਦਾ ਤਾਂ ਥੋੜੀ ਸੋਹਣੀ ਹੋ ਜਾਂਦੀ ਹੈ ਗੱਲ। ਉਹਨੇ ਲਿਖਿਆ ਜੀ ਨਿਊਟਨ ਜੇ ਪੰਜਾਬੀ ਹੁੰਦਾ ਪਿੰਡ ਸਾਡੇ ਵਿੱਚ ਜੰਮਿਆ ਹੁੰਦਾ, ਗਲ ਵਿੱਚ ਕੈਂਠਾ ਹੇਠ ਚਾਦਰਾ ਸਿਰ ਤੇ ਪਰਨਾ ਬੰਨਿਆ ਹੁੰਦਾ, ਘਰ ਵਿੱਚ ਕੁੱਕੜ ਕਬੂਤਰ ਹੁੰਦੇ ਸੱਤ ਮੱਝਾਂ ਇੱਕ ਕੁੱਤਾ ਹੁੰਦਾ, ਭੇਡਾਂ ਬੱਕਰੀਆਂ ਲੈ ਦੁਪਹਿਰੇ ਸੇਬ ਦੇ ਰੁੱਖ ਥੱਲੇ ਸੁੱਤਾ ਹੁੰਦਾ। ਠੀਕ ਹੈ ਜੀ, ਜਦ ਦਰਖਤ ਤੋਂ ਸੇਬ ਡਿੱਗ ਕੇ ਫਿਰ ਉਸਦੇ ਵੱਜਿਆ ਹੁੰਦਾ, ਉੱਠ ਜ਼ਮੀਨ ਤੋਂ ਰੌਲਾ ਆਪਣੀ ਵੱਲ ਭੱਜਿਆ ਹੁੰਦਾ, ਉਹ ਉਸ ਨਾਲ ਲਾੜ ਲਾਉਂਦੀ ਰੌਲਾ ਵੀ ਉਹਨੇ ਪਾਇਆ ਹੁੰਦਾ, ਆਂਢ ਗੁਆਂਢ ਇਕੱਠਾ ਹੋ ਕੇ ਘਰ ਉਹਨਾਂ ਦੇ ਆਇਆ ਹੁੰਦਾ, ਕੋਈ ਕਹਿੰਦਾ ਬਚਾਅ ਹੋ ਗਿਆ ਨਹੀਂ ਤਾਂ ਹੁਣ ਨੂੰ ਮੋਇਆ ਹੁੰਦਾ, ਜਾਂ ਸੇਬ ਜੇ ਅੱਖ ਤੇ ਵੱਜਦਾ ਨਿਊਟਨ ਕਾਣਾ ਹੋਇਆ ਹੁੰਦਾ, ਰੱਬ ਦੀ ਹੋਣੀ ਮੰਨ ਕੇ ਸਭਨਾ ਨਿਊਟਨ ਚੁੱਪ ਕਰਾਇਆ ਹੁੰਦਾ, ਲੈ ਤਵੀਤ ਕਿਸੇ ਬਾਬੇ ਕੋਲੋਂ ਗੱਲ ਨਿਊਟਨ ਦੇ ਪਾਇਆ ਹੁੰਦਾ, ਨਿਊਟਨ ਕਿਉਂ ਦਾ ਖਹਿੜਾ ਛੱਡਦਾ ਵਹਿਮਾਂ ਪਿੱਛੇ ਤੁਰਦਾ ਹੁੰਦਾ, ਗੁਰਤਾ ਵੱਲ ਜਾਣੀ ਕਿ ਗ੍ਰੈਵਿਟੀ ਦੀ ਗੱਲ ਆ ਦਾ ਫੁਰਨਾ ਉਸ ਨੂੰ ਫੇਰ ਕਦੇ ਨਾ ਫੁਰਿਆ ਹੁੰਦਾ। ਸੋ ਇਹ ਪੰਜਾਬੀ ਫੇਸ ਦਾ ਨਿਊਟਨ ਦਿਖਾਇਆ ਜੀ।
ਅੱਛਾ
ਵੀ ਏਦਾਂ ਹੁੰਦਾ,
ਠੀਕ ਹੈ ਬਹੁਤ, ਮਤਲਬ ਇਹ ਤਾਂ ਸ਼ੁਕਰ ਵਾਲੀ ਕਵਿਤਾ ਆ, ਪਰ ਜਿਹੜੀ ਗੁਰਤਾ ਬਲ, ਇਹ ਜਿਹੜੀ ਗੁਰਤਾ ਬਲ ਹੈ ਨਾ ਇਹ ਗ੍ਰੈਵਿਟੀ ਅੱਖਰ ਜਿਹੜਾ ਗੁਰਤਾ ਤੋਂ ਹੀ ਬਣਿਆ ਆ, ਇਹ ਪੰਜਾਬੀ ਅੱਖਰ ਇਹ ਪੰਜਾਬੀ ਅੱਖਰ ਹੀ ਆ, ਪੰਜਾਬੀਆਂ ਨੇ ਪਹਿਲੀ ਗੁਰਤਾ ਲੱਭੀ ਹੋਈ ਆ ਸਾਡੇ ਖਿੱਤੇ ਦੇ ਵਿਚ, ਵੇਦ ਪੁਰਾਣ ਉਪਨਿਸ਼ਟ ਪੜੋ, ਇਹ ਗੁਰਤਾ ਜਿਹੜੀ ਗੁਰਤਾ ਆਕਰਸ਼ਣ ਗ੍ਰੈਵੀਟੇਸ਼ਨਲ ਅਟ੍ਰੈਕਸ਼ਨ ਹੈ, ਇਹ ਸਾਡੇ ਏਰੀਏ ਦੀ ਕਾਢ ਹੈ, ਗ੍ਰੈਵਿਟੀ ਅੱਖਰ ਵੀ ਗੁਰਤਾ ਤੋਂ ਹੀ ਬਣਿਆ ਆ। ਸੋ ਜਿਹੜਾ ਨਿਊਟਨ ਤੋਂ ਪਹਿਲਾਂ ਪੰਜਾਬੀ ਸੀ ਜਿਹਨਾਂ ਲੱਭੀ ਸੀ, ਸੋ ਅਸੀਂ ਕਈ ਵਾਰੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਡਿਮੋਰਲਾਈਜ਼ ਕਰ ਲਈਦਾ ਆ, ਤੇ ਜੇ ਮਤਲਬ ਆਪਣੇ ਨਹੀਂ ਹੁੰਦਾ ਵੀ ਘਰ ਦਾ ਜੋਗੀ ਜੋਗ ਨਾਲ ਬਾਹਰਲਾ ਸਿੱਧ ਸਦਾਏ ਹੈ ਨਾ, ਤੇ ਉਹ ਗੱਲ ਹੋ ਜਾਂਦੀ ਆ। ਤੇ ਚਲੋ ਆਪਾਂ ਥੋੜੀ ਜਿਹੀ ਗੱਲਬਾਤ ਹੋਰ ਵੀ ਕਰਨੀ ਆ, ਸ਼ੁਗਲ ਵੀ ਕਰਾਂਗੇ, ਥੋੜੇ ਜਿਹੇ ਚਿੰਤਨ ਵੀ ਕਰਾਂਗੇ, ਅਕਾਲੀ ਦਲ ਦੀ ਵੀ ਗੱਲ ਕਰਨੀ ਆ, ਵਿਜੇ ਵਿਰਦੀ ਹੁਣੀ ਤਾੜੀਆਂ ਵਜਾ ਰਹੇ ਨੇ ਕਵਿਤਾ ਸੁਣ ਕੇ, ਨਵਰਾਜ ਹੁਣੀ ਕਹਿ ਰਹੇ ਨੇ ਬਹੁਤ ਵਧੀਆ ਜੀ ਚੱਲ ਰਿਹਾ ਪ੍ਰੋਗਰਾਮ, ਨਵਰਾਜ ਬਲ ਤੇ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਔਰ ਕਹਿੰਦੇ ਸੈਡ ਹੈ ਕਿ ਆਸਟ੍ਰੇਲੀਆ ਦੇ ਇੰਨੇ ਜਾਨਵਰ ਤੇ ਬੰਦੇ ਜਿਹੜੇ ਨੇ ਮਰੇ ਨੇ, ਔਰ ਚਲੋ ਤੇ ਰੁਪਿੰਦਰ ਸਿੰਘ ਗਿੱਲ ਮੈਲਬਨ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ। ਸੋ ਮਿੰਟੂ ਜੀ ਏਦਾਂ ਕਰਦੇ ਆ ਕਿ ਆਪਾਂ ਇੱਕ ਗੀਤ ਸੁਣਦੇ ਆ, ਗੀਤ ਤੋਂ ਉਪਰੰਤ ਅਸੀਂ ਦੋ ਤਿੰਨ ਮਸਲੇ ਨੇ ਉਹਨਾਂ ਤੇ ਆਪਾਂ ਗੱਲਾਂ ਕਰਨੀਆਂ, ਚਿੰਤਨ ਕਰਨਾ ਹੈ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ।
ਮਿਲਿਆ ਨਾ ਪਿਆਰ ਤੇ ਤਨਹਾਈਆਂ ਮਿਲ ਗਈਆਂ, ਸ਼ਿਕਵੇ ਸ਼ਿਕਾਇਤਾਂ ਤੇ ਰੁਸਵਾਈਆਂ ਮਿਲ ਗਈਆਂ। ਮਿਲਿਆ ਨਾ ਪਿਆਰ ਤੇ ਤਨਹਾਈਆਂ ਮਿਲ ਗਈਆਂ, ਸ਼ਿਕਵੇ ਸ਼ਿਕਾਇਤਾਂ ਤੇ ਰੁਸਵਾਈਆਂ ਮਿਲ ਗਈਆਂ। ਝੂਠਾ ਬੇਵਫਾਈ ਦਾ ਇਲਜ਼ਾਮ ਮਿਲ ਗਿਆ, ਝੂਠਾ ਸਾਨੂੰ ਸਾਡੀਆਂ ਵਫਾਵਾਂ ਦਾ ਇਨਾਮ ਮਿਲ ਗਿਆ, ਸਾਨੂੰ ਸਾਡੀਆਂ ਵਫਾਵਾਂ ਦਾ ਇਨਾਮ ਮਿਲ ਗਿਆ, ਸਾਨੂੰ ਸਾਡੀਆਂ ਵਫਾਵਾਂ ਦਾ ਇਨਾਮ ਮਿਲ ਗਿਆ। ਅਸੀਂ ਪੈਰ ਪੈਰ ਦਿੰਦੇ ਰਹੇ ਕੁਰਬਾਨੀਆਂ,
दे परवाहां तों लुटाइयां जिंदगानियां असी पैर पैर देंदे रहे कुर्बानियां बे परवाहां तों लुटाइयां जिंदगानियां सानू बदले च कोरा सलाम मिल गया सानू बदले च कोरा सलाम मिल गया सानू साडियां वफावां दा इनाम मिल गया सानू साडियां वफावां दा इनाम मिल गया सानू साडियां वफावां दा इनाम मिल गया अखां दा कसूर सटा दिल उत्ते लगियां जिदे ते सीमान ओही मार गए ने ठगियां अखां दा कसूर सटा दिल उत्ते लगियां जिदे ते सीमान ओही मार गए ने ठगियां वैरा नाल जाके शरेआम मिल गया शरेआम मिल गया सानू साडियां वफावां दा इनाम मिल गया सानू साडियां वफावां दा इनाम मिल गया सानू साडियां वफावां दा इनाम मिल गया खट्टी बदनामी बाकी सब कुछ हर गए बड़े चंगे रहिंदे जे मोहब्बत ना कर दे खट्टी बदनामी बाकी सब कुछ हर गए बड़े चंगे रहिंदे जे मोहब्बत ना कर दे कीती भुलदा साही नू अंजाम मिल गया कीती भुलदा साही अंजाम मिल गया सानू साडियां वफावां दा इनाम मिल गया सानू साडियां वफावां दा इनाम मिल गया सानू साडियां वफावां दा इनाम मिल गया
रोटी हजम नहीं हुंदी वरतो गोल्डन ग्रेन फ्लोर मिल्स दा गरेवाल चक्की आटा ताजा घट केमिकल दी वरतों वाली कणक जेडी कि सीधी खेतां चो मिल च लई जांदी आस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डूआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428895564
मामा मामा मैंने इस पार्टी में ना लहंगा ही डालना है
ओहो अब ये विश कहाँ से पूरी करूँ यहाँ पे कहाँ मिलेंगे किड्स फैशन क्लोथिंग
बस इन्नी जी विश चलो फिर चल दिए
एचके किड्स ह्यूज रेंज ऑफ किड्स ट्रेडिशनल एंड वेस्टर्न वियर बढ़िया क्वालिटी ते किफायती दामा विच किसे भी साइज दे किसे भी डिजाइन दे किसे भी कलर दे ते किसे भी रेंज दे ट्रेडिशनल एंड वेस्टर्न वियर तुसी सानू साडे फेसबुक पेज ते फॉलो भी कर सकदे हो एचके किड्स
जो की डील कर देने स्टाइलिश ज्वेलरी विच भी फॉर एनी ओकेजन वधेरी जानकारी ले तुसी कॉल कर सकदे हो जितेंद्र सिंह जी नू 448-586-3140 या 451-909-0050 ते या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न काफे नाम याद रखियो
हरमन रेडियो एक बार फिर लेके आ रहा है प्रोग्राम माइग्रेशन मैटर्स With Visa Aid Immigration and Education Services, जिस विच माइग्रेशन संबंधी किसी भी तरह दे सवाल दा जवाब तुसी ले सकोगे सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स
दिल नाल दिल मिले ताइयों गल बनदी आ यार बल यार दा ध्यान होना चाहिदा गल हुई हुंदी जिदे विच कोई गल होवे ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ किस हीरो नू हो गया प्यार, किसने मारया किते तरना की दी बन गई सरकार, विच मिठे मिठे गीत होंगे ते सजना दा सत्कार, फिर तीर सिद्धे होंगे मुश्किलां दे वल, वीकेंड ते सुबह करांगे अपना जदों दिल वाली गल
जी। प्रोग्राम दिल वाली गल चल रहा दिन एतवार वाले दिन, ते मसला अज एक भाजी मेरा भी आ मिंटू भाजी, ते ओ पहला
जी
ओ मसला करन तो पहला ना चलो अपा विजय वर्दी जी उन्हां दा भी मैसेज आ गया, प्रदीप सिंह तूर हां जी की हाल चाल है सारे, सत श्री अकाल बुला रहे ने फ्रेजनो तो जी एस चाल भी प्रोग्राम दे विच शामिल होए ने। मिंटू भाजी मेरा मसला ए आ कि हुण थोड़ा फार्म ते भी कम मैं लगा करन, थोड़ी अपग्रेड चल रहा है, फिजिकली मैनू जाना पैंदा फील्ड दे विच, ते मेरी जिहड़ी कबीलदारी ओह वी वधी आ, तुहाडी वी वधी आ पिछले साल तो, तां बहुत सारे जिहड़े परिवार दे जिहड़े फंक्शन है ओह शनिचरवार ते एतवार नूं हुंदे आ, ठीक है। तां हुण पिछले हफ्ते दी गल है कि आपां प्रोग्राम करना सी ते रात नूं एक रात पहलां शनिचरवार रात नूं गुरद्वारा साहिब गए ते उत्थे संगत ने सेवा लाती भई कल सवेरे 9:30 बजे आना ही आना, भोग पैणा है ते एक दो ड्यूटियां सांभणियां, ओह तों बाद एक दो मसले आ उहदे बारे गल्लबात करनी, सो ओह मैं ना नहीं कर सकदा, संगत दी कदे वी ना ही करनी चाहीदी आ, सो इस करके प्रोग्राम छड्डणा पै गया एतवार वाला। ते जिन्ने भी फंक्शन हुंदे ने शनिचरवार एतवार नूं हुंदे ने, कई वारी तां मैं लावां ते वी नहीं पहुंच हुंदा हां, किते जाणा हुंदा विआह ते, ते फिर बाद दे विच हाल च पहुंचीदा 12 बजे, अगला कहिंदा लै इन्ना चक होया एडा एडा दाड़ा रखा पगा बनिया गुरुद्वारे पहुंचते नहीं हाल च पहुंचे हुआ ये भी एक मतलब समस्या है मेरे लिए। ता जे आपां सलाह मंगी अपने स्रोतियां तो भी जे आपां टाइम थोड़ा जिहा शनिचरवार ते एतवार वाला चेंज कर लईए प्रोग्राम दा तां की ख्याल है? ते मैं ये सोचदा सीगा भी जे एक घंटा पहला कर लईए 8 to 10 कर लईए लहरां दे बराबर ही तां की ख्याल है? ਤੁਸੀਂ ਦੱਸੋ ਬਈ।
ਠੀਕ ਆ ਜੀ, ਮੈਂ ਤਾਂ ਭਾਵੇਂ 8 ਨੇ ਕਰ ਲੋ ਜੀ,
ਸ਼ਾਮ ਨੂੰ ਫਿਰ ਸਾਡੇ ਜਿਹੜੇ ਸਰੋਤੇ ਥੋੜਾ ਡਿਫਰੈਂਟ ਲੱਗੇਗਾ, ਸਵੇਰੇ ਘਰੇ ਹੁੰਦੇ ਨੇ, ਸ਼ਾਮ ਨੂੰ ਫਿਰ ਸਰੋਤਿਆਂ ਦੇ ਫੰਕਸ਼ਨ ਹੁੰਦੇ ਨੇ, ਕੋਈ ਨਾ ਕਿਤੇ ਜਾਣਾ ਹੁੰਦਾ ਉਹਨੀ, ਇਹ ਵੀ ਪ੍ਰੋਬਲਮ ਹੈ ਆਸਟ੍ਰੇਲੀਆ ਦੇ ਵਿਚ। ਤੇ ਫਿਲਹਾਲ ਤਾਂ ਇਹ ਆ ਵੀ ਤੁਹਾਡੇ ਵੱਲੋਂ ਫਿਰ ਠੀਕ ਹੈ ਜੇ ਆਪਾਂ ਇੱਕ ਘੰਟਾ ਪਿੱਛੇ ਕਰ ਲਈਏ, ਮਤਲਬ 8 ਵਜੇ ਕਰ ਲਈਏ ਪ੍ਰੋਗਰਾਮ ਸਿਡਨੀ ਸਮੇਂ ਦੇ ਮੁਤਾਬਿਕ 8 to 10।
ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ, ਆਪਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ, ਜਦੋਂ ਦੇਖਣ ਆਪਾਂ ਤਾਂ ਉਹ ਪੁਰਾਣੇ ਰੇਡੀਓ ਵਾਲੀ ਸੋਚਾ ਜਦੋਂ ਰੋਡ ਲੈ ਕੇ ਵੋਟ ਪਿਆ ਕਰਾਂਗੇ।
ਏਦਾਂ ਕਰਦੇ ਹੁਣ ਆਪਣੇ ਮਿੱਤਰਾਂ ਸੱਜਣਾ ਤੋਂ ਪੁੱਛ ਲੈਂਦੇ ਹਾਂ ਜੇ ਅਗਲੇ ਹਫ਼ਤੇ ਤੋਂ 8 to 10 ਕਰ ਲਈਏ ਤਾਂ ਕੀ ਖਿਆਲ ਹੈ? ਬਾਕੀ ਤੁਸੀਂ ਮੇਰੀ ਮਜਬੂਰੀ ਸਮਝ ਹੀ ਗਏ ਹੋਵੋਗੇ ਕਿ ਹੁਣ ਥੋੜੀ ਜਿਹੀ ਕਬੀਲਦਾਰੀ ਦੇ ਵਿਚ ਜ਼ਿਆਦਾ ਹੱਥ ਹੈ ਮੇਰਾ, ਤੇ ਮੈਨੂੰ ਕਈ ਫੰਕਸ਼ਨ ਜਿਹੜੇ ਐਤਵਾਰ ਨੂੰ ਤੇ ਸ਼ਨਿਚਰਵਾਰ ਨੂੰ ਅਟੈਂਡ ਕਰਨੇ ਪੈਂਦੇ ਨੇ, ਇਸ ਕਰਕੇ ਪ੍ਰੋਗਰਾਮ ਮਿਸ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਨੇ। ਸੋ ਕੋਸ਼ਿਸ਼ ਕਰਾਂਗੇ ਜੀ, ਅਗਰ ਹੁਣ ਪ੍ਰੋਗਰਾਮ ਚੱਲ ਹੀ ਰਿਹਾ ਵੀ ਅਗਲੇ ਹਫ਼ਤੇ ਤੋਂ ਇੱਕ ਘੰਟਾ ਪਹਿਲਾਂ ਪ੍ਰੋਗਰਾਮ ਸ਼ੁਰੂ ਕਰ ਲਈਏ। ਸੋ ਮਿੰਟੂ ਜੀ, ਉਹ ਤੋਂ ਬਾਅਦ ਨਾ ਹੁਣ ਆਪਾਂ ਗੱਲ ਕਰਨੀ ਹੈ ਪਰਮਿੰਦਰ ਢੀਂਡਸਾ ਤੇ ਸੁਖਦੇਵ ਢੀਂਡਸਾ। ਕੱਲ ਅਫੀਸ਼ੀਅਲ ਤੌਰ ਤੇ ਪਾਰਟੀ ਦੀ ਅਕਾਲੀ ਦਲ ਪਾਰਟੀ ਦੀ ਕੋਰ ਕਮੇਟੀ ਨੇ ਫੈਸਲਾ ਲਿਆ ਕਿ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਢੀਂਡਸਾ ਨੂੰ ਅਕਾਲੀ ਦਲ ਚੋਂ ਮੁਅੱਤਲ ਕੀਤਾ ਜਾਵੇ। 7 ਘੰਟੇ ਮੀਟਿੰਗ ਚੱਲੀ ਹੈ, ਔਰ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ? ਕੀ ਇਸ ਘਟਨਾਕ੍ਰਮ ਨੂੰ ਤੁਸੀਂ ਕਿੱਦਾਂ ਸਮਝਦੇ ਹੋ?
ਦੇਖੋ, ਢੀਂਡਸਾ ਸਾਹਿਬ ਨੂੰ ਤਾਂ ਸਟੈਪ ਚੱਕਣ ਹੋ ਗਿਆ 1.5 ਸਾਲ, ਜ਼ਿਆਦਾ ਹੋ ਗਿਆ ਮੈਨੂੰ ਲੱਗਦਾ, ਜਿਉਂ ਬੇਅਦਬੀਆਂ ਤੋਂ ਬਾਅਦ ਤੋਂ ਜਿਹੜੀ ਟੋਨ ਜੀ ਬਦਲਦੀ ਜਾਣੀ ਕਿ ਪ੍ਰੋਪਰ ਵੀ ਕਹੀਏ ਤਾਂ 1.5 ਸਾਲ ਦੇ ਕਰੀਬ ਹੋ ਗਿਆ। ਪਰ ਇਸੇ ਦੌਰਾਨ ਪਰਮਿੰਦਰ ਢੀਂਡਸਾ ਦਾ ਵਿੱਤ ਮੰਤਰੀ ਬਣੇ ਰਹਿਣਾ ਤੇ ਸਰਕਾਰ ਦਾ ਹਿੱਸਾ ਰਹਿਣਾ, ਇਹ ਮੇਰੀ ਨਜ਼ਰ ਚ ਜਿਹੜੀ ਚੀਜ਼ ਸਾਬਤ ਕਰਦੀ ਆ, ਜਾਂ ਮੈਂ ਹੁਣ ਤੱਕ ਜਿਹੜੀ ਸੁਖਦੇਵ ਸਿੰਘ ਢੀਂਡਸਾ ਦੇ ਮਾਮਲੇ ਦੇ ਵਿੱਚ ਜੇ ਮੇਰਾ ਵਿਚਾਰ ਆ ਤਾਂ ਉਹ ਇਹ ਆ ਜੀ ਵੀ ਉਹ ਬੰਦਾ ਕੋਲੇ ਇੱਕ ਤਾਂ ਕੌਨਫੀਡੈਂਸ ਦੀ ਘਾਟ ਆ, ਉਸ ਬੰਦੇ ਨੇ ਸਾਰੀ ਉਮਰ ਸਿਆਸਤ ਚ ਗੁਜ਼ਾਰਨ ਤੋਂ ਬਾਅਦ ਵੀ ਆਪਦੇ ਆਪ ਨੂੰ ਸੈਕੰਡਰੀ ਸਮਝਿਆ, ਆਪਦੀ ਕਾਬਲੀਅਤ ਤੇ ਉਹਨੂੰ ਬਹੁਤ ਸ਼ੱਕ ਆ, ਉਹ ਆਪਦੀ ਕਾਬਲੀਅਤ ਤੇ ਉਹਦੇ ਚ ਜਾਣੀ ਕਿ ਉਹ ਨੀ ਹੈਗਾ ਵੀ ਇੱਕ ਹੁੰਦਾ ਨੀ ਬੰਦੇ ਚ ਵੀ ਕੋਈ ਗੱਲ ਨੀ ਮੈਂ ਤਰ ਸਕਦਾ, ਉਹਨੂੰ ਐਂ ਲੱਗਦਾ ਵੀ ਮੇਰੇ ਤੋਂ ਹੋਣਾ ਨੀ। ਇਨ੍ਹਾਂ ਕਾਰਨਾਂ ਕਰਕੇ ਹੀ 1.5 ਸਾਲ ਪੈਰਲਰ ਪਰਮਿੰਦਰ ਉੱਥੇ ਰਿਹਾ ਤੇ ਆਪ ਉੱਥੇ ਰਹੇ, ਇਹੀ ਕਾਰਨ ਆ ਵੀ ਉਹ ਪ੍ਰੋਪਰ ਜਿਹੜਾ ਉਹਦੇ ਕੋਲੇ ਜਿਹੜੀ ਘਾਟ ਆ, ਇੱਕ ਕਹਿ ਸਕਦੇ ਹਾਂ ਸੈਲਫ ਕੋਨਫੀਡੈਂਸ ਦੀ ਘਾਟ ਆ, ਤੇ ਉਹ ਚੀਜ਼ ਸਾਹਮਣੇ ਸੀ। ਹੁਣ ਜਦੋਂ ਪਾਣੀ ਪੁਲਾਂ ਦੇ ਉੱਤੋਂ ਵੀ ਵੱਧ ਗਿਆ ਤਾਂ ਹੁਣ ਉਹਨਾਂ ਨੂੰ ਇਹ ਜਿਹੜਾ ਪਿਓ ਪੁੱਤ ਨੇ ਇਕੱਠੇ ਹੋ ਕੇ ਇਹ ਜਿਹੜੇ ਆਏ ਆ ਸਟੈਪ ਚੱਕਿਆ ਤੇ ਉਹ ਅਕਾਲੀ ਦਲ ਤੋਂ ਤੋੜ ਵਿਛੜਾ ਕਰ ਲਿਆ। ਲੋਕ ਕਹਿ ਰਹੇ ਆ ਵੀ ਸੁਖਦੇਵ ਸਿੰਘ ਢੀਂਡਸਾ ਵੱਡੇ ਖੁਲਾਸੇ ਕਰੂਗਾ, ਬਹੁਤ ਵੱਡੇ ਖੁਲਾਸੇ ਕਰੂਗਾ। ਤੁਹਾਨੂੰ ਲੱਗਦਾ? ਮੈਨੂੰ ਨੀ ਲੱਗਦਾ। ਜਿਹੜਾ ਜਿਹੜਾ ਬੰਦਾ ਅੱਜ ਤੱਕ ਕੰਟਰੋਵਰਸੀਆਂ ਤੋਂ ਹਮੇਸ਼ਾ ਦੂਰ ਰਹਿਣ ਦੀ ਕੋਸ਼ਿਸ਼ ਹੁੰਦੀ ਆ, ਬਸ ਆਪਦਾ ਵੀ ਆਰਾਮ ਦੇ ਨਾਲ ਜ਼ਿੰਦਗੀ ਜੀ ਕੱਢੀ ਜਾਓ, MP ਬਣ ਗਏ, MLA ਬਣ ਗਏ ਤੇ ਆਪਦਾ ਉਹ ਕਰੀ ਜਾਓ, ਕੋਈ ਇਹੋ ਜਿਹੀ ਕੋਈ ਦੱਸੋ ਮੈਨੂੰ ਕ੍ਰਾਂਤੀਕਾਰੀ ਸਟੈਪ ਦੱਸੋ ਜਿਹੜਾ ਸੁਖਦੇਵ ਸਿੰਘ ਢੀਂਡਸੇ ਨੇ ਜਾਂ ਪਰਮਿੰਦਰ ਢੀਂਡਸੇ ਨੇ ਆਪਣੇ ਜ਼ੋਰ ਤੇ ਅੜੇ ਹੋਣ ਜਾਂ ਟੱਕਿਆ ਹੋਵੇ। ਮੈਂ ਤੁਹਾਨੂੰ ਉਹੀ ਉਹ ਆ ਜਾਂਦਾ, ਕਈ ਵਾਰੀ ਮੇਰੇ ਕੋਲ ਆ ਜਾਂਦਾ ਵੀ ਫਲਾਨਾ ਬੰਦਾ ਜਿਹਨੇ 30 ਕਿਤਾਬਾਂ ਲਿਖਤੀਆਂ, ਧਿਮਕਾ ਬੰਦਾ ਦੀਆਂ 50 ਕਿਤਾਬਾਂ ਛਪੀਆਂ, ਆਮ ਆਪ ਰੋਜ਼ ਆਉਂਦੀਆਂ ਨਾ ਆਪਣੇ ਕੋਲੇ, ਬਹੁਤ ਵੱਡੇ। ਮੈਂ ਉਹਨਾਂ ਨੂੰ ਕਹਿਣਾ ਹੁੰਦਾ ਵੀ ਯਾਰ ਮੇਰਾ ਮੈਨੂੰ ਇਹ ਮਕਸਦ ਨੀ ਵੀ ਇਹਨੇ ਕਿੰਨੀਆਂ ਕਿਤਾਬਾਂ ਲਿਖਤੀਆਂ, ਕਿੰਨਾ ਕੁਛ ਕਰਤਾ, ਮੈਨੂੰ ਇੱਕ ਲਾਈਨ ਸੁਣਾਓ ਜਿਹੜੀ ਉਹਦੀ ਲਾਈਨ ਲੋਕ ਲਾਈਨ ਬਣੀ। ਜੇ ਹੁਣ ਪਾਤਰ ਸਾਹਿਬ ਦੀ ਗੱਲ ਆਉਂਦੀ ਆ ਤਾਂ ਅਸੀਂ 50 ਗੱਲਾਂ ਸੁਣਾ ਸਕਦੇ ਹਾਂ ਵੀ ਪਾਤਰ ਸਾਹਿਬ ਦੀਆਂ ਗੱਲਾਂ ਲੋਕਾਂ ਦੀਆਂ ਗੱਲਾਂ ਬਣੀਆਂ, ਸ਼ਿਵ ਦੀਆਂ ਗੱਲਾਂ ਬਣੀਆਂ, ਹੋਰ ਦੀਆਂ ਰਾਈਟਰਾਂ ਦੀਆਂ ਬਣੀਆਂ, ਪਰ ਕਈ ਇਹੋ ਜਿਹੇ ਰਾਈਟਰ ਜਿਹਨਾਂ ਨੇ 100 ਕਿਤਾਬ ਲਿਖਤੀ ਪਰ ਇੱਕ ਲਾਈਨ ਵੀ ਉਹਨਾਂ ਦੀ ਲੋਕਾਂ ਦੀ ਆਵਾਜ਼ ਨੀ ਬਣ ਸਕੀ। ਸੋ ਇਹੀ ਢੀਂਡਸੇ ਹੋਰਾਂ ਦੇ ਮਾਮਲੇ ਚ ਆ, ਮੈਨੂੰ ਉਹਨਾਂ ਦੀ ਸਾਰੀ ਸਿਆਸੀ ਜੀਵਨ ਦੇ ਵਿੱਚ ਇੱਕ ਦਿਖਾਓ ਵੀ ਫਲਾਨੇ ਟਾਈਮ ਦੇ ਉੱਤੇ ਢੀਂਡਸੇ ਹੋਰਾਂ ਨੇ ਆਪਣੇ ਬਲਬੂਤੇ ਤੇ ਕੀ ਕੀਤਾ। ਉਹ ਸਦਾ ਹੀ ਸੈਕੰਡਰੀ ਰਹੇ, ਆਹੀ ਉਹਨਾਂ ਦਾ ਕਾਰਨ ਰਿਹਾ, ਇਹਨਾਂ ਕਾਰਨਾਂ ਕਰਕੇ ਉਹ ਥੱਲੇ ਲੱਗ ਕੇ ਬਾਦਲ ਪਰਿਵਾਰ ਦੇ ਤੁਰਦੇ ਰਹੇ। ਵੇਲੇ ਵੇਲੇ ਸਿਰ ਹਰ ਅਕਾਲੀ ਨੇ ਬਾਦਲ ਪਰਿਵਾਰ ਦੀ ਵਿਰੋਧਤਾ ਕੀਤੀ ਆ, ਸਿਰਫ ਕੀਤੀ ਨੀ ਤਾਂ ਇੱਕ ਭੂੰਦੜ ਤੇ ਇੱਕ ਢੀਂਡਸੇ ਨੇ, ਭੂੰਦੜ ਤੇ ਢੀਂਡਸਾ ਦੋਨੇ ਜਾਣੇ ਬੈਕ ਸੀਟ ਤੇ ਬੈਠੇ ਆਰਾਮ, ਕੰਫਰਟੇਬਲ ਜ਼ੋਨ ਜਿਹਨੂੰ ਕਹਿੰਦੇ ਆ ਉਸ ਚ ਰਹੇ ਆ। ਸੋ ਅੱਜ ਜਿਹੜਾ ਹੁਣ ਵੱਡਾ ਸਟੈਪ ਪੱਟਿਆ ਦੋਨਾਂ ਨੇ, ਪਰ ਮੈਨੂੰ ਹਜੇ ਵੀ ਨੀ ਕੋਈ ਯਕੀਨ ਆ ਰਿਹਾ।
ਇੱਕ ਖੁਲਾਸਾ ਉਹਨਾਂ ਨੇ ਕੀਤਾ ਜਿਹੜਾ ਡੇਰਾ ਸਿਰਸਾ ਮਾਫੀ ਵਿਵਾਦ ਚ ਉਹ ਖੁੱਲ ਕੇ ਕਹਿੰਦੇ ਬੋਲੇ ਆ, ਭੜਾਸ ਕੱਢੀ ਆ ਉਹਨਾਂ ਨੇ।
ਦੇਖੋ ਉਹ ਕੋਈ ਬਾਹਲਾ ਹੁਣ ਮਾਇਨੇ ਨੀ ਰੱਖਦਾ, ਉਹ ਜਿਹੜਾ ਖੁਲਾਸਾ ਹੁਣ ਸੁਖਦੇਵ ਸਿੰਘ ਢੀਂਡਸਾ ਕਰ ਰਿਹਾ, ਇਹ ਗੱਲ ਤਾਂ ਆਮ ਜਨਤਾ ਨੇ ਤਾਂ ਆਮ ਰੇਡੀਓ ਚੈਨਲਾਂ ਤੇ ਅਖਬਾਰਾਂ ਚ ਤਾਂ ਕਿੱਦੇ ਦੀ ਛਪੀ ਹੋਈ ਆ, ਕਿੱਦੇ ਦੀਆਂ ਗੱਲਾਂ ਹੋਈਆਂ ਹੋਈਆਂ, ਇਹ ਤਾਂ ਪਹਿਲੇ ਕਲੀਅਰ ਹੋ ਗਿਆ ਸੀ ਗੱਲ। ਜੇ ਤਾਂ ਇਹ ਉਦੋਂ ਬੋਲਦੇ ਜਦੋਂ ਇਹ ਤਜਵੀਜ਼ ਆਈ ਸੀ ਤੇ ਉਦੋਂ ਉਹ ਮਾਰਦੇ ਚਲਾ ਕੇ ਵੀ ਮੈਂ ਨੀ ਇਸ ਦੇ ਨਾਲ ਖੜਦਾ ਤੁਹਾਡੇ ਨਾਲ, ਫੇਰ ਤਾਂ ਉਹਦਾ ਖੁਲਾਸਾ ਸੀ, ਫੇਰ ਤਾਂ ਸਟੈਂਡ ਸੀ। ਹੁਣ ਤਾਂ ਉਹਨਾਂ ਨੇ ਜਦੋਂ ਦੇਖ ਲਿਆ ਚਾਰਜ ਫਿਰ ਹੁਣ ਉਸ ਤੇ ਬੋਲਣ ਦਾ ਕੀ ਟੋਕਾ, ਜੇ ਬੋਲਣਾ ਚਾਹੁੰਦੇ ਆ ਨਾ ਜੇ ਸੁਖਦੇਵ ਸਿੰਘ ਢੀਂਡਸਾ ਹੁਣ ਬੋਲਣਾ ਚਾਹੁੰਦੇ ਆ ਤਾਂ ਬੇਨੀਮੀਆਂ ਜਾਇਦਾਦਾਂ ਜਿਹੜੀਆਂ ਢੀਂਡਸੇ ਨੂੰ ਇੱਕੋ ਇੱਕ ਦਾ ਪਤਾ
ਜੀ,
ਨਸ਼ੇ ਦੇ ਕਾਰੋਬਾਰ ਦੀ ਦਲਦਲ, ਕਿੱਥੇ ਕਿੱਥੇ ਕੌਣ ਕੌਣ ਬੰਦੇ ਸ਼ਾਮਲ ਆ, ਢੀਂਡਸੇ ਨੂੰ ਕੱਲੀ ਕੱਲੀ ਗੱਲ ਦਾ ਪਤਾ, ਹੋਰ ਇਹੋ ਜਿਹੀਆਂ ਰਣਨੀਤੀਆਂ ਜਿਹੜੀਆਂ ਕਿ ਜਿਵੇਂ ਹੁਣ ਸਿਆਸਤ ਦੇ ਵਿੱਚ ਉਹ ਇੱਥੋਂ ਤੱਕ ਗਿਰ ਸਕਦੇ ਆ ਵੀ ਜਿਹੜੀ ਅਸੀਂ ਕਹਿੰਦੇ ਹਾਂ ਵੀ ਸਰਸੇੜਾ ਨੇ ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਆ, ਇਦੋਂ ਵੀ ਵੱਡੇ ਕੋਈ ਨਾ ਕੋਈ ਜਿਹੜੇ ਇਹਨਾਂ ਦੇ ਸਿਆਸਤ ਦੇ ਫੈਸਲੇ ਬਾਦਲ ਢੀਂਡਸਾ ਤੇ ਭੂੰਦੜ ਦੇ ਵਿਚਾਲੇ ਬਹਿ ਕੇ ਹੁੰਦੇ ਰਹੇ ਆ। ਉਹ ਚੀਜ਼ਾਂ ਨੂੰ ਜੇ ਤਾਂ ਹੁਣ ਆ ਕੇ ਸਾਹਮਣੇ ਕਹੇ ਵੀ ਆਹ ਕੰਮ ਕਰਦੇ ਹੁੰਦੇ ਸੀ, ਉਹ ਤਾਂ ਨੀ ਕਹਿੰਦੇ ਕਿਉਂਕਿ ਉਹ ਚੋਂ ਲਿਪਤ ਆ, ਉਹ ਤਾਂ ਨਾਲ ਸੀ। ਜਦੋਂ ਤੁਸੀਂ ਹਾਮੀ ਭਰਦੇ ਹੋ, ਜੇ ਮੰਨ ਲਓ ਅਮਨਦੀਪ ਕੋਈ ਗਲਤ ਕੰਮ ਕਰ ਰਿਹਾ ਤੇ ਮੈਂ ਉਹਦੇ ਨਾਲ ਹਾਮੀ ਭਰ ਰਿਹਾ ਤੇ ਮੈਂ 6 ਮਹੀਨਿਆਂ ਨੂੰ, ਸਾਲ ਨੂੰ, 5 ਸਾਲ ਨੂੰ ਉਹਨੂੰ ਕਿਵੇਂ ਗਲਤ ਕਹੂੰਗਾ, ਕਹਿ ਨੀ ਸਕਦਾ ਕਿਉਂਕਿ ਮੇਰੀ ਵੀ ਤਾਂ ਨਾਲ ਸਹਿਮਤੀ ਸੀ ਨਾ ਉਦੋਂ, ਜਾਂ ਤਾਂ ਉਦੋਂ ਹੀ ਹੁੰਦਾ ਸੀ। ਹੁਣ ਇਸ ਕਰਕੇ ਇਹ ਤਾਂ ਤੁਸੀਂ ਵਰਕਾ ਪਾੜ ਦਿਓ ਵੀ ਸੁਖਦੇਵ ਸਿੰਘ ਢੀਂਡਸਾ ਜਾਂ ਪਰਮਿੰਦਰ ਢੀਂਡਸਾ ਏਡੇ ਵੱਡੇ ਖੁਲਾਸੇ ਕਰ ਦੂ ਜਿਹਦੇ ਨਾਲ ਬਾਦਲ ਫੈਮਿਲੀ ਦਾ ਜਿਉਣਾ ਦੁਰਲਭ ਹੋ ਜੂ, ਏਦਾਂ ਨੀ ਹੁੰਦਾ ਗਾ, ਕੁਛ ਨੀ ਹੁੰਦਾ। ਇਹ ਵੀ ਜਿਵੇਂ ਟਕਸਾਲੀ ਆਗੂ ਆ ਉਹ ਰੁਲੀ ਜਾਂਦੇ ਆ, ਮਾਣ ਨੂੰ ਰੋਲਤਾ ਨੂੰ ਆਪਣੇ ਨੂੰ ਬਰਨਾਲੇ ਨੂੰ ਰੋਲਿਆ, ਕਿੰਨੇ ਬੰਦੇ ਜਿਹੜੇ ਇਸ ਪਰਿਵਾਰ ਨੇ ਰੋਲੇ ਆ, ਠੀਕ ਹੈ ਨਾ। ਉਹ ਰੋਲਣ ਦਾ ਕਾਰਨ ਸੀਗੀ ਬਾਦਲ ਦੀ ਸਿਆਸਤ। ਹੁਣ ਪੋਜੀਸ਼ਨ ਇਹ ਹੁੰਦੀ ਹੈ ਵੀ ਅੱਤ ਤੇ ਖੁਦਾ ਦਾ ਬੈਰ ਆ, ਹੁਣ ਹੌਲੀ 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 ਜਿਵੇਂ ਜਿਵੇਂ ਪਾਸੇ ਹੋਈ ਜਾਂਦੇ ਆ ਲੋਕ ਤੇ ਬਾਦਲ ਮੰਜੇ ਤੇ ਬਹਿੰਦਾ ਜਾ ਰਿਹਾ ਜਿਵੇਂ ਜਿਵੇਂ ਬੈਠਣਾ, ਉਦੋਂ ਬਾਅਦ ਸੁਖਵੀਰ ਤੋਂ ਇਹ ਨਹੀਂ ਹੈਂਡਲ ਹੋਣੇ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਅਕਾਲੀ ਦਲ ਦੀ ਜਿਹੜੀ ਬਾਦਲ ਦਲ ਦੀ ਜੇ ਕਹੀਏ ਤਾਂ 20 ਸਾਲ ਜਾਂ 30 ਸਾਲ ਦੇ ਕਹੂੰਗਾ ਮੈਂ ਜਿਹੜਾ ਪੀਰੀਅਡ ਸੀ ਜਿਹੜਾ, ਕਿਉਂਕਿ ਸਾਰਾ ਚ ਤਾਂ ਬਾਦਲ ਮੁੱਖ ਮੰਤਰੀ ਜੋ ਪਹਿਲਾਂ ਰਿਹਾ ਉਦੋਂ ਅਕਾਲੀ ਦਲ ਬਾਦਲ ਨਹੀਂ ਸੀਗਾ, ਉਧਰੋਂ ਸ਼੍ਰੋਮਣੀ ਅਕਾਲੀ ਦਲ ਸੀ, ਉਦੋਂ ਬਾਅਦ ਜਿਹੜਾ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਬਣਿਆ। ਜੇ ਬਾਦਲ ਪਰਿਵਾਰ ਗਲਵਾ ਕਹੀਏ ਤਾਂ 20 ਸਾਲ ਦਾ ਮੰਨ ਕੇ ਚੱਲੋ ਤੁਸੀਂ, ਠੀਕ ਆ। ਇਹ ਉਮਰ ਭੋਗਦਾ ਨਜ਼ਰ ਆ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਤਾਂ ਬਹੁਤ ਕ੍ਰਾਂਤੀਕਾਰੀ ਫੈਸਲੇ ਸੁਖਵੀਰ ਨੂੰ ਜਾਂ ਹੋਰ ਨੂੰ ਲੈਣੇ ਪੈਣਗੇ, ਜੇ ਚਾਹੁਣਗੇ ਵੀ ਸਾਰਾ ਪਿਓ ਪੁੱਤ ਤੇ ਸਾਲਾ ਭਣੋਈਆ ਤੇ ਸਾਰੇ ਕਾਬਜ ਰਹਿਣ ਸਰਕਾਰ ਦੇ ਤੇ ਏਦਾਂ ਹੀ ਚੱਲੇ ਕੰਮ, ਉਹ ਨੀ ਹੁਣ ਹੋਊਗਾ। ਹੁਣ ਇਹਦੋ ਤੋਂ ਤਾਂ ਬੈਕ ਗੇਅਰ ਲੱਗੂ ਲੱਗੂਗਾ।
ਨਹੀਂ ਉਹ ਨੀ ਹੋਣਾ, ਉਹ ਤਾਂ ਦੇਖੋ ਮੈਂ ਤਾਂ ਇਹ ਕਹਿੰਦਾ ਕਿ ਕਾਂਗਰਸ ਦਾ ਵੀ ਇਹ ਬੁਰਾ ਹਾਲ ਹੈ ਕਿ ਫੈਮਿਲੀ ਨੇ ਲੈ ਬੈਠੇ, ਇਧਰ ਸੁਖਬੀਰ ਉਹਨਾਂ ਦਾ ਇਹ ਹਾਲ, ਉਧਰ ਚੁਟਾਲਿਆਂ ਦਾ ਇਹ ਹਾਲ ਹੈ ਕਿ ਮੈਜੋਰਿਟੀ ਹੁੰਦੇ ਹੁੰਦੇ ਪਰਿਵਾਰਵਾਦ ਨੇ ਉਹ ਲੈ ਬੈਠੇ ਆ ਪਾਰਟੀ ਨੂੰ। ਜਿਹੜੀ ਬੀਜੇਪੀ ਦੀ ਚੜ੍ਹਤ ਜਾਂ ਬੀਜੇਪੀ ਦੇ ਵਿੱਚ ਜਿਹੜੇ ਲੋਕ ਆਉਂਦੇ ਨੇ ਜੁਆਇਨ ਕਰਦੇ ਨੇ, ਉਹਦਾ ਕਾਰਨ ਇਹ ਹੈ ਕਿ ਉੱਥੇ ਮਤਲਬ ਜਿਹੜਾ ਨੋਰਮਲ ਬੰਦਾ ਆ ਉਹ ਵੀ ਉੱਠ ਕੇ ਪੀਐਮ ਤੱਕ ਦਾ ਸੁਪਨਾ ਲੈ ਸਕਦਾ ਆ। ਇਹਨਾਂ ਪਾਰਟੀਆਂ ਦੇ ਵਿੱਚ ਤਾਂ ਤੁਸੀਂ ਮਤਲਬ ਆਪਣੇ ਜੇ ਬੰਦਾ ਉੱਠਦਾ ਤੇ ਆਪਣੀ ਮਰਜ਼ੀ ਨਾਲ ਤੁਸੀਂ ਚੇਅਰਮੈਨ ਨਹੀਂ ਕੋਈ ਲਾ ਸਕਦੇ ਸੁਖਬੀਰ ਤੋਂ ਪਿੱਛੇ ਤੋਂ ਬਿਨਾਂ, ਠੀਕ ਹੈ। ਸੋ ਇੱਕ ਪਾਰਟੀ ਮਤਲਬ ਡਿਕਟੇਟਰਸ਼ਿਪ ਹੈ, ਵਿਦ ਇਨ ਪਾਰਟੀ ਇਹ ਡਿਕਟੇਟਰਸ਼ਿਪ ਹੈ, ਇਹ ਇੱਕ ਮੂਲ ਕਾਰਨ ਹੈ ਇਹਨਾਂ ਪਾਰਟੀਆਂ ਦੇ ਪਤਨ ਹੋਣ ਦਾ। ਕਾਂਗਰਸ ਪਾਰਟੀ ਦਾ ਵੀ ਪਤਨ ਇਸੇ ਕਰਕੇ ਹੋਇਆ। ਹੁਣ ਕਾਂਗਰਸ ਕਈ ਸਟੇਟਾਂ ਚ ਜਿੱਤੀ ਹੈ, ਕਹਿੰਦੇ ਨੇ ਜਿੱਤੀ ਹੈ, ਉਹ ਕਾਂਗਰਸ ਨੀ ਜਿੱਤੀ, ਬੀਜੇਪੀ ਹਾਰੀ ਹੈ। ਉਹਨਾਂ ਕੋਲ ਲੋਕਾਂ ਕੋਲ ਕੋਈ ਦੂਜੀ ਆਪਸ਼ਨ ਹੈ ਨੀ, ਵੋਟ ਕਿਹਨੂੰ ਪਾਉਣ, ਇਨਕੰਬੈਂਸੀ ਦੇ ਅਗੇਂਸਟ ਵੋਟ ਪਈ ਆ, ਉਹਨਾਂ ਨੂੰ ਹੋਰ ਕੋਈ ਆਪਸ਼ਨ ਨੀ ਹੈਗੀ ਦੂਜੀ ਧਿਰ, ਕਾਂਗਰਸ ਹੀ ਬਣਦੀ ਆ, ਉਹਨੂੰ ਉਹ ਵੋਟ ਪਾ ਦਿੰਦੇ ਨੇ। ਉਹਨਾਂ ਨੂੰ ਆਪ ਨੂੰ ਯਕੀਨ ਨੀ ਹੁੰਦਾ ਵੀ ਅਸੀਂ ਜਿੱਤ ਗਏ ਆ ਕਾਂਗਰਸ ਵਾਲਿਆਂ ਨੂੰ।
ਦੇਖੋ ਦੇਖੋ ਅੱਜ ਦਾ ਆਪਾਂ ਪ੍ਰੋਗਰਾਮ ਯਾਦ ਰੱਖਿਓ, ਅੱਜ ਦੇ ਹੁਣ ਮੈਂ ਗੱਲ ਕਹੀ ਆ, ਸਵੇਰੇ ਪਰਸੋਂ ਤੁਹਾਨੂੰ ਮੈਂ ਗਰੰਟੀ ਕਰਦਾ ਕੋਈ ਢੀਂਡਸੋ ਦੇ ਬਿਆਨ ਭੇਜੂਗਾ, ਜਾਂ ਦੇਖੋ ਢੀਂਡਸੇ ਨੇ ਇਹ ਕਹਿਤਾ। ਦੇਖੋ ਬਿਆਨਬਾਜ਼ੀਆਂ ਦੇਊਗਾ, ਉਹ ਛੰਡੇ ਮਾਰੂਗਾ, ਪਰ ਜੇ ਉਹ ਜਿਹੜੀ ਵਿਰੋਧਤਾ ਦੀ ਗੱਲ ਆਉਂਦੀ ਆ ਜਾਂ ਨੰਗੇ ਕਰਨ ਦੀ ਗੱਲ ਆਉਂਦੀ ਆ, ਤਾਂ ਫਿਰ ਉਹ ਨਾ ਸ਼ਰੇਆਮ ਕੋਰਟ ਦੇ ਵਿੱਚ ਜਾ ਕੇ ਤੇ ਲੀਗਲ ਐਕਸ਼ਨ ਉਹਨਾਂ ਦੇ ਲੈ ਕੇ ਕੋਰਟ ਦੇ ਥਰੂ ਜਾਂ ਕਿਸੇ ਵੀ ਜਿਹੜੀ ਕਹਿ ਸਕਦਾ ਲੋਕਤੰਤਰ ਨੂੰ ਵਰਤ ਕੇ ਤੇ ਉਹਦੇ ਥਰੂ ਬਾਦਲਾਂ ਦੀ ਡੱਕ ਚ ਦਮ ਕਰੇ, ਤਾਂ ਮੈਂ ਮੰਨੂਗਾ। ਜਿਹੜੀ ਆ ਬਿਆਨਬਾਜ਼ੀ ਆ ਵੀ ਸਰਸੇ ਵਾਲੇ ਵੇਲੇ ਮੈਂ ਕਿਹਾ ਸੀ, ਫਲਾਨੇ ਵੇਲੇ ਮੈਂ ਕਿਹਾ ਸੀ, ਮੇਰੀ ਬੰਨੀ ਨਹੀਂ ਆਉਂਦਾ, ਉਹ ਤਾਂ ਚਾਰ ਦਿਨ ਵੀਡੀਓ ਚੱਲਣੀਆਂ ਰੇਡੀਓ ਟੀਵੀਆਂ ਤੇ ਅਖਬਾਰਾਂ ਦੇ ਹੋ ਕੇ ਚਰਚਾ ਹੋਊ, ਆਮ ਲੋਕਾਂ ਨੂੰ ਕੀ ਇਫੈਕਟ
ਆਊਗਾ। ਮਿੰਟੂ ਭਾਜੀ ਗੱਲ ਇਹ ਹੈ, ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਗੱਲ ਇਹ ਹੈ ਕਿ ਉਹ ਰੌਲਾ ਤਾਂ ਪਾਵੇ ਜੇ ਉਹ ਪਰਮਿੰਦਰ ਢੀਂਡਸਾ ਨੂੰ ਕੋਈ ਨਵੀਂ ਪਾਰਟੀ ਬਣਾ ਕੇ ਦੇਣਾ ਚਾਹੁੰਦੇ ਹੋਣ, ਤੀਜੀ ਧਿਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋਣ। ਹੁਣ ਹੁਣ ਕੀ ਹੈ ਵੀ ਹੁਣ ਕਿੱਧਰ ਜਾਣਗੇ ਉਹ, ਕਾਂਗਰਸ ਪਾਰਟੀ ਕਾਂਗਰਸ ਹੈ, ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹੈ, ਅਕਾਲੀ ਦਲ, ਹੁਣ ਛੱਡ ਕੇ ਤੀਸਰੀ ਧਿਰ ਬਣਾਉਣਗੇ, ਜੇ ਤੀਸਰੀ ਧਿਰ ਬਣਾਉਣਗੇ ਤਾਂ ਇਹਨਾਂ ਨੂੰ ਇੱਦਾਂ ਨੀ ਵੀ ਮੈਂ ਉਦੋਂ ਆਹ ਗਿਆ ਸੀ, ਉਦੋਂ ਇਹ ਸਾਰੇ ਭਾਈਵਾਲ ਸੀ, ਉਦੋਂ ਦੇ ਵਾਰ ਪਾਰਟ ਆਫ ਅਕਾਲੀ ਦਲ, ਦੇ ਵਾਰ ਪਾਰਟ ਆਫ ਉਹ ਸਾਰੇ ਕੰਮ ਜਿਹੜੇ ਅਕਾਲੀ ਦਲ ਨੇ ਕੀਤੇ ਇਹ ਉਹਨਾਂ ਦੇ ਭਾਈਵਾਲ ਸੀ, ਠੀਕ ਹੈ ਨਾ। ਜ਼ਿਆਦਾ ਉਦੋਂ ਰੌਲਾ ਪਾ ਕੇ ਉਦੋਂ ਛੱਡ ਕੇ ਜਾਂਦੇ ਜਿੱਦਾਂ ਭੌਰ ਸਾਹਿਬ ਹੁਣੀ ਗਏ ਆ, ਉਸੇ ਵੇਲੇ ਰਿਜ਼ਾਈਨ ਦੇ ਦਿੱਤਾ, ਹੁਣ ਨੀ ਕੋਈ ਵੀ ਇਹਨਾਂ ਦੀ ਗੱਲ ਇਹ ਆ ਵੀ ਹੁਣ ਉਸ ਚੀਜ਼ ਨੂੰ ਲੈ ਕੇ ਐਵੀਡੈਂਸ ਲੈ ਕੇ ਸਾਹਮਣੇ ਪੇਸ਼ ਕਰਕੇ ਜਿੱਦਾਂ ਤੁਸੀਂ ਕਹਿੰਦੇ ਆ ਕੋਰਟ ਕਚਹਿਰੀਆਂ ਦੇ ਵਿੱਚ ਹੁਣ ਘੜੀਸਣ, ਫੇਰ ਉਹਨਾਂ ਤੇ ਥੋੜਾ ਬਹੁਤਾ ਬਣ ਸਕਦਾ ਵੀ ਇਹ ਕਰਨ, ਪਰ
ਦੇਖੋ ਆਮ ਲੋਕਾਂ ਨੂੰ ਫਰਕ ਉਦੋਂ ਪਊਗਾ ਜਦੋਂ ਢੀਂਡਸੇ ਕਾਰਨ ਸੁਖਬੀਰ ਮਜੀਠੀਆ ਤੇ ਬਾਦਲ ਸਲਾਖਾਂ ਦੇ ਪਿੱਛੇ ਬੈਠੇ ਹੋਣਗੇ, ਉਂਝਾਂ ਬਿਆਨਾਂ ਨਾਲ ਨੀ ਪੈਂਦਾ।
ਹਾਂਜੀ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਔਰ ਮਤਲਬ ਇਹ ਜਿਹੜਾ ਡਰਾਮੇਬਾਜ਼ੀ ਹੈ ਜੀ, ਮਗਰੋਂ ਇਲਜ਼ਾਮ ਲਾਉਣ ਕਹਿ ਲਓ ਕਿ ਹੁਣ ਅਕਾਲੀ ਦਲ ਵਾਲੇ ਕਿੱਦਾਂ ਸੋਚਦੇ ਹੋਣਗੇ, ਉਹ ਏਦਾਂ ਸੋਚ ਦੇਣਗੇ ਹੁਣ ਡੁੱਬਦਾ ਬੇੜਾ ਦੇਖ ਕੇ ਸਾਰਿਆਂ ਨੇ ਪਹਿਲਾਂ ਚੂਹਿਆਂ ਨੇ ਛਾਲ ਮਾਰਤੀ, ਦੈਟਸ ਵਾਟ ਦੇ ਸੇਇੰਗ ਹੈ ਨਾ, ਉਹ ਏਦਾਂ ਕਹਿੰਦੇ ਹੋਣਗੇ, ਠੀਕ ਹੈ। ਪਰ ਮੈਨੂੰ ਏਦਾਂ ਲੱਗਦਾ ਕਿ ਸਾਨੂੰ ਸੁਖਬੀਰ ਨੂੰ ਵੀ ਇੰਨਾ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ, ਉਹਦਾ ਵੀ ਜਿਹੜਾ ਰੁੱਖ ਹੈ ਨਾ, ਕਿਉਂਕਿ ਜਿਹੜੀ ਕਾਂਗਰਸ ਹੈ ਉਹਦਾ ਵੀ ਕੋਈ ਬਹੁਤਾ ਜ਼ਿਆਦਾ ਵਧੀਆ ਕਾਰਗੁਜ਼ਾਰੀ ਨਹੀਂ ਹੈਗੀ ਪੰਜਾਬ ਦੇ ਵਿੱਚ। ਹੁਣ ਦੇਖੋ
ਡੀਲਿੰਗ ਵੀ ਆ ਅੰਦਰ ਖਾਤੇ
ਡੀਲ ਹੈ। ਤੁਸੀਂ ਮਨਪ੍ਰੀਤ ਬਾਦਲ ਨੂੰ ਕਦੇ ਸੁਣਿਆ, ਕਦੇ ਦੇਖਿਆ, ਕਿੱਥੇ ਰਹਿੰਦਾ ਉਹ ਅੱਜ ਕੱਲ?
ਕੱਲੇ ਮਨਪ੍ਰੀਤ ਨੀ ਜੀ, ਹੋਰ ਵੀ ਬਹੁਤ ਸਾਰੇ ਫਰੇਮ ਤੋਂ ਬਾਹਰ ਆ, ਸਿੱਧੂ ਵੀ ਟਿਕੇ ਹੋਏ ਆ, ਬੈਂਸ ਵੀ ਟਿਕੇ ਹੋਏ ਆ, ਹੁਣ ਖਾਸਾ ਕੁਛ ਟਿਕਿਆ ਹੋਇਆ ਪਿਛਲੇ ਕੁਝ ਦਿਨਾਂ ਤੋਂ, ਤੇ ਇਹ ਨਾ ਕੋਈ ਵੱਡੇ ਸਾਈਨ ਵੱਲ ਇਸ਼ਾਰਾ ਕਿ ਵੱਡਾ ਸਾਈਨ ਆਊਗਾ, ਪਰ ਮੈਨੂੰ ਥੋੜਾ ਜਿਹਾ ਇੱਕ ਚੀਜ਼ ਦਾ ਲੱਗ ਰਿਹਾ, ਥੋੜਾ ਜਿਹਾ ਮਹਿਸੂਸ ਹੋ ਰਿਹਾ ਵੀ ਦੇਖੋ ਆਮ ਆਦਮੀ ਪਾਰਟੀ ਉਦੋਂ ਖੁੰਝ ਗਈ ਉਸ ਮੌਕੇ ਤੇ, ਠੀਕ ਆ, ਤੇ ਜੇ ਆਮ ਆਦਮੀ ਪਾਰਟੀ ਮੰਨ ਲਓ ਦਿੱਲੀ ਚ ਜਿੱਤਦੀ ਆ, ਹੁਣ ਦਿੱਲੀ ਚ ਜਿੱਤ ਕੇ ਤੇ ਸਪਸ਼ਟ ਕਲੀਅਰ ਹੋ ਕੇ ਕੇਜਰੀਵਾਲ ਖੁਦ ਸਾਹਮਣੇ ਆਵੇ ਤੇ ਉਹ ਪੰਜਾਬ ਬਾਰੇ ਕਵੇ ਵੀ ਪੰਜਾਬ ਦੂਜਾ ਸੀਗਾ ਦਿੱਲੀ ਤੋਂ ਬਾਅਦ, ਜਿਹਨੂੰ ਅਸੀਂ ਦਿੱਲੀ ਬਣਾ ਸਕਦੇ ਸੀ, ਉਹ ਜਿਹਾ ਮਾਹੌਲ ਬਣਾ ਸਕਦੇ ਸੀ, ਸਾਡੇ ਤੋਂ ਇੱਥੇ ਇੱਥੇ ਹੋਈਆਂ ਗਲਤੀਆਂ ਆਹ ਥਾਂ ਦੇ ਉੱਤੇ, ਠੀਕ ਆ, ਅਸੀਂ ਉਹਨਾਂ ਗਲਤੀਆਂ ਨੂੰ ਛੱਡ ਕੇ ਪੰਜਾਬ ਦੀ ਲੀਡਰਸ਼ਿਪ ਪੰਜਾਬ ਦੇ ਹੱਥ ਦੇ ਕੇ ਆਮ ਆਦਮੀ ਪਾਰਟੀ ਪੰਜਾਬ ਚ ਦੁਬਾਰਾ ਸਟੈਂਡ ਕਰਨੀ ਚਾਹੁੰਦੇ ਆ, ਪੂਰਾ ਕਲੀਅਰ ਕੱਟ ਲੈ ਕੇ ਆਉਣ, ਤਾਂ ਮੈਂ ਗਰੰਟੀ ਇਹ ਕਰਦਾ ਵੀ ਇਸ ਟਾਈਮ ਸਾਡੇ ਕੋਲ ਕੋਈ ਆਪਸ਼ਨ ਨੀ ਹੈਗੀ, ਅਸੀਂ ਦੁਬਾਰੇ ਭੁੱਲ ਜਾਂਗੇ ਸਾਰੀਆਂ ਗੱਲਾਂ ਸੰਜੇ ਸਿੰਘ ਹੋਰਾਂ ਦੀਆਂ ਕੀਤੀਆਂ ਨਾ, ਸਭ ਭੁੱਲ ਜਾਂਗੇ ਤੇ ਅਸੀਂ ਫੇਰ ਤੁਰ ਪਾਂਗੇ, ਮੈਂ ਗਰੰਟੀ ਕਰਦਾ, ਇਹ ਮੇਰੀ ਗੱਲ ਨੋਟ ਕਰ ਲਿਓ। ਪਰ ਸਿਰਫ ਉਹਨਾਂ ਨੂੰ ਇਹ ਕਰਨਾ ਪਊਗਾ, ਫੁੱਲ ਦਿੱਲੀ ਲਿਆਉਣੀ ਪਊ, ਕਿਉਂਕਿ ਬੈਂਸ ਵੀ ਤਿਆਰ ਬੈਠੇ ਆ, ਉਹੀ ਸਿਚੁਏਸ਼ਨ ਦੁਬਾਰੇ ਪੈਦਾ ਹੋ ਜੂਗੀ। ਸਿੱਧੂ ਤਿਆਰ ਬੈਠਾ, ਬੈਂਸ ਤਿਆਰ ਬੈਠਾ, ਮਨਪ੍ਰੀਤ ਭੱਜੂ ਆ, ਸਾਰੇ ਜਣੇ ਤਿਆਰ ਬੈਠੇ ਆ, ਕਿਉਂਕਿ ਸਭ ਕੈਪਟਨ ਤੋਂ ਦੁਖੀ ਆਏ ਤੇ ਸਾਰਿਆਂ ਨੂੰ ਰਲਾ ਕੇ ਇਹ ਕੇਜਰੀਵਾਲ ਚਾਹੇ ਨਾ, ਜੇ ਇੱਕ ਦਿੱਲੀ ਨੂੰ ਦੁਬਾਰੇ ਜਿੱਤ ਕੇ ਉਦੋਂ ਬਾਅਦ ਇਹ ਸਟੈਪ ਚੱਕੇ ਤੇ ਹੋ ਸਕਦਾ,
ਹੋ ਸਕਦਾ ਹੋ ਸਕਦਾ ਢੀਂਡਸੇ ਵੀ ਆ ਜਾਣਾ, ਜੁਆਇਨ ਕਰ ਲੈਣਾ ਸਾਰੇ ਬਾਗੀ ਨੇ, ਸਾਰੇ
ਬਾਕੀ ਬਾਕੀ ਜਿਹੜੇ ਟਕਸਾਲੀ ਆਗੂ ਆ ਉਹ ਵੀ ਕਰ ਲੈਣ ਜੁਆਇਨ,
ਉਹ ਵੀ ਕਰ
ਲੈਣ, ਉਹਨਾਂ ਸਾਰਿਆਂ ਨੂੰ ਕਹੇ ਕਿ ਕੇਜਰੀਵਾਲ ਇੱਕੋ ਗੱਲ ਕਵੇ ਵੀ ਤੁਹਾਡਾ ਜੀ ਆਇਆਂ ਨੂੰ ਆ, ਪਰ ਅਸੀਂ ਜਿਹੜੀਆਂ ਦੂਜੀਆਂ ਪਾਰਟੀਆਂ ਜਿਹੜਾ ਕੰਮ ਚੱਲਦਾ ਉਵੇਂ ਹੀ, ਅਸੀਂ ਦਿੱਲੀ ਚ ਜੋ ਪੰਜ ਸਾਲਾਂ ਚ ਪ੍ਰੂਵ ਕਰਿਆ ਸੀ ਉਵੇਂ ਜੇ ਤੁਸੀਂ ਸਾਡੀਆਂ ਸ਼ਰਤਾਂ ਮੰਨਦੇ ਹੋ ਤਾਂ ਜੀ ਆਇਆਂ ਨੂੰ, ਪਰ ਤੁਸੀਂ ਹਾਂ ਤੁਹਾਡੇ ਤੇ ਕੋਈ ਉੱਤੋਂ ਨੀ ਥੋਪਿਆ ਜਾਊਗਾ ਕੋਈ ਵੀ, ਤੁਸੀਂ ਇੱਥੇ ਰਾਜ ਇੱਥੋਂ ਦਾ ਇੱਥੇ
ਚਲਾਓ, ਏਦਾਂ ਦੀ ਜਿਹੜੀ ਨਾਲੇ ਮੁੱਖ ਮੰਤਰੀ ਪਹਿਲੇ ਡਿਕਲੇਅਰ ਕਰ ਦੇਵੇ ਆਹ ਬੰਦੇ ਨੂੰ ਮੁੱਖ ਮੰਤਰੀ ਬਣਾ, ਪਹਿਲੀ ਡੀਲ ਕਰਕੇ ਫੇਰ ਉਹ ਲੈ ਕੇ ਆਉਣ ਨਾ, ਅਗੇ ਭਗਵੰਤ ਮਾਨ ਨੂੰ ਤਾਂ ਮੈਨੂੰ ਏਦਾਂ ਕਹਿਣ ਵੀ ਉਹ ਭਗਵੰਤ ਮਾਨ ਤਾਂ ਬਾਹਰ ਹੀ ਰਹੇ, ਉਹਨੂੰ ਤਾਂ ਖਰਾਬ ਕਰਨਾ ਹੀ ਕਰਨਾ ਕੰਮ, ਬੋਲ ਨੀ ਰਿਹਾ ਸਾਰੇ ਚੁੱਪ ਨੇ, ਤੁਹਾਨੂੰ ਪਤਾ ਇੰਡੀਆ ਚ ਠੰਡ ਕਿੰਨੀ ਪੈ ਰਹੀ ਆ, ਸਿਆਲਾਂ ਨੂੰ ਸਾਰੇ ਚੁੱਪ ਹੋ ਜਾਂਦੇ ਆ, ਧੁੰਦੂ ਕਾਰਾ ਛਾਇਆ ਪਿਆ ਆ, ਧੁੰਦ ਛਾਈ ਪਈ ਆ। ਇੱਕ ਹੋਰ ਬਹੁਤ ਵੱਡੀ ਸਮੱਸਿਆ ਜੀ ਪੰਜਾਬ ਦੇ ਵਿਚ, ਇਹ ਜੁਗਾ ਜਗੰਤਰਾਂ ਤੋਂ ਚੱਲੀ ਜਾਂਦੀ, ਸਿਆਲ ਨੂੰ ਤਾਂ ਜਮਾ ਹੀ ਖਰਾਬ ਹੋ ਜਾਂਦਾ ਕੰਮ, ਉਹ ਇੱਕ ਸਮੱਸਿਆ ਸੁਲਤਾਨਾ ਬੇਗਮ ਨੇ ਮਤਲਬ ਪੇਸ਼ ਕੀਤੀ ਸੀ, ਮੈਨੂੰ ਬੜਾ ਹਾਸਾ ਆਇਆ ਤੇ ਮੈਨੂੰ ਬੜੀ ਚੰਗੀ ਲੱਗੀ ਵੀ ਇਹ ਸਮੱਸਿਆ ਸਾਡੀ ਕੌਮ ਨੂੰ ਬੜੀ ਦੇਰ ਤੋਂ ਚਿੰਬੜੀ ਹੋਈ ਆ। ਉਹ ਸਮੱਸਿਆ ਜੀ ਸਾਗ ਖਾਣ ਦੀ, ਸਾਗ ਬਣਾਉਣ ਦੀ, ਸਾਰੀ ਕੌਮ ਤਾਂ ਸਾਡੀ ਸਾਗ ਬਣਾਉਣ ਦੇ ਵਿਚ ਬਿਜ਼ੀ ਆ, ਖਾਣ ਦੇ ਵਿਚ ਬਿਜ਼ੀ ਆ, ਤੇ ਹੁਣ ਮਤਲਬ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਸਾਗ ਸਿਆਲ ਨੂੰ ਹੀ ਮਿਲਦਾ ਆ, ਇਹ ਗੱਲ ਪੱਕੀ ਆ। ਉਹਨਾਂ ਨੇ ਬਹੁਤ ਸੋਹਣਾ ਇੱਕ ਲਿਖਿਆ ਆ, ਮੈਂ ਸ਼ੇਅਰ ਕਰਦਾ ਤੁਹਾਡੇ ਨਾਲ, ਕਹਿੰਦੀ ਵੀ ਜੋ ਕੌਮ ਇੱਕ ਪੂਰਾ ਦਿਨ ਸਾਗ ਪਕਾਉਣ ਦੇ ਵਿਚ ਜਾਇਆ ਕਰ ਦਿੰਦੀ ਹੈ ਉਹ ਇਨਸਾਨੀਅਤ ਵਾਸਤੇ ਖਤਰਾ ਹੈ, ਹੋ ਸਕਦੀ ਹੈ। ਇਹ ਕਹਿ ਕੇ ਸਿਕੰਦਰ ਨੇ ਪੰਜਾਬ ਤੇ ਹਮਲਾ ਕਰਤਾ ਸੀ, ਹਨਾ ਇਥੋਂ ਤੱਕ ਸਿਕੰਦਰ ਤੋਂ ਬਾਅਦ ਕਹਿੰਦੇ ਮਹਿਮੂਦ ਗਜਨੀ ਨੂੰ ਕਿਸੇ ਨੇ ਦੱਸਿਆ ਕਿ ਦੁਨੀਆਂ ਦੇ ਵਿਚ ਇੱਕ ਐਸੀ ਕੌਮ ਵੀ ਹੈ ਜੋ ਸਾਗ ਨੂੰ ਇਨਸਾਨਾਂ ਦੀ ਖੁਰਾਕ ਦੱਸਦੀ ਹੈ, ਇਸ ਲਈ 17 ਹਮਲੇ ਵਜੂਦ ਵਿਚ ਆਏ ਮਹਿਮੂਦ ਗਜਨੀ ਨੇ। ਇੱਕ ਈਸਟ ਇੰਡੀਆ ਕੰਪਨੀ ਨੇ ਵੀ ਬਿਆਨ ਦਿੱਤਾ ਸੀ, ਉਹ ਕਹਿੰਦੇ ਇੱਕ ਨਾ ਇੱਕ ਦਿਨ ਅਸੀਂ ਇਹਨਾਂ ਤੇ ਜ਼ਰੂਰ ਕਬਜ਼ਾ ਕਰ ਲਵਾਂਗੇ ਕਿਉਂਕਿ ਇਹ ਸਾਗ ਖੋਰ ਕੌਮ ਹੈ। ਤੇ ਲਾਰਡ ਮਕੈਲੇ ਨੇ ਉਹਨਾਂ ਨੇ ਕਿਹਾ ਸੀ ਕਿ ਜੋ ਕੌਮ ਸਾਗ ਖਾਂਦੀ ਹੈ ਉੱਥੇ ਤਲੀਮ ਕੁਛ ਨਹੀਂ ਕਰ ਸਕਦੀ। ਦੇਖੋ ਆਪਾਂ ਨਿਊਟਨ ਦੀ ਗੱਲ ਕੀਤੀ, ਨਿਊਟਨ ਨੇ ਵੀ ਬਿਆਨ ਦਿੱਤਾ ਸੀ, ਕਹਿੰਦੇ ਸਾਡੇ ਤੇ ਨਿਊਟਨ ਨੇ ਵੀ ਬਿਆਨ ਦਿੱਤਾ ਸੀ ਸਾਗ ਪਿੱਛੇ, ਹਾਂ ਉਹ ਕਹਿੰਦਾ ਸੀ ਸਾਡੇ ਤੇ ਤੁਹਾਡੇ ਦਰਮਿਆਨ ਹੁਣ ਸਾਗ ਫੈਸਲਾ ਕਰੇਗਾ। ਦੋ ਕੰਮਾਂ ਦੇ ਵਿਚ ਸਾਗ ਫੈਸਲਾ ਕਰੇਗਾ। ਤੇ ਅਲਫਰੈਡ ਨੋਬਲ ਜਿਨ੍ਹਾਂ ਦੇ ਨਾਂ ਦੇ ਉੱਤੇ ਅਲਫਰੈਡ ਮਤਲਬ ਨੋਬਲ ਪ੍ਰਾਈਜ ਮਿਲਦਾ, ਉਹਨਾਂ ਨੇ ਵੀ ਮਤਲਬ ਅਲਫਰੈਡ ਨੋਬਲ ਪ੍ਰਾਈਜ ਦੇਣ ਦੇ ਵੇਲੇ ਲਿਖ ਦਿੱਤਾ ਸੀ, ਕਹਿੰਦੇ ਮੇਰੀ ਖਵਾਹਿਸ਼ ਸੀ ਕਿ ਪੰਜਾਬੀ ਵੀ ਨੋਬਲ ਇਨਾਮ ਜਿੱਤਣ ਪਰ ਉਹ ਸਾਗ ਖਾਣਾ ਨਹੀਂ ਛੱਡਦੇ, ਕੀ ਕਰਾਂ ਕਹਿੰਦਾ। ਪਰ ਸੈਯਦ ਅਹਿਮਦ ਖਾਨ ਨੇ ਸਰ ਸੈਯਦ ਅਹਿਮਦ ਖਾਨ ਨੇ ਕਿਹਾ ਸੀਗਾ ਕਿ ਪੰਜਾਬੀ ਕੌਮ ਸਾਗ ਖਾਣਾ ਛੱਡ ਦੇਵੇ ਤੇ ਆਪਦਾ ਖੋਇਆ ਹੋਇਆ ਮੁਕਾਮ ਹਾਸਲ ਕਰ ਸਕਦੀ ਹੈ। ਹਾਂ ਤੇ ਇੱਕ ਹੋਰ ਤੱਤ ਸਾਹਮਣੇ ਆਇਆ, ਹਿਸਟੋਰੀਅਨ ਨੇ ਰਿਸਰਚ ਕੀਤੀ, ਕਹਿੰਦੇ ਕੋਲੰਬਸ ਨੂੰ ਰਾਹ ਚੋ ਹੀ ਪਤਾ ਲੱਗ ਗਿਆ ਸੀ ਕਿ ਪੰਜਾਬੀ ਕੌਮ ਸਾਗ ਖਾਂਦੀ ਆ, ਇਸ ਲਈ ਉਹ ਪੰਜਾਬ ਦੀ ਰਾਹ ਛੱਡ ਕੇ ਅਮਰੀਕਾ ਦੇ ਰਾਹ ਵੱਲ ਨਿਕਲ ਗਿਆ। ਤੇ
ਚੰਗਾ ਵਿਅੰਗ ਲਿਖਿਆ।
ਹਾਂ ਇੱਕ ਇੱਕ ਮਤਲਬ ਹੁਣ ਦੋ ਹੋਰ ਰਹਿੰਦੇ ਆ। ਇੱਕ ਵਾਰੀ ਨਾ ਕਹਿੰਦੇ ਅਰਬਾਂ ਚ ਡੰਗਰਾਂ ਦੇ ਪੱਠੇ ਜਾਣੀ ਕਿ ਸਾਗ ਮੁੱਕ ਗਏ। ਪੁੱਛਣ ਤੇ ਪਤਾ ਲੱਗਾ ਕਿ ਇਹ ਜਿੱਥੋਂ ਆਉਂਦੇ ਸਨ ਉਹ ਹੁਣ ਆਪ ਇਹਨਾਂ ਨੇ ਖਾਣੇ ਸ਼ੁਰੂ ਕਰ ਦਿੱਤੇ ਆ ਸਾਗ ਪੱਠੇ। ਫੇਰ ਉਹਨਾਂ ਨੇ ਪੰਜਾਬੀ ਕੌਮ ਨੂੰ ਫੈਂਟਣ ਵਾਸਤੇ ਮੁਹੰਮਦ ਬਿਨ ਕਾਸਿਮ ਭੇਜਿਆ ਅਰਬਾਂ ਚ। ਤੇ ਇੱਕ ਹੋਰ ਸੀਗਾ ਕਹਿੰਦੇ ਬਗਦਾਦ ਵਿਚ ਜਦ ਇੱਕ ਮੰਗੋਲ ਨੂੰ ਸਾਗ ਦਿੱਤਾ ਗਿਆ ਤਾਂ ਉਹਨੇ ਵਾਪਸ ਆ ਕੇ ਚੰਗੇਜ਼ ਖਾਨ ਨੂੰ ਦੱਸਤਾ ਤੇ ਚੰਗੇਜ਼ ਖਾਨ ਨੇ ਪੁੱਛਿਆ ਕਿ ਸਾਗ ਕੀ ਹੈ ਤੇ ਕਿੱਥੋਂ ਆਉਂਦਾ ਹੈ। ਤਾਂ ਇੱਕ ਤਾਜਰ ਨੇ ਪੰਜਾਬ ਵੱਲ ਇਸ਼ਾਰਾ ਕੀਤਾ ਤੇ ਚੰਗੇਜ਼ ਖਾਨ ਨੇ ਆਪਣੀਆਂ ਫੌਜਾਂ ਨੂੰ ਪੰਜਾਬ ਤੇ ਹਮਲੇ ਦਾ ਹੁਕਮ ਦੇ ਦਿੱਤਾ। ਕਹਿੰਦਾ ਕਹਿੰਦੇ ਐਂਡ ਦੇ ਵਿਚ ਕਹਿੰਦੇ ਐਡੀ ਠੰਡ ਚ ਪੰਜਾਬੀਆਂ ਨੇ ਬੜੀ ਖੁਰਾਕ ਲੱਭੀ, ਰੱਜਦੇ ਹੀ ਨੀ, ਮਾਰ ਘੱਤਿਆ ਸਾਗ ਨੇ, ਧੁਨੀਆਂ ਵੀ ਹਰੀਆਂ ਕੀਤੀਆਂ ਪਈਆਂ ਕਾ ਕਾ ਕੇ। ਸੋ ਜਿਹੜੀ ਪੰਜਾਬ ਦੇ ਵਿਚ ਪੋਲੀਟੀਕਲ ਸ਼ਾਂਤੀ ਹੈ ਹਨਾ, ਹੁਣ ਸਿਆਲ ਚੱਲ ਰਹੇ, ਸਾਡੀ ਕੌਮ ਜਿਹੜੀ ਹੈ ਸਾਗ ਦੇ ਵਿਚ ਵਿਅਸਤ ਹੈ। ਕੋਈ ਗੱਲ ਨੀ, ਮਾੜਾ ਜਿਹਾ ਸਾਗ ਮੁੱਕ ਲੈ, ਨਿਸਰ ਲੈਂਦੇ ਸਾਗ, ਉਹਨੂੰ ਫੁੱਲ ਆਣ ਲੈਣ ਦਿਓ ਤੇ ਫਿਰ ਐਕਟੀਵਿਟੀ ਸ਼ੁਰੂ ਹੋ ਜਾਏਗੀ, ਕੋਈ ਚੱਕਰ ਨੀ ਜੀ। ਸੋ ਇਹ ਤਾਂ ਸੀ ਸਾਗ ਦੀ। ਇੱਕ ਇੱਦਾਂ ਅੰਬ ਦੀ ਵੀ ਸੁਣਾਵਾਂ ਤੁਹਾਨੂੰ, ਅੰਬ ਦੀ ਵੀ ਮੈਨੂੰ ਸਰਬਜੀਤ ਨੇ ਸੁਣਾਈ ਸੀ
ਹਨਾ।
ਹੁਣ ਦੇਖੋ ਇਹਦਾ ਆਪਾਂ ਆਪਣੀ ਕੌਮ ਦੇਖੋ, ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰੀ, ਆਮ ਜਿਹਨੂੰ ਕਿ ਅੰਬ ਵੀ ਕਹਿੰਦੇ ਨੇ। ਇੱਕ ਵਾਰੀ ਨਾ ਉਹ ਮੈਨੂੰ ਸਰਬਜੀਤ ਨੇ ਸੁਣਾਈ, ਵੈਸੇ ਬਹੁਤ ਬਚਪਨ ਚ ਨਾ ਇਹ ਸੁਣਾਉਂਦੇ ਹੁੰਦੇ ਸੀਗੇ, ਜਾਣੀ ਕਿ ਇਹ ਨਿਆਣਿਆਂ ਦੀਆਂ ਕਹਾਣੀਆਂ ਆ ਜਿਹੜੀਆਂ ਮੈਂ ਤੁਹਾਨੂੰ ਸੁਣਾਉਣ ਲੱਗਾ। ਕਹਿੰਦੇ ਵੀ ਇੱਕ ਵਾਰੀ ਨਾ ਇਰਾਨ ਦੇ ਬਾਦਸ਼ਾਹ ਨੂੰ ਕਿਸੇ ਨੇ ਦੱਸਿਆ ਵੀ ਪੰਜਾਬ ਦੇ ਵਿਚ ਨਾ ਅੰਬ ਹੁੰਦੇ ਆ ਹਨਾ, ਤੇ ਉਹਦੇ ਬੜੇ ਬੜੇ ਵੱਡੇ ਐਡਵਾਈਜ਼ਰ ਸੀ, ਜਿਹੜਾ ਮੁੱਖ ਮੰਤਰੀ ਸੀ ਉਹਦਾ, ਮਤਲਬ ਐਨ ਪੱਗ ਬੰਨੀ ਆਉਣ, ਲੰਬਾ ਦਾੜਾ, ਮੁੱਛਾਂ ਖੜੀਆਂ ਉਹਦੀਆਂ ਹਨਾ, ਖੁੱਲਾ ਛੱਡਿਆ ਪ੍ਰਕਾਸ਼ ਚੋਲਾ ਹਨਾ। ਉਹ ਆਇਆ ਦਰਬਾਰ ਦੇ ਵਿਚ, ਉਹ ਕਹਿੰਦਾ ਮਹਾਮੰਤਰੀ, ਕਹਿੰਦਾ ਮੈਨੂੰ ਪਤਾ ਲੱਗਾ, ਸੂਈਆਂ ਨੇ ਦਿੱਤਾ, ਕਹਿੰਦੇ ਇੱਕ ਫਲ ਹੈ ਪੰਜਾਬ ਦੇ ਵਿਚ ਹਨਾ, ਉਸ ਨੂੰ ਅੰਬ ਕਹਿੰਦੇ ਆ ਹਨਾ, ਤੇ ਅਸਾਂ ਕਦੇ ਖਾਧਾ ਨਹੀਂ ਉਹ, ਅਸੀਂ ਉਹ ਖਾਣਾ ਆ, ਸਾਡੇ ਲਈ ਪ੍ਰਬੰਧ ਕੀਤਾ ਜਾਵੇ। ਉਹ ਕਹਿੰਦਾ ਜੀ ਚਲੋ ਕਰ ਲੈਂਦੇ ਆ। ਉਹਨੇ ਆਪਣੇ ਟਰੇਡ ਮੰਤਰੀ ਨੂੰ ਦਿੱਤਾ, ਕਹਿੰਦਾ ਲਓ ਚਲੋ ਵੀ ਭੇਜੋ ਊਂਠਾਂ ਵਾਲੇ, ਉਥੋਂ ਅੰਬ ਲੈ ਕੇ ਆਓ। ਤੇ ਉਹ ਆਏ ਅੰਬ ਲੈ, ਅੰਬ ਦੇ ਸੀਜ਼ਨ ਵੇਟ ਕਰਦੇ ਰਹੇ, ਅੰਬ ਜਿਹੜੇ ਪੱਕੇ ਪੈਲ ਪਾਈ, ਉਹ ਅੰਬ ਲੈ ਕੇ ਤੁਰ ਪਏ। ਹੁਣ ਉਹ ਉੱਥੇ ਨੂੰ ਲੱਗਦੇ ਸੀਗੇ ਕਈ ਮਹੀਨੇ, ਉਹ ਅੰਬ ਤਾਂ ਜਾ ਕੇ ਲਾਹੌਰੇ ਪੱਕ ਗਏ ਹਨਾ, ਤਾਂ ਗਲ ਗਏ। ਉਹ ਕਈ ਸਾਲ ਇੱਦਾਂ ਕਰਦੇ ਰਹੇ, ਮਤਲਬ ਕਦੇ ਅਫਗਾਨਿਸਤਾਨ ਚ ਜਾ ਕੇ ਪੱਕ ਜਾਣ, ਉਹਨਾਂ ਉੱਥੇ ਸਿੱਟਣੇ ਪੈ ਜਾਣ। ਉਹ ਫੇਲ ਹੋ ਗਿਆ 4-5 ਸਾਲ ਪ੍ਰੋਜੈਕਟ, ਕਿਉਂਕਿ ਕੋਈ ਸਾਂਭ ਸੰਭਾਲ ਦਾ ਰੈਫਰੀਜਰੇਸ਼ਨ ਤਾਂ ਹੈ ਨਹੀਂ ਸੀ ਉਸ ਵੇਲੇ। ਉਹ ਬੜਾ ਪਰੇਸ਼ਾਨ ਹੋਇਆ ਰਾਜਾ ਹਨਾ, ਉਹਨਾਂ ਸਭਾ ਸੱਦ ਲਈ ਆਪਣੀ 4-5 ਸਾਲ ਬਾਅਦ। ਕਹਿੰਦਾ ਕਿੰਨੇ ਸਾਲ ਹੋ ਗਏ ਮੈਨੂੰ ਹੁਕਮ ਦਿੱਤੇ ਨੂੰ ਵੀ ਮੈਂ ਅੰਬ ਖਾਣੇ ਆ, ਤੁਸੀਂ ਮੈਨੂੰ ਹਜੇ ਤੱਕ ਪੰਜਾਬ ਤੋਂ ਅੰਬ ਲਿਆ ਕੇ ਨਹੀਂ ਦਿੱਤੇ। ਮਹਾਂਮੰਤਰੀ ਜੇ ਕਹਿੰਦਾ ਮੈਨੂੰ ਅੰਬ ਨਾ ਮਿਲੇ ਇਸ ਸੀਜ਼ਨ ਦੇ ਵਿਚ ਤਾਂ ਤੇਰਾ ਮੈਂ ਗਲਾ ਕਲਮ ਕਰ ਦਿਆਂਗਾ ਦਰਬਾਰ ਦੇ ਵਿਚ। ਚਲੋ ਉਹਦੇ ਵਿਚਾਰੇ ਅੰਬਾਂ ਵਿਚ ਉਹਦੀ ਜਾਨ ਉਹਦੀ ਕੜਿੱਕੀ ਚ ਫਸ ਗਈ। ਉਹ ਸੀਗਾ ਜੋ ਮਹਾਂਮੰਤਰੀ ਐਵੇਂ ਥੋੜੇ ਬਣਦੇ ਆ, ਉਹਨਾਂ ਦਾ ਕੋਈ ਦਿਮਾਗ ਹੁੰਦਾ। ਉਹ ਕਹਿੰਦਾ ਯਾਰ ਮੈਂ ਪਹਿਲਾਂ ਆਪ ਜਾ ਕੇ ਖਾ ਕੇ ਆਣਾ। ਉਹ ਕਿਤੇ ਗਿਆ ਪਹਿਲਾਂ ਹੀ ਜਾ ਕੇ ਨਾ ਪੱਕੇ ਅੰਬ ਖਾ ਕੇ ਆ ਕੇ, ਤਾਂ ਮੁੜ ਕੇ ਕਹਿੰਦਾ ਯਾਰ ਇਹ ਜਾਣੇ ਤਾਂ ਹੈ ਨੀ ਉੱਥੇ ਨੂੰ, ਕਹਿੰਦਾ ਹੁਣ ਇੱਥੇ ਪ੍ਰਬੰਧ ਕਰਨਾ ਪੈਣਾ। ਉਹ ਨਾ ਜਾ ਕੇ ਕਹਿੰਦਾ ਮਹਾਰਾਜ, ਕਹਿੰਦਾ ਬਣ ਗਿਆ ਪ੍ਰਬੰਧ, ਹੋ ਗਿਆ ਅੰਬਾਂ ਦਾ, ਕਹਿੰਦਾ ਮੈਂ ਤੁਹਾਨੂੰ ਅੰਬ ਦਾ ਟੇਸਟ ਕਰਾਉਂਗਾ, ਹੁਣੇ ਕਰਾਉ, ਮੈਂ ਖਾ ਕੇ ਆਇਆ, ਕਹਿੰਦਾ ਮੇਰੇ ਅੰਦਰ ਹੈ ਅੰਬ, ਕਹਿੰਦਾ ਉਹ ਹਨਾ, ਕਹਿੰਦਾ ਕਮਾਲ ਹੋ ਗਈ ਹਨਾ, ਕਹਿੰਦਾ ਮੈਂ ਤਰੀਕਾ ਵੀ ਲੱਭ ਲਿਆ, ਕਹਿੰਦਾ ਤਾਂ ਮੂਰਖ ਸੀਗੇ, ਕਹਿੰਦਾ ਹਨਾ, ਕਹਿੰਦਾ ਮੈਂ ਤੁਹਾਨੂੰ ਖਾਵਾਂਗਾ, ਕਹਿੰਦਾ ਲਿਆਓ ਜੀ, ਕਹਿੰਦਾ ਕੜਾਹਾ ਲਿਆਓ, ਕਹਿੰਦਾ ਕੜਾਹਾ ਲਿਆ ਕੇ ਚ ਸੀਰਾ ਪਾਓ, ਕਹਿੰਦਾ ਸੀਰਾ ਪਾ ਲਿਆ, ਇਹਨੂੰ ਮਾੜਾ ਮਾੜਾ ਕਹਿੰਦਾ ਗਰਮ ਕਰੋ। ਉਹ ਜਦ ਨਾ ਚੱਲ ਪਿਆ ਸੀਰਾ, ਕਹਿੰਦਾ ਉਹਨੇ ਆਪਣੀ ਨਾ ਦਾੜੀ ਉਹਦੇ ਵਿਚ ਡੋਬ ਲਈ, ਲੰਬੀ ਦਾੜੀ ਨਾ ਸੀਰੇ ਦੇ ਵਿਚ, ਸੀਰੇ ਚ ਡੋਬ ਕੇ ਕਹਿੰਦਾ ਮਹਾਰਾਜ ਹੁਣ, ਕਹਿੰਦਾ ਮੇਰੀ ਦਾੜੀ ਦੇ ਵਿਚ ਸੀਰਾ ਚੁੱਪੋ, ਕਹਿੰਦਾ ਇਹੀ ਅੰਬ ਹੁੰਦਾ ਆ।
ਪਹਿਲਾਂ ਹੁੰਦੇ ਵੀ ਰੇਸ਼ਿਆਂ ਵਾਲੇ ਸੀ ਨਾ,
ਆਹੋ ਜਾਲੀ ਵਾਲੇ ਹੁੰਦੇ, ਇਹੀ ਹਾਲ ਹੁਣ ਆਮ ਆਦਮੀ ਪਾਰਟੀ ਦਾ ਹੋਇਆ।
ਨਹੀਂ ਦੇਖੋ ਦੇਖੋ ਕਹਾਣੀ ਆਉਂਦੀ ਨਾ ਗੱਲ ਵੀ, ਜਦੋਂ ਬੰਦੇ ਕੋਲ ਮੁੱਕ ਜਾਂਦੀਆਂ ਨਾ ਤੇ ਫੇਰ ਉਹ ਰੇਹੜੀ ਵਾਲੀ ਗੱਲ ਹੋ ਜਾਂਦੀ ਹੈ। ਮੈਂ ਕਈ ਵਾਰੀ ਸੁਣਾਈ ਆ, ਦਵੇ ਦੱਸਣਾ ਵੀ ਉਹ ਮੇਰਾ ਨਾ ਕਜ਼ਨ ਦਿੱਲੀ ਰਹਿੰਦਾ ਸੀ, ਤੇ ਉਹ ਮੈਨੂੰ ਸੁਣਾਉਣ ਲੱਗ ਗਿਆ, ਕਹਿੰਦਾ ਵੀ ਮਾਰਕੀਟਿੰਗ ਦੇ ਗੁਣ ਦੇਖੋ ਵੀ, ਕਹਿੰਦਾ ਸਾਡੀ ਗਲੀ ਚ ਨਾ ਦੋ ਰੇਹੜੀ ਵਾਲੇ ਆਉਂਦੇ ਆ, ਤੇ ਮੈਂ ਤੁਹਾਨੂੰ ਦੋਨਾਂ ਦੇ ਅੱਜ ਹਾਲਾਤ ਦਿਖਾਉਣਾ ਸੀ। ਅਸੀਂ ਦੂਜੀ ਮੰਜ਼ਿਲ ਤੇ ਰਹਿੰਦੇ ਤੇ ਅਸੀਂ ਉੱਤੇ ਬਾਹਰ ਬਰਾਂਡੇ ਚ ਬੈਠੇ, ਗੈਲਰੀ ਦੇ ਰੇਹੜੀ ਵਾਲਾ ਆ ਗਿਆ ਪਹਿਲਾਂ, ਤੇ ਆ ਕੇ ਜੀ ਉਹ ਵੱਢ ਖਾਊਂਗੂ ਤਾਂ ਹੋਕਾ ਦੇਵੇ, ਤੇ ਵੱਢ ਖਾਊਂਗੂ ਬੋਲੇ, ਜੇ ਉਹ ਕੋਈ ਬੁੜੀ ਟੋਕਰੀ ਲੈ ਕੇ ਛਾਂਟਣ ਲੱਗੇ ਤਾਂ ਗਲ ਪੈ ਜੇ ਉਹਨੂੰ, ਕਹਿੰਦੇ ਮੈਂ ਹੀ ਆ, ਮੈਂ ਤਾਂ ਆਈ ਦਊਂਗਾ ਆਪੇ ਆਪ, ਗਾਜਰਾਂ ਛੱਡਣ ਨੀ ਦਿੰਦਾ, ਆਪ ਪਾਊਂਗਾ ਰੁੱਗ ਭਰ ਕੇ ਇਕੱਠੀਆਂ ਪਾਓ। ਚਲੋ ਜੀ ਉਹਨੇ ਗੇੜਾ ਦਿੱਤਾ, ਦੋ ਤਿੰਨ ਗਾਹਕ ਉਹਨੂੰ ਮਿਲੇ ਤੇ ਉਹ ਸਾਰੀ ਗਲੀ ਚ ਗੇੜਾ ਗੁੜਾ ਦੇ ਕੇ ਜਾ ਵੜਿਆ। ਅੱਧੇ ਘੰਟੇ ਬਾਅਦ ਦੂਜਾ ਰੇਹੜੀ ਵਾਲਾ ਆਇਆ, ਬੜੀ ਨਿਮਰਤਾ ਨਾਲ ਹੋਕਾ ਦੇਵੇ, ਜਿਹੜਾ ਆ ਕੇ ਗਾਜਰਾਂ ਕੀ ਪਾ ਲਈਆਂ, ਆ ਪਾਏ, ਆ ਲੋ ਜੀ ਟੋਕਰੀ ਪਾ ਲੋ ਆਪੇ ਛਾਂਟ ਕੇ, ਤੇ ਉਹ ਗਾਜਰਾਂ ਟੋਕਰੀ ਅਗਲਾ ਛਾਂਟ ਛਾਂਟ ਕੇ ਪਾ ਲਿਆ ਕਰੇ, ਤੇ ਉਹ ਗਾਹਕ ਵੀ ਖੁਸ਼, ਭਾਈ ਵੀ ਖੁਸ਼, ਤੇ ਉਹਨੇ ਅੱਧੇ ਘੰਟੇ ਚ ਗਲੀ ਚ ਸਾਰੀ ਰੇਹੜੀ ਖਾਲੀ ਕਰਤੀ। ਤੇ ਉਹ ਮੈਂ ਉਹਨੂੰ ਕਿਹਾ ਵੀ ਤੂੰ ਹੁਣ, ਅਸੀਂ ਨਿਆਣੇ ਸੀਗੇ, ਵੀ ਕੀ ਸਿੱਖਿਆ ਗਿਆ ਚ, ਕਹਿੰਦਾ ਦੇਖ ਹਮੇਸ਼ਾ ਮਾੜੀਆਂ ਚੀਜ਼ਾਂ ਚ ਇੱਕ ਚੀਜ਼ ਚੰਗੀ ਹੁੰਦੀ ਆ, ਠੀਕ ਹੈ ਨਾ, ਜੋ ਤੂੰ ਚੰਗੀ ਚੀਜ਼ ਚੱਕ ਲਈ ਉਦੋਂ ਬਾਅਦ ਅਗਲੀਆਂ ਮਾੜੀਆਂ ਚੀਜ਼ਾਂ ਚ ਵੀ ਤਾਂ ਇੱਕ ਚੀਜ਼ ਚੰਗੀ ਹੈਗੀ ਨਾ, ਫਿਰ ਤੁਸੀਂ ਉਹ ਚੱਕ ਲਈ, ਫਿਰ ਉਦੋਂ ਮਾੜੀਆਂ ਚੀਜ਼ਾਂ ਚ ਫੇਰ ਇੱਕ ਚੀਜ਼ ਚੰਗੀ ਹੈਗੀ ਉਹ ਚੱਕ ਲਈ, ਕਹਿੰਦਾ ਅਖੀਰ ਨੂੰ ਜਿਹੜੀ ਲਾਸਟ ਚੀਜ਼ ਹੁੰਦੀ ਉਹ ਵੀ ਚੰਗੀ ਰਹਿ ਜਾਂਦੀ ਹੈ, ਕਹਿੰਦਾ
ਮਾੜੀ ਰਹਿ, ਹੋਰ ਕੋਈ ਆਪਸ਼ਨ ਨਹੀਂ ਰਹਿੰਦੀ,
ਹੋਰ ਕੋਈ ਆਪਸ਼ਨ ਨਹੀਂ ਹੁੰਦੀ। ਸੋ ਇਸ ਕਰਕੇ ਆਮ ਆਦਮੀ ਪਾਰਟੀ ਵਾਲੇ ਮਾਮਲੇ ਚ ਨਾ ਇਹੀ ਆ ਸਾਡੇ ਕੋਲ ਹੁਣ ਆਪਸ਼ਨ, ਵੀ ਜੇ ਹੁਣ ਦੇਖੀਏ ਚੌੜ ਚੌੜਨ ਵਾਲਾ ਦਿੱਲੀ ਦੇ ਵਿੱਚ ਜਿਹੜੇ ਉਹਨਾਂ ਨੇ ਕੰਮ ਕੀਤੇ ਆ, ਦਿੱਲੀ ਦੇ ਵਿੱਚ ਦੇਖੋ 70 ਸੀਟਾਂ ਦਾ ਦਾਵਾ ਕਰ ਰਿਹਾ ਵੀ ਸਾਰੀਆਂ ਲਿਜਾਵਾਂਗੇ, 70 ਤਾਂ ਨੀ ਆਉਣਗੀਆਂ, ਐਤਕੀ ਥੋੜਾ ਜਿਹਾ ਸੀਟਾਂ ਤਾਂ ਘਟਣਗੀਆਂ ਅੱਗੇ ਨਾਲੋਂ 60 ਤੋਂ ਇਹਨਾਂ ਦੀਆਂ, ਪਰ ਸਰਕਾਰ ਬਣਨੀ ਤਕਰੀਬਨ ਤੈਅ ਆ, ਕਿਉਂਕਿ ਕਾਂਗਰਸ ਦਾ ਖੁਦ ਦਾ MLA ਕੱਲ ਕਹਿ ਗਿਆ, ਕਹਿੰਦਾ ਵੀ ਆਊਗਾ ਕਾਂਗਰਸ ਇਹੀ ਆਮ ਆਦਮੀ ਪਾਰਟੀ, ਠੀਕ ਹੈ ਜੀ, ਕੋਈ ਵੱਡੀ ਧਾਂਦਲੀ ਹੋ ਜੇ, ਕੋਈ ਵੱਡਾ ਕਾਂਗਰਸ ਤੇ ਬੀਜੇਪੀ ਦੋਨੇ ਰਲ ਜਾਣ ਆਪਸ ਵਿਚ, ਕੋਈ ਏਦਾਂ ਦਾ ਕੋਈ ਹੋ ਜੇ ਤਾਂ ਵੱਖਰੀ ਗੱਲ ਆ, ਵੀ ਮੁਕਾਬਲੇ ਚ ਪੂਰਾ ਸਖ਼ਤ ਹੋ ਜੇ, ਪਰ ਫੇਰ ਵੀ ਜਿਹੜੀ ਆਮ ਆਦਮੀ ਦੀ ਸਰਕਾਰ ਬਣਨੀ ਤੈਅ ਆ, ਉਹਦਾ ਕਾਰਨ ਵੀ ਜਿਹੜਾ ਜ਼ਮੀਨੀ ਪੱਧਰ ਦੇ ਉੱਤੇ ਹੋਸਪਿਟਲ ਸਕੂਲਾਂ ਦਾ ਨਵੀਂਕਰਨ, ਜੋ ਮੁਫ਼ਤ ਬਿਜਲੀ ਪਾਣੀ, ਲੇਡੀ ਦੇ ਸਫ਼ਰ ਦੀ ਗੱਲ, ਬਹੁਤ ਸਾਰੀਆਂ ਚੀਜ਼ਾਂ, ਉਹ ਵੀ ਅਧੂਰੀ ਜਿਹੜੀ ਅਰਧ ਸਰਕਾਰ ਬਣੀਓ ਕਰਨਾ, ਪੂਰਨ ਸਰਕਾਰ ਨੀ ਹੈ ਉਹ, ਅਰਧ ਸਰਕਾਰ, ਅਰਧ ਸਰਕਾਰ ਬਣੀਓ, ਹਾਂ, ਤੇ ਇਸ ਕਰਕੇ ਉਹਨਾਂ ਦਾ ਪੋਜੀਟਿਵ ਆ, 100% ਜਿਹੜੀ ਉਹਨਾਂ ਦੀ ਸਰਕਾਰ ਆਉਣੀ ਤੈਅ ਆ, ਜੇ ਉਹ ਸਰਕਾਰ ਆ ਜਾਂਦੀ ਆ ਉਹਦੇ ਬਿਹਾਫ ਤੇ, ਫੇਰ ਉਹ ਪੰਜਾਬ ਚ ਆ ਕੇ ਮਾਫ਼ੀ ਮੰਗ ਕੇ ਤੇ ਉੱਥੋਂ ਸ਼ੁਰੂ ਕਰਨ ਨਾ ਜੇ, ਤੇ ਪੰਜਾਬੀਆਂ ਦੇ ਜਿਗਰੇ ਬਹੁਤ ਵੱਡੇ ਆ, ਮੈਂ ਗਰੰਟੀ ਕਰਦਾ, ਪਿੰਡ ਪਿੰਡ ਚ ਉਵੇਂ ਮਹਿਫਲਾਂ ਜੁੜ ਪੈਣੀਆਂ, ਪਰ ਉਸ ਤੋਂ ਪਹਿਲਾਂ ਇੱਕ ਸਟਰਕਚਰ ਬਣਾਉਣਾ ਪਊਗਾ। ਇਹ ਸਾਰੇ ਜਿਹੜੇ ਉੱਦਮੀ ਹੈਗੇ ਆ, ਦੇਖੋ ਬੈਂਸ ਉੱਦਮੀ ਆ, ਸਿੱਧੂ ਉੱਦਮੀ ਆ, ਮਨਪ੍ਰੀਤ ਵੀ ਠੀਕ ਆ, ਕੋਈ ਮਾੜਾ ਨੀ ਹੈ, ਜੇ ਤੁਸੀਂ ਉਹਨੂੰ ਉਹਨੂੰ ਕੰਮ ਕਰਨ ਦਾ, ਜੇ ਬੰਦੇ ਨੂੰ, ਹਾਂ, ਜੇ ਇੱਕ ਤੁਸੀਂ, ਹਾਂ, ਇੱਕ ਤੁਸੀਂ ਉਹਨੂੰ ਪਲੇਟਫਾਰਮ ਤਾਂ ਅਕਸਰ ਮਾਲਕ ਮੁਹੱਈਆ ਕਰਾ ਕੇ ਦਿੰਦਾ ਨਾ। ਹੁਣ ਮੰਨ ਲਓ ਮੈਂ ਇੱਕ ਸ਼ੈੱਡ ਬਣਾਇਆ ਹੋਇਆ, ਮੇਰੇ ਸ਼ੈੱਡ ਚ ਕੋਈ ਚੀਜ਼ ਪੈਕ ਹੁੰਦੀ ਆ, ਠੀਕ ਆ, ਤੇ ਉਹ ਸ਼ੈੱਡ ਦਾ ਜਿਹੜਾ ਸਟਰਕਚਰ ਆ ਕੰਮ, ਇਹਨੂੰ ਤਾਂ ਉਹ ਚੀਜ਼ ਸਟਰਕਚਰ ਹੀ ਕੰਮ ਵਧੀਆ ਕਰਨ ਲਈ ਮੈਨੂੰ ਵੀ ਮਜਬੂਰ ਕਰੂਗਾ ਨਾ। ਜੇ ਸਟਰਕਚਰ ਹੀ ਨੀ ਚੱਜਦਾ ਉੱਥੇ ਹੈਗਾ, ਤਾਂ ਮੈਂ ਕੰਮ ਆਪਦੀ ਉਸ ਨਾਲ ਥੋੜਾ ਇਕੱਲੀ ਤਾਕਤ ਨਾਲ ਕਰ ਲੂਗਾ। ਸੋ ਇਸ ਕਰਕੇ ਸਟਰਕਚਰ ਉਹਨੂੰ ਬਣਾ ਕੇ ਦਿੱਤਾ ਜਾਵੇ, ਆਮ ਆਦਮੀ ਪਾਰਟੀ ਆਪਦਾ ਜਿਹੜਾ ਪਿਛਲੇ 5 ਸਾਲਾਂ ਦਾ ਐਕਸਪੀਰੀਅੰਸ ਦੇ ਹਿਸਾਬ ਨਾਲ ਨਾ ਚੇਂਜਸ ਕਰ ਸਕਦੀ ਆ ਪੰਜਾਬ ਚ, ਪਰ ਸੋਚਣਾ ਵਿਸ਼ਾਲ ਪੱਧਰ ਤੇ ਪਊਗਾ।
ਜੀ ਬਿਲਕੁਲ, ਔਰ ਇਹ ਤਾਂ ਸੀ ਸਾਡੇ ਜਿਹੜੀ ਪੋਲੀਟੀਕਲ ਪੰਜਾਬ ਦੀ ਜਾਂ ਇੰਡੀਆ ਦੀ ਗੱਲਬਾਤ। ਸੋ ਮਿੰਟੂ ਭਾਜੀ, ਥੋੜਾ ਜਿਹਾ ਆਪਾਂ ਰੇਤਿਆਂ ਦੇ ਵੀ ਕਰਨਾ ਆ, ਲੈਂਡ ਮਾਫੀਆ ਰੱਖ ਲਓ ਜਾਂ ਸੈਂਡ ਮਾਫੀਆ, ਇਹਦੀ ਵੀ ਆਪਾਂ ਗੱਲ ਕਰਾਂਗੇ। ਪਰ ਇੱਕ ਨਾ ਹੁਣ ਉੜਦੀ ਉੜਦੀ ਉਹ ਖ਼ਬਰ ਹੋਰ ਵੀ ਹੈ ਜਿਹੜੀ ਮੈਂ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰ ਲਵਾਂ। ਆਸਟ੍ਰੇਲੀਆ ਦੇ ਵਿੱਚ ਅੱਗਾਂ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਫੰਡ ਰੇਜ਼ਿੰਗ ਹੋਈ, ਵਿਦੇਸ਼ਾਂ ਦੇ ਵਿੱਚ ਵੀ ਹੋਈ, ਫੇਸਬੁੱਕ ਤੇ, ਪੇਪਾਲ ਤੇ, ਹੈ ਨਾ। ਤਾਂ ਉਹਦੇ ਵਿੱਚ ਆਸਟ੍ਰੇਲੀਆ ਦੀ ਇੱਕ ਕਮੇਡੀਅਨ ਹੈ ਸਲੈਸਟ ਬਾਰਬਰ, ਤੇ ਉਹਨੇ ਇੱਕ ਫੰਡ ਰੇਜ਼ਿੰਗ ਸ਼ੁਰੂ ਕੀਤੀ ਸੀ ਫੇਸਬੁੱਕ ਤੇ, ਤੇ ਉਹ ਤਕਰੀਬਨ ਹੁਣ 49 ਮਿਲੀਅਨ ਤੱਕ ਪਹੁੰਚ ਚੁੱਕੀ ਆ, ਇੰਨੇ ਪੈਸੇ ਇਕੱਠੇ ਹੋ ਚੁੱਕੇ ਆ। ਪਰ ਹੁਣ ਉਹਦੇ ਤੇ ਵੀ ਕੁਐਸਚਨ ਮਾਰਕ ਇਹ ਲੱਗ ਗਏ ਨੇ ਕਿ ਫੇਸਬੁੱਕ ਜਾਂ ਪੇਪਾਲ ਜਿਹੜਾ ਆ ਉਹ ਪੈਸੇ ਜਿਹੜੇ ਆ ਉਹ ਰਿਲੀਜ਼ ਕਰਨ ਤੋਂ ਕਤਰਾ ਰਹੇ ਨੇ, ਕਿਉਂਕਿ ਉਹਦੀ ਜਿਹੜੀ ਕੰਡੀਸ਼ਨ ਸੀ ਉਹਦੇ ਫੇਸਬੁੱਕ ਦੀ ਜਾਂ ਉਹਦੇ ਫਾਈਨ ਪ੍ਰਿੰਟ ਦੇ ਵਿੱਚ ਵੀ ਜੇ ਇਸ ਕੰਮ ਦੇ ਲਈ ਪੈਸੇ ਇਕੱਠੇ ਕੀਤੇ ਨੇ ਉੱਥੇ ਹੀ ਖਰਚਣੇ ਨੇ, ਇਹਨਾਂ ਨੂੰ ਹੋਰ ਪਾਸੇ ਨਹੀਂ ਖਰਚ ਸਕਦੇ। ਹੁਣ ਇਹ ਜਿਹੜਾ ਫੰਡ ਸ਼ੁਰੂ ਕੀਤਾ ਸੀ ਉਦੋਂ ਇਹ ਕੀਤਾ ਸੀ ਵੀ, ਕਿਉਂਕਿ ਉਦੋਂ ਅੱਗਾਂ ਹਜੇ ਥੋੜੀਆਂ ਸੀਗੀਆਂ, ਕਿ ਅਸੀਂ ਜਿਹੜੇ ਫਾਇਰ ਬ੍ਰਿਗੇਡ ਆ, ਫਾਇਰ ਰੂਰਲ ਬੁਸ਼ ਫਾਇਰ ਆ, ਉਹਨਾਂ ਲਈ ਟਰੱਕ ਚਾਹੀਦੇ ਨੇ, ਉਹਨਾਂ ਲਈ ਇਕਵਿਪਮੈਂਟ ਚਾਹੀਦੀ ਆ, ਉਹਦੇ ਲਈ ਇਕੱਠੇ ਕਰ ਰਹੇ ਆ। ਪਰ ਜਦੋਂ ਉਹਨਾਂ ਦੇ ਮੌਤਾਂ ਹੋਈਆਂ, ਕਈ ਫਾਇਰ ਫਾਈਟਰ ਮਤਲਬ ਸ਼ਹੀਦ ਹੋਏ, ਤਾਂ ਹੁਣ ਸਿਚੁਏਸ਼ਨ ਬਦਲ ਗਈ ਉਹ ਤੋਂ ਬਾਅਦ। ਤੇ ਹੁਣ ਇਹ ਰੌਲਾ ਪੈ ਰਿਹਾ ਵੀ ਉਹ ਪੈਸੇ ਜਿਹੜੇ ਆ ਉਹਨਾਂ ਫੈਮਿਲੀਆਂ ਨੂੰ ਨਹੀਂ ਜਾ ਸਕਦੇ ਜਾਂ ਹੋਰ ਕੰਮਾਂ ਚ ਨਹੀਂ ਕਰ ਸਕਦੇ। ਇਸ ਕਰਕੇ ਹੁਣ ਇਹ ਰੌਲਾ ਪਿਆ ਸੋਸ਼ਲ ਮੀਡੀਆ ਦੇ ਵੀ ਇਸ ਨੂੰ ਦਰੁਸਤ ਕੀਤਾ ਜਾਵੇ। ਤੇ ਹੁਣ ਤਾਜ਼ਾ ਬਿਆਨ ਇਹ ਆਇਆ, ਜਾਣੀ ਕਿ ਕੁਛ ਮਿੰਟਾਂ ਪਹਿਲਾਂ ਹੀ, ਵੀ ਦੋਨਾਂ ਕੰਪਨੀਆਂ ਨੇ, ਫੇਸਬੁੱਕ ਤੇ ਪੇਪਾਲ ਨੇ, ਇਹ ਵਾਅਦਾ ਕੀਤਾ ਕਿ ਇਸ ਨੂੰ ਛੇਤੀ ਤੋਂ ਛੇਤੀ, ਕਿਉਂਕਿ 90 ਦਿਨ ਤੋਂ ਬਾਅਦ ਮਿਲਣੇ ਆ ਪੈਸੇ ਬੰਦ ਕਰਨਾ। ਜਿੱਦਾਂ ਮਤਲਬ ਜੇ ਅੱਜ ਉਹ ਫੰਡ ਰੇਜਿੰਗ ਬੰਦ ਕਰ ਦਿੱਤੀ ਤਾਂ 90 ਦਿਨਾਂ ਬਾਅਦ ਮਿਲਣਗੇ ਪੈਸੇ, ਜਾਣੀ ਕਿ 3 ਮਹੀਨਿਆਂ ਬਾਅਦ। ਇਹ ਵੀ ਇੱਕ ਮੁੱਦਾ ਸੀ ਵੀ ਉਹ ਅਸੀਂ ਛੇਤੀ ਅਸੀਂ ਰਿਲੀਜ਼ ਕਰਾਂਗੇ। ਇਹ ਹੁਣ $41 million ਦੇ ਕਰੀਬ ਬਣਦਾ ਆ 2-3 ਦੇ ਵਿਚ। ਤੇ ਦੂਜੀ ਖ਼ਬਰ ਇਹ ਆ ਰਹੀ ਹੈ, ਬਹੁਤ ਸਾਰੇ ਲੋਕ ਖਦਸ਼ਾ ਜ਼ਾਹਰ ਕਰ ਰਹੇ ਨੇ ਕਿ ਹਰ ਕੋਈ ਬੰਦਾ ਫੰਡ ਰੇਜਿੰਗ ਕਰ ਰਿਹਾ, ਕੋਈ ਆਪਣੀ ਸੰਸਥਾ ਲਈ ਕਰ ਰਿਹਾ, ਕੋਈ ਆਪਣੀ ਸੰਸਥਾ ਲਈ। ਕੁਛ ਸੰਸਥਾਵਾਂ ਜਿਹੜੀਆਂ ਨੇ ਉਹ ਪੈਸੇ ਪਹਿਲਾਂ ਆਪ ਲੈਂਦੀਆਂ ਨੇ, ਫਿਰ ਉਹਨਾਂ ਦੇ ਵਿੱਚ ਜਿੰਨਾ ਦਿਲ ਕਰਦਾ ਉਹਨਾਂ ਦਾ ਵੰਡਦੇ ਨੇ ਸਮਾਨ ਲੈ ਕੇ ਜਾਂ ਕੁਛ ਲੈ ਕੇ। ਪਰ ਇਹ ਜਿਹੜੇ ਪੈਸੇ ਇਕੱਠੇ ਹੋਏ ਨੇ, ਇਹ ਇਹਨਾਂ ਦਾ ਜਿਹੜਾ ਰੂਰਲ ਬੁਸ਼ ਫਾਇਰ ਦਾ ਟਰੱਸਟ ਹੁੰਦਾ ਉਹਦੇ ਵਿੱਚ ਜਾ ਰਹੇ ਨੇ। ਬਹੁਤ ਸਾਰੇ ਲੋਕ ਸਹੀ ਕੰਮ ਕਰ ਰਹੇ ਨੇ ਕਿ ਫੰਡ ਰੇਜਿੰਗ ਉਹਨਾਂ ਦੇ ਬਿਹਾਫ ਤੇ ਕਰ ਰਹੇ ਨੇ, ਪਰ ਬਹੁਤ ਸਾਰੇ ਲੋਕ ਜਿਹੜੇ ਨੇ ਉਦਾਂ ਵੀ ਕਰ ਰਹੇ ਨੇ ਕਿ ਉਹ ਆਪਣੀ ਸੰਸਥਾ ਦੇ ਹਿਸਾਬ ਤੇ ਕਰ ਰਹੇ ਨੇ। ਤੇ ਉਹਨਾਂ ਦੇ ਉੱਤੇ ਹੁਣ ਸਰਕਾਰ ਨੇ ਇੱਕ ਚੈੱਕ ਲਾਇਆ ਆ, ਉਹਨਾਂ ਨੂੰ ਮੋਨੀਟਰ ਕੀਤਾ ਜਾ ਰਿਹਾ, ਔਰ ਮੈਨੂੰ ਲੱਗਦਾ ਹੌਲੀ ਹੌਲੀ ਘਰੋਂ ਕੱਢ ਕੇ ਵੀ ਉਹ ਤੁਹਾਨੂੰ ਲੈ ਕੇ ਜਾਣਗੇ ਪੁੱਛ ਗਿੱਛ ਕਰਨ ਲਈ ਪੈਸੇ ਕਿੱਥੇ ਗਏ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਦੇਖੋ, ਮੈਂ ਮੇਰੇ ਕੋਲ ਨਾ ਘੱਟੋ ਘੱਟ ਵਾਲਾ ਨੀ ਤਾਂ 100-200 ਬੰਦੇ ਦਾ ਫੋਨ ਆਇਆ ਹੋਊਗਾ, ਬਾਈ ਜੀ ਅਸੀਂ ਕੁਛ ਨੀ ਕਰ ਸਕਦੇ, ਤੁਸੀਂ ਮੂਹਰੇ ਲੱਗੋ ਤੇ ਫੰਡ ਇਕੱਠੇ ਕਰੀਏ। ਮੈਨੂੰ ਆਪਣੇ ਲਿਸਨਰ ਵੀ ਹੁਣ ਤਸਦੀਕ ਕਰ ਸਕਦੇ, ਜਿਹਨਾਂ ਚੋਂ ਇਹਨਾਂ ਨੇ ਬਹੁਤ ਨੇ ਕਾਲ ਕੀਤੀ। ਮੈਂ ਉਹਨਾਂ ਨੂੰ ਇੱਕੋ ਗੱਲ ਦਾ ਜਵਾਬ ਦਿੰਦਾ ਹੁੰਦਾ ਸੀ ਵੀ ਦੋਸਤ ਵੀ ਤੁਸੀਂ ਜੇ ਮੂਹਰੇ ਲੱਗਣਾ ਨਾ ਤੁਸੀਂ ਲੱਗ ਸਕਦੇ ਹੋ, ਤੁਹਾਨੂੰ ਅਸੀਂ ਸਪੋਰਟ ਕਰਾਂਗੇ। ਪਰ ਬੇਨਤੀ ਹੈ ਵੀ ਪਹਿਲਾਂ ਹੀ ਆਲਰੇਡੀ ਬਹੁਤ ਸਾਰੇ ਨਾ ਹੋ ਰਹੇ ਆ, ਤੇ ਨਿੱਜਤਾ ਆਪਾਂ ਵੀ ਮੈਂ ਇਹ ਕੀਤਾ ਮੈਂ ਉਹ ਕਰਨਾ ਇਹ ਨਾ ਕਰੀਏ। ਮੇਰੇ ਕੋਲ ਸਾਡੇ ਨਵਾਂ ਗੁਰਦੁਆਰਾ ਸਾਹਿਬ ਯੂਨਾਈਟਿਡ ਜਿਹੜਾ ਸਿੱਖਸ ਬੰਦੇ ਨੂੰ ਬਣਾਇਆ ਜਾ ਰਿਹਾ ਐਡਲੇਡ ਦੇ ਵਿੱਚ, ਉਹ ਸਾਰੀ ਟੀਮ ਦੀ ਗੱਲ ਆਈ ਮੈਨੂੰ ਬਹੁਤ ਵਧੀਆ ਦਾ ਵੀ ਆਪਾਂ ਇੱਦਾਂ ਦੀਵਾਨ ਲਾਉਣਾ ਤੇ ਦੀਵਾਨ ਦੇ ਪੈਸੇ ਜਿਹੜੇ ਇਕੱਠੇ ਕਰਕੇ ਤੇ ਉੱਥੇ ਦੇਣੇ ਆ, ਠੀਕ ਆ। ਮੈਂ ਉਹਨਾਂ ਨੂੰ ਇੱਕੋ ਗੱਲ ਕਹੀ, ਮੈਂ ਕਿਹਾ ਨਹੀਂ ਤੁਸੀਂ ਨਾ ਇੱਕ ਕੰਮ ਇਹ ਕਰੋ, ਪਹਿਲਾਂ ਰੈੱਡ ਕਰਾਸ ਨੂੰ ਜਾਂ ਜੋ ਵੀ ਜਿਹੜੇ ਡਿਪਾਰਟਮੈਂਟ ਜਿਹੜੇ ਮੇਨ ਆ ਉਹ ਡਿਪਾਰਟਮੈਂਟ ਨੂੰ ਸੱਦੋ, ਉਹਨਾਂ ਨੂੰ ਕਹੋ ਵੀ ਉੱਥੇ ਆ ਕੇ ਟੈਂਟ ਲਾਓ ਤੇ ਤੁਸੀਂ ਫੰਡ ਰੇਜ਼ ਕਰੋ, ਅਸੀਂ ਤੁਹਾਨੂੰ ਸਪੋਰਟ ਕਰਾਂਗੇ, ਠੀਕ ਹੈ ਨਾ। ਤੇ ਅਸੀਂ ਜਿਹੜਾ ਸਾਡੀ ਸੰਗਤ ਉੱਥੇ ਆਊਗੀ ਜਿੱਥੇ ਵੀ ਉੱਥੇ ਉਹ ਦੇ ਦੂ ਵੀ ਅਸੀਂ ਇਸ ਢੰਗ ਨਾਲ ਕਰਨਾ ਚਾਹੁੰਦੇ ਹਾਂ, ਤੇ ਉਹ ਮੰਨ ਗਏ ਤੇ ਅਸੀਂ ਇੱਦਾਂ ਹੁਣ ਕਰ ਰਹੇ ਹਾਂ। ਆਉਣ ਵਾਲੀ 2 ਤਰੀਕ ਨੂੰ ਇਹ ਰੱਖਿਆ ਜਾ ਰਿਹਾ। ਹੋਰ ਵੀ ਬਹੁਤ ਸਾਰੇ ਜਿਹੜੇ ਅਸੀਂ ਕਰਨੇ ਸੀਗੇ ਜਿਹਨਾਂ ਨੂੰ ਕਹਿ ਸਕਦੇ ਹਾਂ ਵੀ ਜਿੱਥੇ ਜਿੱਥੇ ਅਸੀਂ ਸਪੋਰਟ ਕਰ ਸਕਦੇ ਸੀ ਉਹ ਕੀਤੀ। ਵੱਡੀ ਪੰਗਾ ਇੱਥੇ ਪਤਾ ਕੀ ਆ ਰਿਹਾ, ਸ਼ਾਇਦ ਸਾਰੇ ਬੰਦੇ ਇਸ ਚੀਜ਼ ਨਾਲ ਅਵੇਅਰ ਨਹੀਂ ਹੈਗੇ। ਵੱਡਾ ਪੰਗਾ ਇਹ ਹੈ ਜੀ ਵੀ ਜੇ ਤੁਸੀਂ ਧਿਆਨ ਨਾਲ ਦੇਖੋਗੇ ਤੁਹਾਨੂੰ ਇਹ ਲੱਗਦਾ ਵੀ ਆਸਟ੍ਰੇਲੀਆ ਦੇ ਵਿੱਚ ਅੱਗ ਬੁਝਾਉਣ ਦਾ ਜਿਹੜਾ ਮਸਲਾ, ਆਸਟ੍ਰੇਲੀਆ ਦੇ ਵਿੱਚ ਉਹ ਅੱਗ ਬੁਝਾਉਣ ਦੇ ਮਸਲੇ ਚ ਵੀ ਇੱਕੋ ਹੀ ਕੰਪਨੀ ਜਾਂ ਇੱਕੋ ਹੀ ਮਹਿਕਮਾ ਅੱਗ ਬੁਝਾਊ ਜਾਂ ਇੱਕੋ ਹੀ ਸੰਸਥਾ, ਇਹ ਨਹੀਂ ਹੈਗਾ। ਤੁਸੀਂ ਧਿਆਨ ਨਾਲ ਜਦੋਂ ਮਾਰੋਗੇ ਨਾ ਸਰਚ, CFA ਕੰਟਰੀ ਫਾਇਰ ਅਥਾਰਟੀ, CFS ਕੰਟਰੀ ਫਾਇਰ ਸਰਵਿਸਿਸ, RFS ਰੂਰਲ ਫਾਇਰ ਸਰਵਿਸਿਸ, ਏਦਾਂ ਕਰਕੇ ਹਰ ਸਟੇਟ ਦੀ ਆਪਣੀ ਆ। ਨਿਊ ਸਾਊਥ ਵੇਲਸ ਰੂਰਲ ਆ, ਇੱਥੇ ਵਿਕਟੋਰੀਆ CFA ਆ, ਸਾਊਥ ਆਸਟ੍ਰੇਲੀਆ ਚ CFS ਆ, ਪਰ ਉਹਨਾਂ ਦਾ ਜਿਹੜਾ ਚੈੱਕ ਜਾ ਦੇਖ ਲੈਂਦੇ ਤੁਸੀਂ ਔਰੇਂਜ ਦੇ ਲਾਲ ਵਾਲਾ, ਉਹ ਸੇਮ ਆ। ਤੇ ਸਾਨੂੰ ਐਂ ਲੱਗਦਾ ਵੀ ਡਿਪਾਰਟਮੈਂਟ ਸੇਮ ਆ, ਡਿਪਾਰਟਮੈਂਟ ਸੇਮ ਨੀ, ਇਹ ਸਾਰੀ ਸਟੇਟ ਦੀਆਂ ਜਥੇਬੰਦੀਆਂ। ਇਹ ਗਾਹ ਫੈਡਰਲ ਇਹਨਾਂ ਨੂੰ ਦਿੰਦੇ ਆ ਬਜਟ ਮਿਲਦਾ, ਜਿਹੜਾ ਕਿ ਪਿੱਛੇ ਜੇ 22 million ਦਾ ਕੱਟ ਇਹਨੂੰ ਲਾਇਆ ਸੀ ਵੀ ਲੋੜ ਨੀ ਹੈ ਇੰਨੇ ਫੰਡ ਦੀ, ਜਿਹਦੇ ਪਿੱਛੇ ਜ਼ਿਆਦਾ ਰੌਲਾ ਪਿਆ। ਸੋ ਬੈਸਟ ਆਈਡੀਆ ਜਿਹੜਾ ਮੇਰਾ ਮੰਨਣਾ ਇਹ ਆ ਵੀ ਫੈਡਰਲ ਲੈਵਲ ਦੇ ਉੱਤੇ ਜਿਹੜਾ ਫੰਡ ਇੱਕ ਥਾਂ ਤੇ ਜੇ ਤੁਸੀਂ ਦੇਸ਼ ਨੂੰ ਦੇਣਾ ਚਾਹੁੰਦੇ ਹੋ ਨਾ ਉੱਥੇ ਦੇਵੇ, ਜਾਂ ਫਿਰ ਇਹ ਹੋ ਸਕਦਾ ਜਿਵੇਂ ਹੁਣ ਅਸੀਂ ਇੱਥੇ ਵਿਕਟੋਰੀਆ ਚ ਮੋਟਲ ਦੇ ਅਸੀਂ ਡਿਸਾਈਡ ਕੀਤਾ ਸਾਡੀ ਮੈਨੇਜਮੈਂਟ ਨੇ ਵੀ ਆਪਾਂ ਭਾਈ ਚਲੋ ਫੂਡ ਚੋਂ ਦੇਣਾ $1 ਫੂਡ ਦੇ ਵਿੱਚ ਅਸੀਂ ਜਨਵਰੀ ਦੇ ਮਹੀਨੇ ਦਾ ਅਨਾਊਂਸ ਕਰਤਾ, ਠੀਕ ਹੈ ਜੀ, ਵੀ ਜਿੰਨੇ ਮਰਜ਼ੀ ਫੂਡ ਵਿਕਣ, ਚਾਹੇ $10,000 ਫੂਡ ਵਿਕੇ ਵੀ $1 ਪਰ ਫੂਡ ਦੇਣਾ। ਇਵੇਂ ਅਸੀਂ ਮੋਟਲ ਚੋਂ ਕਰਤਾ ਵੀ ਮੋਟਲ ਦੇ ਪਰ ਰੂਮ ਦਾ ਅਸੀਂ 10% ਆ ਜਿਹੜਾ ਦਸਵੰਧ ਆ ਉਹ ਜਨਵਰੀ ਮਹੀਨੇ ਦਾ ਅਸੀਂ ਦੇਣਾ। ਫਿਰ ਅਸੀਂ ਸੋਚਿਆ ਵੀ ਕਿਹਨੂੰ ਦੇਣਾ ਇਹ ਇਸ ਬਾਰੇ, ਤਾਂ ਫਿਰ ਸਾਨੂੰ ਇਹ ਲੱਗਿਆ ਵੀ ਸਾਨੂੰ ਲੋਕਲ, ਅਸੀਂ ਵਿਕਟੋਰੀਆ ਚ ਬਿਜ਼ਨਸ ਕਰ ਰਹੇ ਹਾਂ, ਵਿਕਟੋਰੀਆ ਦੇ ਸੋਰਸਿਸ ਯੂਜ਼ ਕਰ ਰਹੇ ਹਾਂ, ਤੇ ਵਿਕਟੋਰੀਆ ਚ ਹੀ ਦੇ ਦਿੰਨੇ ਅਸੀਂ ਆਪਦੇ ਨੇੜਲਿਆਂ ਨੂੰ, ਠੀਕ ਹੈ ਨਾ
ਜੀ,
ਵੀ ਲੋਕਲ ਨੂੰ ਦੇ ਦਿੰਨੇ ਆ ਜਿਹੜਾ ਲੋਕਲ ਸਪੋਰਟ ਇਹਨਾਂ ਨੂੰ ਸ਼ਾਇਦ ਸੈਂਟਰ ਲੈਵਲ ਤੇ ਉਸ ਲੈਵਲ ਦੀ ਨਾ ਮਿਲੇ, ਇੱਕ ਛੋਟੇ ਜੇ ਪਿੰਡ ਆ, ਪਿੰਡ ਚ ਬਹੁਤ ਤਾਂ ਉਹਨਾਂ ਨੇ ਸਾਡਾ ਧੰਨਵਾਦ ਵੀ ਕੀਤਾ ਇਸ ਗੱਲ ਲਈ ਵੀ ਤੁਸੀਂ ਸਾਡੇ ਲਈ ਸੋਚਿਆ ਲੋਕਲ ਲਈ। ਅਸੀਂ ਉਹਨਾਂ ਨੂੰ ਫੂਡ ਵੀ ਦੇ ਰਹੇ ਹਾਂ, ਦੇਖ ਲਓ ਪਿਛਲੇ 15-20 ਦਿਨਾਂ ਤੋਂ ਜਿੰਨੇ ਵੀ ਕੋਸ਼ਿਸ਼ ਆ ਆਪ ਜਾ ਕੇ ਦੇਈ ਦਾ, ਜਿੰਨਾ ਵੀ ਉਹਨਾਂ ਦਾ ਆਰਡਰਾਂ ਦਾ ਆਰਡਰ ਤੇ ਉਹਨਾਂ ਨੂੰ ਅਸੀਂ ਦੇ ਕੇ ਆਉਣੇ ਆ। ਸੋ ਉਹ ਲੋਕਲ ਸਪੋਰਟ ਬਣ ਗਈ, ਇੱਦਾਂ ਵੀ ਆ ਪੁੱਪ ਦੇ ਏਰੀਆ ਚ ਵੀ ਕੀਤੀ ਜਾ ਸਕਦੀ ਹੈ, ਤੇ ਜਾਂ ਫਿਰ ਸਿਖਰਲੀ ਸੰਸਥਾ ਫੈਡਰਲ ਜਿਹੜੀ ਰੈੱਡ ਕਰਾਸ ਨੂੰ ਦੇ ਦਿਓ ਤੇ ਉਹਦੇ ਚ ਤੁਸੀਂ ਜੇ ਰੈਫਰੈਂਸ ਪਾਓਗੇ ਵੀ ਇਹ ਮੇਰੇ ਪੈਸੇ ਫਾਇਰ ਵਾਲਿਆਂ ਲਈ ਆ ਤਾਂ ਫਾਇਰ ਵਾਲਿਆਂ ਲਈ ਹੀ ਯੂਜ਼
ਜੀ। ਬਿਲਕੁਲ, ਦੂਜਾ ਜਿਹੜਾ ਕਈ ਬੰਦੇ ਆ ਉਹ ਆਪਣੇ ਡਿਕਲੇਅਰ ਕਰੀ ਜਾ ਰਹੇ, ਨੰਬਰ ਬਣਾਈ ਜਾ ਰਹੇ ਆ ਤੇ ਪੈਸੇ ਦੇ ਨਹੀਂ ਰਹੇ, ਖਾਸ ਕਰਕੇ ਉਹਨਾਂ ਇਵੈਂਟਸ ਦੇ ਵਿੱਚ ਜਿੱਥੇ ਇਕੱਠੇ ਕਰਕੇ ਪੈਸੇ ਦਿੱਤੇ ਜਾਂਦੇ ਆ। ਇੱਕ ਤਾਂ ਮਤਲਬ ਤੁਸੀਂ ਫੇਸਬੁੱਕ ਤੇ ਦੇ ਦਿਓ ਤਾਂ ਪਤਾ ਹੀ ਆ ਦੇ, ਦੂਜੇ ਆ ਕਈ ਡਿਨਰ ਕੀਤੇ ਜਾ ਰਹੇ ਨੇ, ਮੈਨੂੰ ਲੱਗਦਾ ਕੋਈ ਬਹੁਤਾ ਵਧੀਆ ਰੁਝਾਨ ਨਹੀਂ ਹੁੰਦਾ ਡਿਨਰ ਤੇ ਪੈਸੇ ਇਕੱਠੇ ਕਰਨਾ। ਉਹਦੇ ਚ ਕੀ ਹੁੰਦਾ, ਇੱਕ ਤਾਂ ਉਹ ਲੋਕੀ ਖਾ ਪੀ ਜਾਂਦੇ ਨੇ, ਬਹੁਤਾ ਤਾਂ ਬਚਦਾ ਨਹੀਂ, ਰੈਸਟੋਰੈਂਟ ਵਾਲੇ ਨੂੰ ਵੀ ਵਿਚਾਰੇ ਨੂੰ ਦੇਣੇ ਪੈਂਦੇ,
10% ਬਚਦਾ ਸੀ ਡਿਨਰ ਦੇ ਵਿੱਚੋਂ ਨਾ, 10% ਬਚਦਾ ਜੇ ਤੁਸੀਂ ਦੇਣਾ ਹੀ ਚਾਹੁੰਦੇ ਹੋ ਤਾਂ। ਜਿੰਨਾ ਟਾਈਮ ਡਿਨਰ ਤੇ ਬਰਬਾਦ ਕੀਤਾ, ਘੱਟੋ ਘੱਟ 3 ਘੰਟੇ ਜਾਣ ਆਉਣ ਦੇ ਬਰਬਾਦ ਬੰਦੇ ਦੇ, ਠੀਕ ਆ ਜੀ, ਤੇ $100-150 ਉੱਥੇ ਡਿਨਰ ਤੇ ਤੁਸੀਂ ਮੰਨ ਲਓ ਫੈਮਿਲੀ ਦੇ ਚਾਰ ਜੀ ਜਾਂਦੇ ਹੋ, $75 ਦਾ ਡਿਨਰ ਰੱਖਿਆ ਹੋਇਆ, ਠੀਕ ਆ, ਚਾਰ ਜੀਆਂ ਦਾ $75 ਦਾ $300 ਹੋ ਗਿਆ, ਚਾਰ ਤੁਸੀਂ ਬਰਬਾਦ ਕਰਦੇ ਹੋ ਟੈਕਸੀ ਦੇ, ਖਾਣ ਪੀਣ ਦੇ, ਉੱਥੇ ਬੈਠਣ ਦੇ, ਠੀਕ ਆ ਜੀ, 12 ਘੰਟੇ ਉਹ ਬਰਬਾਦ ਹੋ ਗਏ। ਮਿਨੀਮਮ ਪੇ ਸਕੇਲ ਨਾਲ ਵੀ $240 ਤਾਂ 12 ਘੰਟਿਆਂ ਦੇ ਉਹ, ਤੇ ਜਿਹੜਾ 300 ਤੁਸੀਂ ਉੱਥੇ ਡਿਨਰ ਦਾ ਦਿੱਤਾ, ਤੁਸੀਂ $500 ਚਾਰੇ ਜਾਣੇ ਉਹੀ ਦੇ ਦਿਓ ਤੇ ਆਪਦਾ ਕੰਮ ਕਰੋ
ਜੀ,
ਤੇ ਉੱਥੋਂ ਪਤਾ ਕਿੰਨੇ ਜਾਣਗੇ, ਉੱਥੋਂ $300 ਚੋਂ $30 ਜਾਣਗੇ,
$30 ਜਾਣਗੇ ਬਿਲਕੁਲ, ਔਰ ਉੱਥੋਂ $30 ਵੀ ਨਹੀਂ ਜਾਣਗੇ। ਇਹ ਖਬਰਾਂ ਸਾਹਮਣੇ ਆ ਰਹੀਆਂ ਕਿ ਲੋਕੀ ਉੱਥੇ ਨਾ ਚੌੜ ਕਰਨ ਦੇ ਲਈ ਉੱਥੇ ਡਿਕਲੇਅਰ ਕਰ, ਮੈਂ 5,000 ਦਿੱਤਾ ਜੀ, ਮੈਂ 2,000 ਦਿੱਤਾ, ਮੈਂ 10,000 ਦਿੱਤਾ, ਅਖੀਰ ਨੂੰ ਕਿ ਜਿਹੜੇ ਪ੍ਰਬੰਧਕ ਨੇ ਉਹ ਬੇਚਾਰੇ ਮਤਲਬ ਫੋਨ ਕਰਕੇ ਉਹਨਾਂ ਨੂੰ ਉਹ ਚੱਕ ਦੇ ਦਿਓ ਜੀ, ਕਰਾ ਮੈਂ ਕਰਦਾ ਕੱਲ ਨੂੰ ਕਰ ਦਿੰਦਾ, ਕਾਲੀ ਕਾਹਦੀ ਆ, ਕੋਈ ਚੱਕਰ ਨਹੀਂ ਨਾ, ਉਹ ਇੱਕ ਫੋਨ ਚੱਕਣ ਹਟ ਜਾਂਦੇ ਨੇ ਇੱਦਾਂ ਦੇ।
ਬਾਈ ਜੀ ਇਹ ਤਾਂ ਦਾਨ ਤੇ ਉੱਥੇ ਵਡਿਆਈ ਦਾ ਕੰਮ ਆ। ਮੈਂ ਅਖਬਾਰ ਦਾ ਸਪਲੀਮੈਂਟ ਕੱਢੇ ਸੀ ਪਿਛਲੇ ਸਾਲ, ਤੇ ਕੱਢੇ ਤਾਂ ਇਸ ਲਈ ਸੀ ਵੀ ਤੁਹਾਨੂੰ ਵੀ ਆਪਾਂ ਲੋਸ ਚੋਂ ਨਿਕਲ ਆਵਾਂਗੇ, ਤੇ ਪਰ ਉਲਟਾ 15,000 ਹੋਰ ਥੱਲੇ ਹੋ ਗਏ ਕਿਉਂਕਿ ਪੇਪਰ ਤਾਂ ਡਬਲ ਕੱਢਣਾ ਪਿਆ, ਤੇ ਦੇਣ ਵਾਲੇ ਬੰਦੇ ਨਾ, ਮੈਂ ਹੁਣ ਨਾ ਮੈਂ ਅੱਜ ਤਾਂ ਨਹੀਂ ਲੈਂਦਾ ਕਿਉਂਕਿ ਅੱਜ ਤਾਂ ਮੈਂ ਸੁਖਦੇਵ ਸਿੰਘ ਢੀਂਡਸਾਲੀ ਪਾਲਿਸੀ ਤੇ ਆ ਜੀ, ਕਾਹਨੂੰ ਪੰਗਾ ਉਹ ਕਰਨਾ ਹੈ, ਪਰ ਮੈਂ ਇੱਕ ਦਿਨ ਮੈਂ ਬੋਲੂਗਾ, ਉਹਨਾਂ ਲੋਕਾਂ ਦੇ ਖਿਲਾਫ਼ ਜਿਹੜੇ ਸਫੈਦ ਪੋਸ਼ ਤੇ ਆਪਦੇ ਆਪ ਨੂੰ ਆਸਟ੍ਰੇਲੀਆ ਦੇ ਐ ਸਮਝਦੇ ਵੀ ਸਾਡੇ ਤੋਂ ਧਨਾੜ ਤਾਂ ਬੰਦੇ ਹੀ ਨੀ ਤੇ ਆਸਟ੍ਰੇਲੀਆ ਨੂੰ ਕੰਟਰੋਲ ਕਰਦੇ ਆ, ਤੇ ਮੇਰੇ ਜੀ 2 ਪੇਜ ਲਾਇਓ, ਮੇਰੀ ਘਰ ਵਾਲੀ ਦੀ ਫੋਟੋ ਵੀ ਲੱਗਣੀ ਚਾਹੀਦੀ ਹੈ ਨਾਲ, ਮੇਰਾ ਫਲਾਨਾ ਲੱਗਣਾ ਚਾਹੀਦਾ, ਏਦਾਂ ਕਰਕੇ ਮੇਰੇ ਸ਼ੋਅ ਦਾ ਲਾਓ ਜੀ, ਮੇਰੇ ਸ਼ੋਅ ਦਾ ਲਵਾ ਲਵਾ ਕੇ ਪੇਜ, ਤੇ ਉਦੋਂ ਬਾਅਦ ਨਾ ਫੋਨ ਚੱਕਣੋਂ ਹਟ ਗਏ ਤੇ ਫੋਨ ਗੱਲ ਹੀ ਨੀ ਕਰਦੇ। ਇੱਕ ਬੰਦਾ ਤਾਂ ਮੈਨੂੰ ਆਹਦਾ ਕਹਿੰਦਾ ਭਾਈ ਸਾਹਿਬ ਮੈਂ ਤੈਨੂੰ ਕਹਿੰਦਾ ਤਾਂ ਮੇਰੇ ਕੋਲ ਤਾਂ ਮਿੰਟਾਂ ਕੱਢਦੇ ਲੋਕ ਮੇਰੀ ਫੋਟੋ ਲਵਾਉਣ ਨੂੰ, ਤੂੰ ਤਾਂ ਮੈਨੂੰ ਪੈਸੇ ਦੇ ਉਲਟਾ, ਪਹਿਲਾਂ ਤਾਂ ਮੈਨੂੰ ਅੱਗੇ ਵੀ ਮੈਂ ਤਾਂ ਮੇਰੇ 2 ਪੈਸੇ ਲਾ, ਉਹਨੂੰ ਬੋਲ ਰਿਹਾ ਇੱਕ ਸੈਕਸ਼ਨ ਨੂੰ ਮੈਂ ਫੋਨ ਕਰਦਾ ਰਿਹਾ ਜੀ, ਇੱਕ ਸੈਕਸ਼ਨ ਨੂੰ ਮੈਂ ਫੋਨ ਕਰਦਾ ਰਿਹਾ, ਤੇ ਉਦੋਂ ਤਾਂ ਨਾ ਅਚਨਚੇਤ ਤੂੰ ਤਾਂ ਚੱਕਦਾ ਨੀ ਸੀ ਫੋਨ, ਇੱਕ ਦਿਨ ਅਚਨਚੇਤ ਫੋਨ ਚੱਕਿਆ ਗਿਆ ਤੇ ਫੋਨ ਚੱਕ ਕੇ ਪਤਾ ਮੁਰੂ ਗਿਆ ਤਾ ਉਹ ਸ਼ਿਟ ਐਂ ਕਹਿ ਕੇ ਕੱਟਤਾ ਵੀ ਮੈਥੋਂ ਗਲਤ ਯਾਰ ਕੀ $500 ਕੀ ਚੀਜ਼ ਆ ਜ਼ਿੰਦਗੀ ਦੇ ਵਿੱਚ, ਤੁਸੀਂ ਉਹ ਵੀ ਇੱਕ ਜੇ ਸਾਲ ਗੱਲਾਂ ਕਰਦੇ ਹੋ ਮਾਂ ਬੋਲੀ ਦੀਆਂ ਵੀ ਅਸੀਂ ਐਂ ਕਰ ਦਿਆਂਗੇ, ਮਾਂ ਬੋਲੀ ਨੂੰ ਅਸੀਂ ਬੋਹ ਕਰ ਦਿਆਂਗੇ, ਇਹ ਕਰਦੇ ਤੇ ਗੱਲਾਂ ਇਹ ਕਰਨਗੇ ਕੀ ਕਿੱਦਾਂ ਤੁਸੀਂ।
ਦੇਖੋ ਇਹ ਜਿਹੜੇ ਨਾ ਸਮੱਸਿਆਵਾਂ ਆ ਰਹੀਆਂ ਨੇ ਤੇ ਮੇਰਾ ਖਿਆਲ ਡਾਇਰੈਕਟ ਜਦੋਂ ਤੁਸੀਂ ਦੇ ਸਕਦੇ ਆ ਆਰਗੇਨਾਈਜੇਸ਼ਨ ਨੂੰ, ਵੈਸੇ ਤਾਂ ਜਿਹੜੀ ਮੇਨ ਤਾਂ ਇਹ ਆ ਸਾਨੂੰ ਆਪ ਵਲੰਟੀਅਰਿੰਗ ਕਰਨੀ ਚਾਹੀਦੀ ਆ ਸਿੱਧੀ, ਪੈਸਾ ਦੇਣਾ ਦਾ ਮਤਲਬ ਪੈਸੇ ਨਾਲੋਂ ਵੀ ਜ਼ਿਆਦਾ ਜਿਹੜੀ ਵੱਡੀ ਸੇਵਾ ਆ ਉਹ ਆਪ ਜਾ ਕੇ ਸੇਵਾ ਕਰਨ ਦੇ ਵਿੱਚ ਆ। ਤੇ ਹਾਂ ਜੇ ਤੁਹਾਡੇ ਚ ਕੈਪੇਬਿਲਟੀ ਨਹੀਂ, ਤੁਸੀਂ ਸਿਆਣੇ ਹੋ, ਡਿਸੇਬਲਡ ਹੋ ਜਾਂ ਮਤਲਬ ਕਿਤੇ ਨਹੀਂ ਵੀ ਜਾ ਸਕਦੇ ਮਤਲਬ ਕਿਸੇ ਕਾਰਨ, ਤਾਂ ਤੁਸੀਂ ਪੈਸੇ ਨਾਲ ਦੇ ਸਕਦੇ, ਚਲੋ ਵੀ ਚੱਲ ਮੈਂ ਪੈਸੇ ਦੇ ਦਿੰਦਾ ਹਨਾ, ਉਹ ਕੀ ਹੁੰਦਾ ਕਿ ਉਹ ਕੀ ਹੁੰਦਾ ਆਪਣੀ ਕੰਪਨਸੇਸ਼ਨ ਦੇਣੀ ਹੁੰਦੀ ਆ। ਜਿੱਦਾਂ ਮਿੰਟੂ ਭਾਜੀ ਇੰਡੀਆ ਦੇ ਵਿੱਚ ਸਾਡੇ ਪਿੰਡ ਜਦ ਬਸੇ ਨੇ ਸਾਰੇ ਦੱਸਦੇ ਹੁੰਦੇ ਆ ਵੀ ਸੜਕਾਂ ਬਣਾਈਆਂ, ਪਹਿਲਾਂ ਡੰਡੀਆਂ ਹੁੰਦੀਆਂ ਸੀ, ਉਹ ਘਰ ਪਰਤੀ ਬੰਦੇ ਨੂੰ ਹੁੰਦਾ ਸੀ ਇੱਕ ਬੰਦੇ ਨੇ ਜਾਣਾ ਹੀ ਜਾਣਾ ਹਨਾ, ਰਾਹ ਬਣਾਉਣ ਮਿੱਟੀ ਪਾਉਣ, ਹੁਣ ਕੋਈ ਬਿਮਾਰ ਹੋ ਜਾਣਾ, ਕੋਈ ਬਜ਼ੁਰਗ ਹੋਣਾ ਤਾਂ ਉਹਨਾਂ ਦੇ ਘਰੋਂ ਵੀ ਘਰ ਪਰਤੀ ਲੱਗਣਾ, ਤਾਂ ਉਹਨੀ ਆਪਣੇ ਥੈ ਆਪਣੇ ਸੀਰੀ ਨੂੰ ਜਾਂ ਆਪਣੇ ਬੰਦੇ ਨੂੰ ਭਈਏ ਨੂੰ ਭੇਜਣਾ ਵੀ ਸਾਡੇ ਵੱਲੋਂ ਇਹ ਬੰਦਾ ਜਾ ਰਿਹਾ, ਰਾਈਟ ਸੋ ਇਦਾਂ ਹੀ ਜਿਹੜਾ ਪੈਸਾ ਆ ਵੀ ਇਹ ਆ ਵੀ ਅਸੀਂ ਨੀ ਜਾ ਸਕਦੇ ਅਸੀਂ ਡਿਸੇਬਲਡ ਆ ਜਾਂ ਸਾਡੇ ਕੋਲ ਟਾਈਮ ਨੀ ਹੈਗਾ ਅਸੀਂ ਬਿਮਾਰ ਆ ਠਮਾਰ ਆ ਸਾਡੇ ਵੱਲੋਂ ਅੱਲ ਚਲੋ ਉਨੇ ਦੇ ਪੈਸੇ ਲੈ ਲੋ ਸਾਥੋਂ ਹਨਾ ਮਤਲਬ ਇਹ ਇਹ ਜਿਹੜਾ ਨਾ ਡਾਇਰੈਕਟ ਸੇਵਾ
ਤਿੰਨ ਤਿੰਨ ਕਿਸਮ ਹੁੰਦੇ ਆ ਤਨ ਮਨ ਧਨ ਕਿਸੇ ਵੀ ਰੂਪ ਚ ਜੁੜ ਸਕਦੇ ਹੋ ਜੁੜਨਾ ਚਾਹੀਦਾ ਮੈਨੂੰ ਇੱਥੇ ਨਾ ਮੇਰੇ ਆਪਣੇ ਸਾਰੀ ਸਾਡੀ ਮੈਨੇਜਮੈਂਟ ਪਰਸੋਂ ਉੱਥੇ ਹੱਸੀ ਆ ਰਹੀ ਸੀ ਕਹਿੰਦੇ ਬਾਈ ਤੁਹਾਡੀ ਨਾ ਤੁਹਾਡੇ ਮੂੰਹ ਤੇ ਰੌਣਕ ਹੀ ਹੋਰ ਦੇਖ ਦਿੰਦੇ ਆ ਜਦੋਂ ਤੁਸੀਂ ਲੰਗਰ ਲੈ ਕੇ ਜਾਂਦੇ ਹੋ ਨਾ ਇਹਨਾਂ ਨੂੰ ਅੱਗ ਬੁਝਾਉਣ ਵਾਲਿਆਂ ਨੂੰ ਤੇ ਕਹਿੰਦੇ ਉਦੋਂ ਤੁਹਾਡਾ ਜਾਣ ਦਾ ਉਤਸਾਹ ਲੰਗਰ ਲੈ ਕੇ ਤੇ ਜਾਂ ਵਾਪਸੀ ਦੇ ਉੱਤੇ ਜਿਹੜਾ ਤੁਹਾਡਾ ਉਤਸਾਹ ਹੁੰਦਾ ਵੱਖਰਾ ਹੁੰਦਾ ਤੇ ਮੈਨੂੰ ਵੀ ਨਾ ਇੱਕ ਬੜੀ ਇੱਕ ਸਕੂਨ ਜਿਹੜੇ ਮੇਰੇ ਚਿਹਰੇ ਤੇ ਇਹਨਾਂ ਨੇ ਵੀ ਪੜ ਲਿਆ ਸਕੂਨ ਵੀ ਹਾਂ ਭਾਈ ਪੜ ਲਿਆ ਵੀ ਇਹ ਬੰਦਾ ਅੱਜ ਖੁਸ਼ ਆ ਵੀ ਆਪਦੇ ਅੰਦਰੋਂ ਦਿਲੋਂ ਕੁਛ ਕਰਕੇ ਹੈ ਮੈਨੂੰ ਬੜਾ ਦੇਖੋ ਕਈ ਵਾਰੀ ਅੱਗ ਇਧਰਲੇ ਪਾਸੇ ਲੱਗ ਜਾਂਦੀ ਹੈ 20 ਕਿਲੋਮੀਟਰ ਕਿਤੇ ਉਧਰ ਲੱਗ ਜਾਂਦੀ ਹੈ ਤੇ ਉਹ ਬੇਚਾਰੇ ਏਡੇ ਚੰਗੇ ਬੰਦੇ ਆ ਉਹ ਸਾਨੂੰ ਕਹਿ ਦਿੰਦੇ ਆ ਵੀ ਬਾਈ ਜੀ ਅਸੀਂ ਨਾ ਨੇੜੇ ਦੇ ਮੇਨ ਸੜਕ ਤੇ ਆ ਜਾਂਗੇ ਤੇ ਤੁਸੀਂ ਉੱਥੋਂ ਤੱਕ ਆ ਜਾਓ ਤੇ ਉਦੋਂ ਅਸੀਂ ਲੈ ਜਾਂਗੇ ਪਰ ਮੈਂ ਦੇਖਿਆ ਇੱਕ ਦਿਨ ਉਹਨਾਂ ਨੂੰ ਬੜਾ ਔਖਾ ਹੋਇਆ ਅੱਡੋ ਅੱਡ ਜਿਹੜਾ ਫੂਡ ਸੀ ਉਹਨੂੰ ਕੰਟਰੋਲ ਕਰਨਾ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਏਦਾਂ ਨੀ ਠੀਕ ਹੈਗਾ ਤੇ ਮੈਂ ਇਹਨੂੰ ਸਿਸਟਮ ਨਾਲ ਕਰਦਾ ਤਾਂ ਮੈਂ ਭਾਈ ਉਦੋਂ ਬਾਅਦ ਸਾਈਟ ਤੇ ਜਾਣਾ ਸ਼ੁਰੂ ਕੀਤਾ ਤੇ ਸਾਈਟ ਕਈ ਵਾਰੀ ਹੁੰਦਾ ਵੀ 100-100 ਕਿੱਲਾ ਤੁਹਾਨੂੰ ਬਾਹਣ ਵਿੱਚ ਦੀ ਵੀ ਗੱਡੀ ਚਲਾ ਕੇ ਲਿਜਾਣੀ ਪਈ ਤੇ ਪਰ ਜੇ ਉੱਥੇ ਜਾ ਕੇ ਦੇਖਦਾ ਫੂਡ ਵਾਲਾ ਹਜੇ ਖੋਲਦਾ ਮੈਂ ਤੇ ਕਿਵੇਂ ਉਹਨਾਂ ਦੇ ਚਿਹਰਿਆਂ ਦੇ ਉੱਤੇ ਇੰਨੀ ਇੰਨੀ ਖੁਰਾਖ ਜੰਮੀ ਹੋਈ ਹੁੰਦੀ ਆ ਤੇ ਕਿੱਡੇ ਮੋਟੇ ਮੋਟੇ ਉਹਨਾਂ ਨੇ ਕੱਪੜੇ ਪਾਏ ਤੇ ਜਦੋਂ ਮੈਂ ਠੰਡੇ ਠੰਡੇ ਡਰਿੰਕ ਲਿਜਾ ਕੇ ਉੱਥੇ ਰੱਖ ਦਿੰਦਾ ਤੇ ਉਹਨਾਂ ਜੋ ਡਰਿੰਕ ਪੀਂਦੇ ਆ ਜਾ ਰਹੇ ਮੈਂ ਉਹਨਾਂ ਦੀਆਂ ਭਾਵਨਾਵਾਂ ਪੜ੍ਹਦਾ ਜੋ ਦੇਖਦਾ ਤੇ ਮੈਨੂੰ ਹਾਲਾਂਕਿ ਉਹਨਾਂ ਦੇ ਬਹੁਤ ਸਾਰੇ ਟੇੜ ਹੁੰਦੇ ਆ ਬੰਦੇ ਪਰ ਮੈਨੂੰ ਉਹ ਨੀ ਮਹਿਸੂਸ ਹੁੰਦਾ ਮੈਨੂੰ ਉਹ ਚੀਜ਼ ਲੱਗਦਾ ਵੀ ਯਾਰ ਦੇਖੋ ਇਹਦਾ ਆਹ ਡਰਿੰਕ ਪੀ ਕੇ ਇਹਨੇ ਕਿੰਨੀਆਂ ਦੁਆਵਾਂ ਹੋਣੀਆਂ ਇਹਦੇ ਅੰਦਰ ਤੇ ਮੈਨੂੰ ਕਿੰਨਾ ਚੰਗਾ ਲੱਗ ਰਿਹਾ ਸੋ ਇਹ ਇੱਕ ਆਪਣੇ ਟਾਈਪ ਦੀ ਫੀਲਿੰਗ ਆ ਮੈਂ ਤਾਂ ਅਸੀਂ ਇਹ ਨੀ ਚਾਹੁੰਦੇ ਹੁੰਦੇ ਵੀ ਇਹੋ ਜਿਹਾ ਕੁਛ ਬੁਰਾ ਹੋਵੇ ਤੇ ਤਾਂ ਹੀ ਅਸੀਂ ਕਰੀਏ ਪਰ ਫਿਰ ਵੀ ਜੇ ਕਿਤੇ ਹੋ ਗਿਆ ਤਾਂ ਸਾਨੂੰ ਆਪਦੇ ਪੱਧਰ ਤੇ ਹਰ ਕੋਸ਼ਿਸ਼ ਕਰਨੀ ਚਾਹੀਦੀ ਜੋ ਅਸੀਂ ਕਰ ਸਕਦੇ
ਜੀ ਮਿੰਟੂ ਜੀ ਉਸ ਤੋਂ ਬਾਅਦ ਥੋੜੀ ਜਿਹੀ ਆਪਾਂ ਗੱਲਬਾਤ ਕਰਾਂਗੇ ਸੈਂਡ ਮਾਫੀਏ ਦੀ ਤੇ ਪੰਜਾਬ ਦੇ ਵਿੱਚ ਕਾਫੀ ਰੌਲਾ ਪੈਂਦਾ ਰਿਹਾ ਪਿਛਲੇ 10-15 ਸਾਲ ਤੋਂ ਕਿ ਰੇਤੇ ਤੇ ਕਬਜ਼ਾ ਕੀਤਾ ਮੈਨੂੰ ਲੱਗਦਾ ਪੰਜਾਬੀ ਬੜੇ ਐਡਵਾਂਸ ਨੇ ਇਹ ਤੋਂ ਪ੍ਰਭਾਵਿਤ ਹੋ ਕੇ ਨਾ ਇੱਕ ਜਰਨਲਿਸਟ ਅਮਰੀਕਾ ਦਾ ਆ ਵਿੰਸ ਬੀਜ਼ਰ ਉਹਨੇ ਕਿਤਾਬ ਲਿਖੀ ਆ ਸੈਂਡ ਐਂਡ ਸਿਵਿਲਾਈਜੇਸ਼ਨ ਹਾਂਜੀ ਹਾਂਜੀ ਨੋ ਸੈਂਡ ਨੋ ਮਾਡਰਨ ਸਿਵਿਲਾਈਜੇਸ਼ਨ ਉਹਦਾ ਇਹ ਟਾਈਟਲ ਹੈ ਇਸ ਕਿਤਾਬ ਦਾ ਪੜ੍ਹਨ ਵਾਲੀ ਆ ਸਾਰੇ ਪੜ੍ਹ ਸਕਦੇ ਆ ਨੋ ਸੈਂਡ ਨੋ ਮਾਡਰਨ ਸਿਵਿਲਾਈਜੇਸ਼ਨ ਤੇ ਉਸ ਨੇ ਕਾਫੀ ਗੰਭੀਰ ਰੂਪ ਦੇ ਵਿਚ ਇਸ ਦੀ ਤਹਿਕੀਕਾਤ ਕੀਤੀ ਆ ਵੱਖਰੇ ਵੱਖਰੇ ਦੇਸ਼ਾਂ ਦੇ ਵਿਚ ਇਲਾਕਿਆਂ ਦੇ ਵਿਚ ਤੇ ਜਾਣਿਆ ਹੈ ਕਿ ਇਹ ਰੇਤੇ ਨਾਲ ਕੀ ਹੋ ਰਿਹਾ ਕਿਹਦਾ ਕਬਜ਼ਾ ਆ ਰੇਤੇ ਦੇ ਉੱਤੇ ਔਰ ਰੇਤਾ ਜਿਹੜਾ ਆ ਉਹ ਤਕਰੀਬਨ 7-8 ਹਜ਼ਾਰ ਸਾਲ ਤੋਂ ਵਰਤਿਆ ਜਾ ਰਿਹਾ ਬਿਲਡਿੰਗਸ ਬਣਾਉਣ ਦੇ ਵਿਚ ਪਰ ਇਸ ਦੀ ਜਿਹੜੀ ਬਹੁਤ ਵੱਡੇ ਪੱਧਰ ਤੇ ਵਰਤੋਂ ਪਿਛਲੇ 100 ਸਾਲਾਂ ਦੇ ਵਿਚ ਹੋਈ ਆ ਹੁਣ ਜਿੰਨੀਆਂ ਤੁਸੀਂ ਵੱਡੀਆਂ ਬਿਲਡਿੰਗਸ ਦੇਖ ਰਹੇ ਹੋ ਸਿਟੀਆਂ ਦੇ ਵਿਚ ਮੈਟਰੋਪੋਲੀਟਨ ਸਿਟੀ ਆ ਦੁਨੀਆਂ ਦੇ ਵਿਚ ਉਹ ਅਸਲ ਦੇ ਵਿਚ ਕੀ ਆ ਉਹਦੇ ਵਿਚ ਬਹੁਤਾਤ ਜਿਹੜਾ ਆ ਉਹ ਰੇਤਾ ਬਿਲਡਿੰਗਾਂ ਦੇ ਰੂਪ ਦੇ ਵਿਚ ਤਾਂ ਨੂੰ ਖੜਾ ਆ ਬਿਲਡਿੰਗ ਬਣ ਕੇ ਪਰ ਇੱਕ ਥੋੜਾ ਜਿਹਾ ਦਿਮਾਗ ਦੇ ਨਾਲ ਆਪਾਂ ਇਹ ਪਿਕਚਰ ਬਣਾਉਣੀ ਹੈ ਦਿਮਾਗ ਦੇ ਵਿਚ ਕਿ ਇਹ ਅਸਲ ਦੇ ਵਿਚ ਰੇਤਾ ਆਇਆ ਕਿੱਥੋਂ ਕਿੱਥੋਂ ਗਾਇਬ ਹੋਇਆ ਕਿਤੇ ਤਾਂ ਕਿਤੇ ਤਾਂ ਕੱਢਿਆ ਗਿਆ ਨਾ ਰੇਤਾ ਧਰਤੀ ਦੇ ਉੱਤੋਂ ਆਲੇ ਦੁਆਲਿਓ ਸੋ ਉਹ ਰੇਤਾ ਜਿਹੜਾ ਆ ਮੂਵ ਹੋ ਕੇ ਹੁਣ ਉਹ ਸਾਡੇ ਘਰਾਂ ਦਾ ਜਾਂ ਸਿਟੀਆਂ ਦਾ ਜਿਹੜਾ ਉਹ ਰੂਪ ਧਾਰਨ ਕਰ ਰਿਹਾ ਆ ਔਰ ਦੁਨੀਆਂ ਦੇ ਵਿਚ ਜਿਹੜਾ ਰੇਤਾ ਖਤਮ ਹੋ ਰਿਹਾ ਔਰ ਦੁਨੀਆਂ ਕਹਿੰਦੇ ਵੀ ਸਾਲ ਦੀ 50 ਬਿਲੀਅਨ ਟਨ ਰੇਤਾ ਵਰਤਦੀ ਹੈ 50 ਬਿਲੀਅਨ ਟਨ ਅਗਲੀ ਲੜਾਈ ਜਿਹੜੀ ਅਗਲੀ ਲੜਾਈ ਹੋਏਗੀ ਪਾਣੀਆਂ ਤੇ ਵਾਟਰ ਤੇ ਉਹ ਤੋਂ ਅਗਲੀ ਲੜਾਈ ਕਹਿੰਦੇ ਹੋਏਗੀ ਰੇਤੇ ਤੇ ਇਹ ਵੀ ਉਹਨੇ ਕਿਹਾ ਕਿ ਰੇਤੇ ਪਿੱਛੇ ਲੜਾਈਆਂ ਹੋਣਗੀਆਂ ਮੈਨੂੰ ਲੱਗਦਾ ਪੰਜਾਬ ਦੇ ਵਿਚ ਤਾਂ ਪਹਿਲਾਂ ਹੀ ਹੋ ਚੁੱਕੀ ਆ ਸਰਕਾਰ ਇੱਕ ਡਿੱਗ ਵੀ ਚੁੱਕੀ ਆ ਰੇਤੇ ਕਰਕੇ ਤੁਹਾਡਾ ਕੀ ਖਿਆਲ ਹੈ
ਦੇਖੋ ਮੇਰਾ ਥੋੜਾ ਜਿਹਾ ਨਾ ਮੈਂ ਚਿੰਤਾ ਤਾਂ ਮੈਨੂੰ ਹੋ ਜਾਂਦੀ ਹੈ ਜਦੋਂ ਇਹ ਜੀ ਗੱਲ ਕੋਈ ਸੁਣਾਉਂਦਾ ਨਾ ਤੇ ਫਿਰ ਮੈਂ ਉਸ ਦੇ ਪਹਿਲੂ ਵੀ ਦੇਖਦਾ ਜਿਵੇਂ ਹੁਣ ਜੇ ਮੰਨ ਲਈਏ ਪਾਣੀ ਪਿੱਛੇ ਲੜਾਈ ਦੀ ਗੱਲ ਕਰਦੇ ਆ ਤਾਂ ਹੁਣ ਪਾਣੀ ਪਿੱਛੇ 10,000 ਰੁੱਖ ਮਾਰ ਰਹੇ ਆ ਤਾਂ ਇਹ ਉਹਦੇ ਉਹ ਕੜੀ ਦਾ ਹਿੱਸਾ ਹੀ ਆ ਨਾ ਇੱਕ
ਵੀ
ਜਦੋਂ
ਪਤਾ
ਕੀ ਹਾਂ ਜਦੋਂ ਕੋਈ ਚੀਜ਼ ਦੀ ਕਮੀ ਹੋਣ ਲੱਗ ਜਾਂਦੀ ਹੈ ਜਿਵੇਂ ਆਪਾਂ ਪਹਿਲਾਂ ਗਾਜਰਾਂ ਦੀ ਉਦਾਹਰਨ ਦਿੱਤੀ ਵੀ ਚੰਗਿਆਂ ਚੋਂ ਚੰਗੀ ਚੀਜ਼ ਕੱਢੀ ਜਾਂਦੀ ਆ ਮੁੜ ਕੇ ਜਦੋਂ ਕਿਸੇ ਚੀਜ਼ ਦੀ ਕਮੀ ਹੁੰਦੀ ਹੈ ਤੇ ਪਹਿਲਾਂ ਮਾੜਿਆਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ ਠੀਕ ਹੈ ਨਾ ਮਾੜੀਆਂ ਚੀਜ਼ਾਂ ਦੀ ਮੰਨ ਲਓ ਸਾਡੇ ਕੋਲ ਪਾਣੀ ਦੀ ਘਾਟ ਜਾਣ ਲੱਗ ਗਈ ਤੇ ਅਸੀਂ ਪਾਣੀ ਦਾ ਫਿਰ ਕੀ ਕਰਾਂਗੇ ਪਹਿਲਾਂ ਘਰੇ ਕੱਟਾ ਬੱਚਾ ਜੋ ਵੀ ਉਹਨੂੰ ਤਿਆਗਾਂਗੇ ਵੀ ਇਹ ਪਾਣੀ ਬਚਾਉਣ ਲੱਗੀਏ ਫਿਰ ਅਗਲਾ ਜਾਈਏ ਪਿੱਛੇ ਜੇ ਨਾ ਇੱਕ ਬੰਦੇ ਨੇ ਕਹਾਣੀ ਲਿਖੀ ਸੀ ਪਾਣੀ ਦੇ ਉੱਤੇ ਬੜੀ ਜ਼ਬਰਦਸਤ ਸਟੋਰੀ ਸੀਗੀ ਵੀ ਬੰਦੇ ਦੇ ਰੋਂਗਟੇ ਖੜੇ ਹੁੰਦੇ ਤੇ ਇੱਕ ਆਮ ਬੰਦਾ ਜਿਮੀਦਾਰ ਨੇ ਉਹ ਕਹਾਣੀ ਲਿਖੀ ਸੀ ਤੇ ਉਹਦੇ ਤੇ ਫਿਲਮ ਬਣਾਉਣ ਵਾਸਤੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਫਿਲਮ ਬਣਨੀ ਚਾਹੀਦੀ ਆ, ਪਰ ਚਲੋ ਕੌਣ ਬੰਦਾ ਇਹ ਜੇ ਫਿਲਮਾਂ ਪੈਸੇ ਤਾਂ ਬਣਾਉਂਦੀਆਂ ਨੀ, ਕੌਣ ਹੱਥ ਪਾਉਂਦਾ। ਪਰ ਉਸ ਕਹਾਣੀ ਦਾ ਐਂਡ ਇਹ ਸੀ ਵੀ ਅਖੀਰ ਚ ਆਏ ਨਾ ਪਰਿਵਾਰ ਚ ਤਕੜਾ ਮਾੜੇ ਨੂੰ ਮਾਰ ਕੇ ਉਹਦਾ ਖੂਨ ਪੀਂਦਾ ਗਿਆ ਆਪਦੀ ਜਾਨ ਬਚਾਉਣ ਲਈ, ਤੇ ਵੀ ਉਹ ਐਡੀ ਦਹਿਸ਼ਤ ਵਾਲੀ ਤੇ ਅੰਦਰ ਪਿਆ ਕੰਬਣ ਲੱਗ ਗਿਆ ਆਪਦੇ ਤੇ ਫੀਲ ਕਰੇ ਵੀ ਮੇਰੇ ਘਰੇ ਜੇ ਕੁਛ ਹੋ ਜੇ ਪਾਣੀ ਮੁੱਕ ਜੇ ਤੇ ਮੈਂ ਕਿਵੇਂ ਕਰੂੰਗਾ, ਕਿੱਥੋਂ ਤੱਕ ਜਾਊਗੀ ਗੱਲ। ਤੇ ਉਹ ਉਹਨਾਂ ਨੇ ਉਹ ਸੀਨ ਦਿਖਾਇਆ ਸੀਗਾ ਉਸ ਦੇ ਵਿੱਚ, ਠੀਕ ਹੈ। ਪਿੱਛੇ ਜੇ ਆਪਣੇ ਮੁੰਡੇ ਨੇ ਸਿਡਨੀ ਤੋਂ ਸੁਰਖਾਵ ਨੇ ਗਾਣਾ ਵੀ ਉਸ ਤਰਜ਼ ਤੇ ਕਿਤੇ ਗਾਇਆ ਸੀ ਉਮੇ, ਪਰ ਉਹ ਗਾਣਾ ਹੋਰ ਸੀ, ਫਿਲਮ ਉਹ ਸਟੋਰੀ ਹੋਰ ਸੀ। ਸੋ ਮੇਰਾ ਮੰਨਣਾ ਇਹ ਆ ਵੀ ਜਿਹੜੇ ਕੁਦਰਤ ਦੇ ਰਿਸੋਰਸ ਜੇ ਜਾ ਰਹੇ ਆ ਤਾਂ ਚਿੰਤਨ ਹੋਣਾ ਲਾਜ਼ਮੀ ਹੈ, ਚਿੰਤਾ ਆਉਂਦੀ ਆ। ਪਰ ਦੂਜੇ ਪਾਸੇ ਮੇਰੀ ਇੱਕ ਚੀਜ਼ ਜਿਹੜੀ ਮੈਨੂੰ ਮੰਨਣ ਨੀ ਦੇ ਰਹੀ, ਉਹ ਮੰਨਣ ਨੀ ਦੇ ਰਹੀ ਮੇਰਾ ਵਿਸ਼ਵਾਸ ਮੈਨੂੰ। ਮੈਂ ਐਤਕੀ ਟੂਰ ਚ ਵੀ ਕਈ ਬੰਦਿਆਂ ਨਾਲ ਇਹ ਗੱਲ ਹੋਈ, ਮੈਨੂੰ ਨਾ ਲੱਗਦਾ ਵੀ ਅਸੀਂ ਅਧੂਰਾ ਵਿਸ਼ਵਾਸ ਕਰਦੇ ਹਾਂ। ਜੇ ਸਾਡੇ ਚ ਵਿਸ਼ਵਾਸ ਸੰਪੂਰਨ ਹੋਵੇ ਨਾ ਤਾਂ ਕਦੇ ਮਾਰ ਨੀ ਆਉਂਦੀ। ਮੈਨੂੰ ਕੁਦਰਤ ਦੇ ਉੱਤੇ ਬਹੁਤ ਜ਼ਿਆਦਾ ਯਕੀਨ ਆ। ਇਹ ਉਹ ਕੁਦਰਤ ਸ਼ਬਦ ਮੈਂ ਉਹਨਾਂ ਲੋਕਾਂ ਲਈ ਕਹਿ ਰਿਹਾ ਜਿਹੜੇ ਪੜ੍ਹੇ ਲਿਖੇ ਲੋਕ ਰੱਬ ਤੋਂ ਮੁਨਕਰ ਆ, ਪਰ ਅਸਲ ਦੇ ਵਿੱਚ ਰੱਬ ਤੇ, ਠੀਕ ਹੈ ਜੀ। ਮੈਨੂੰ ਇੰਨਾ ਕੁ ਵਿਸ਼ਵਾਸ ਆ ਵੀ ਉਹ ਇਹਦਾ ਕੋਈ ਤੋੜ ਜ਼ਰੂਰ ਹੱਲ ਕਰੂਗੀ, ਤੋੜ ਲੱਭ ਕੇ ਦੇਊਗੀ, ਕੁਛ ਨਾ ਕੁਛ ਤੋੜ ਆਜੂਗਾ। ਇਹ ਨੀ ਹੋ ਸਕਦਾ ਵੀ ਤੋੜ ਨਾ ਆਵੇ ਕਿਸੇ ਚੀਜ਼ ਦਾ। ਜਿਹਨੇ ਚੁੰਝ ਦਿੱਤੀ ਆ ਚੋਗ ਵੀ ਦੇਊਗਾ, ਜਿਹੜੇ ਨੇ ਇਹ ਕੁਦਰਤ ਸਾਜੀ ਆ, ਜੇ ਉਸ ਕੁਦਰਤ ਦੇ ਵਿੱਚ ਕੋਈ ਮਾੜੇ ਬੰਦੇ ਮਾੜਾ ਕੰਮ ਹੋ ਰਿਹਾ ਉਹਨਾਂ ਦੇ ਤੋੜ ਵੀ ਉਹ ਪੈਦਾ ਕਰੂਗਾ, ਕਿਉਂਕਿ ਅਸੀਂ ਇਹ ਚੀਜ਼ਾਂ ਰੋਜ਼ ਦੇਖਦੇ ਹਾਂ। ਸਾਡੀਆਂ ਸਰੀਰ ਚ ਲੜਨ ਦੀ ਸਮਰਥਾ ਤੋਂ ਲੈ ਕੇ ਹਰ ਚੀਜ਼ ਦਾ ਤੋੜ ਕੁਦਰਤ ਦਿੰਦੀ ਆ, ਇਹ ਵੱਖਰੀ ਗੱਲ ਆ। ਸਾਡੇ ਤੋਂ ਸਾਨੂੰ ਉਹ ਤੋੜ ਦੇਖਣਾ ਨੀ ਆਉਂਦਾ, ਜਾਂ ਇਹ ਵੱਖਰੀ ਗੱਲ ਆ ਸਾਨੂੰ ਉਹ ਤੋੜ ਮੰਨਣਾ ਨੀ ਆਉਂਦਾ। ਸੋ ਇਸ ਕਰਕੇ ਮੈਂ ਇਹ ਨੀ ਕਹਿੰਦਾ ਵੀ ਤੁਸੀਂ ਅੱਜ ਨਿਵੇਸਲੇ ਹੋ ਜਾਓ ਇਸ ਗੱਲ ਦੇ ਉੱਤੇ ਤੇ ਤੁਸੀਂ ਕਿਸੇ ਚੀਜ਼ ਨੂੰ ਮਿਸਯੂਜ਼ ਕਰੀ ਜਾਓ, ਨਹੀਂ। ਤੁਸੀਂ ਚਿੰਤਨ ਕਰੋ, ਚਿੰਤਾ ਰੱਖੋ, ਪਰ ਫੇਰ ਵੀ ਨਾਲ ਵਿਸ਼ਵਾਸ ਨਾ ਤੋੜੋ, ਵਿਸ਼ਵਾਸ ਰੱਖੋ। ਉਹ ਬਹੁਤ ਬਲੀ ਆ, ਉਹ ਮਿੰਟੋ ਮਿੰਟੀ ਸਭ ਕੁਛ ਸੈੱਟ ਕਰ ਦੂ
ਜੀ। ਮਿੰਟੋ ਜੀ, ਮਤਲਬ ਇਹ ਤਾਂ ਇੱਕ ਫੈਕਟ ਤੇ ਫਿਗਰ ਸੀਗੇ ਜਿਹੜੇ ਆਪਾਂ ਦੇ, ਵੀ ਜਿਹੜੀ ਪੰਜਾਬ ਦੇ ਵਿੱਚ ਸਮੱਸਿਆਵਾਂ ਆਪਣੇ ਪੰਜਾਬੀ ਰੌਲਾ ਪਾਉਂਦੇ ਰਹੇ 10-15 ਸਾਲ ਤੋਂ, ਹੁਣ ਸੰਸਾਰ ਪੱਧਰ ਦੇ ਵੀ ਜਰਨਲਿਸਟ 15 ਸਾਲ ਬਾਅਦ ਲੈ ਕੇ ਆ ਰਹੇ ਨੇ ਗੱਲ, ਹਨਾ, ਵੀ ਇਹ ਇੱਕ ਸਮੱਸਿਆ ਆ। ਔਰ ਉਹਨੇ ਤਹਿ ਤੱਕ ਜਾ ਕੇ ਦੇਖਿਆ, ਡਬਈ ਦੇ ਆਲੇ ਦੁਆਲੇ ਗਿਆ, ਉਹ ਹੋਰ ਦੇਸ਼ਾਂ ਦੇ ਵਿੱਚ ਗਿਆ, ਅਮਰੀਕਾ ਦੇ ਵਿੱਚ ਗਿਆ, ਵੀ ਰੇਤੇ ਨੂੰ ਕੌਣ ਕੰਟਰੋਲ ਕਰ ਰਿਹਾ ਆ, ਕਿਉਂਕਿ ਇਹ ਇੱਕ ਬਹੁਤ ਵੱਡਾ ਇਸ਼ੂ ਹੈ ਜਿਹੜੇ ਕਿ ਰੋਟੀ ਕੱਪੜਾ ਔਰ ਮਕਾਨ ਦੇ ਵਿੱਚ ਆ ਜਾਂਦਾ ਹੈ। ਮਕਾਨ ਜਿਹੜੀ ਛੱਤ ਹੈ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਗਾਂ ਵਾਸਤੇ, ਪਰ ਤੋੜ ਤਾਂ ਦੇਖੋ ਹੁਣ ਜਿੰਨੀ ਦੁਨੀਆ ਵੱਧ ਗਈ ਆ, ਇਹ ਕੁਦਰਤ ਨੇ ਆਪਣੇ ਆਪ ਚੈੱਕ ਬੈਲੈਂਸ ਲਾਉਣੇ ਆ। ਹੁਣ ਚੈੱਕ ਬੈਲੈਂਸ ਦੀ ਗੱਲ ਕਰੀਏ ਮਿੰਟੂ ਬਾਈ, ਜਾਂਦੇ ਜਾਂਦੇ ਇੱਕ ਆਪਾਂ ਇਹ ਵੀ ਗੱਲ ਕਰਨੀ ਆ ਕਿ ਸਾਡੇ ਇਲਾਕੇ ਦੇ ਵਿੱਚ ਨਾ ਖੇਤੀਬਾੜੀ ਬੜੀ ਪ੍ਰਭਾਵਿਤ ਹੋ ਰਹੀ ਹੈ। ਮੀਂਹ ਨਹੀਂ ਪਏ ਪਿਛਲੇ 1.5-2 ਸਾਲ ਤੋਂ, ਜਾਂ ਇੰਨੇ ਮੀਂਹ ਨਹੀਂ ਪਏ ਕਿ ਪਾਣੀ ਜਿਹੜੇ ਹੇਠਾਂ ਚੱਲਦੇ ਨੇ, ਸੀਰਾਂ ਚੱਲਦੀਆਂ ਨੇ, ਉਹ ਚੱਲਣ ਤੇ ਡੈਮ ਭਰਨ, ਡੈਮ ਸੁੱਕੇ ਪਏ ਨੇ, ਹਰ ਬੰਦਾ ਤਰਾਹ ਤਰਾਹ ਕਰ ਰਿਹਾ, ਐਵਰੀਬਡੀ, ਅਸੀਂ ਵੀ ਉਹਨਾਂ ਦੇ ਵਿੱਚ ਹੀ ਆਨੇ ਆ। ਤੇ ਮਤਲਬ ਮੈਂ ਤੁਹਾਡੇ ਨਾਲ ਨਿਊਜ਼ ਸ਼ੇਅਰ ਕਰ ਰਿਹਾ ਕਿ ਸਾਡੇ ਬਹੁਤ ਸਾਰੇ ਪੰਜਾਬੀ ਕਿਸਾਨ ਇਸ ਇਲਾਕੇ ਦੇ ਵਿੱਚ ਪ੍ਰਭਾਵਿਤ ਨੇ, ਔਰ ਫਸਲ ਜਿਹੜੀ ਆ ਉਹ ਛੱਡਣੀ ਪਈ ਆ, ਕਈਆਂ ਨੂੰ ਵੱਢਣੀ ਪਈ ਆ, ਤੇ ਬੂਟੇ ਜੀਂਦੇ ਰੱਖਣ ਨੂੰ ਪਾਣੀ ਮੁੱਲ ਲੈਣਾ ਪੈ ਰਿਹਾ ਆ ਉਹਨਾਂ ਨੂੰ, ਤੇ ਕਈ ਥਾਂ ਦੇ ਤਾਂ ਮਾਰਨੇ ਪੈ ਰਹੇ ਆ। ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡਾ ਫਾਰਮ ਹੈ, ਉੱਥੋਂ ਸੁਣਨ ਦੇ ਵਿੱਚ ਆਇਆ ਤੇ ਪੁਸ਼ਟੀ ਮੈਂ ਖੁਦ ਜਾ ਕੇ ਨਹੀਂ ਦੇਖਿਆ, ਪਰ ਦੱਸਦੇ ਨੇ ਜਿਹੜੇ ਜਾ ਕੇ ਦੇਖਿਆ ਨੇ, ਤਕਰੀਬਨ 150 ਕਿੱਲਾ ਜਿਹੜਾ ਟਨਲ ਜਾਂ ਰੈਸਬੇਰੀ ਦੀ ਫਸਲ ਜਿਹੜੀ ਆ ਉਹਨਾਂ ਨੇ ਬੰਦ ਕੀਤੀ ਆ, ਬਾਹਰ ਪੱਟ ਕੇ ਸੁੱਟਣੀ ਪੈ ਗਈ ਕਿਉਂਕਿ ਪਾਣੀ ਹੈ ਨਹੀਂ ਸੀਗਾ, ਪਾਣੀ ਮਿਲ ਨਹੀਂ ਗਿਆ ਕਿਤੇ। ਸੋ 150 ਕਿੱਲੇ ਦੀ ਦੇਖੋ ਕਿੰਨੀ ਮਿਹਨਤ ਆ, ਘੱਟੋ ਘੱਟ $20,000 ਕਿੱਲੇ ਦਾ ਲੱਗਦਾ ਸੈੱਟ ਕਰਨ ਨੂੰ, ਤੁਸੀਂ ਦੇਖੋ ਬਈ ਕਿੰਨੇ ਬਰਬਾਦੀ ਹੋਊਗੀ ਔਰ ਕੀ ਬੀਤਦੀ ਹੋਊਗੀ ਜਿਹਨੇ ਹੱਥੀ ਬੂਟੇ ਲਾਏ ਹੋਊਗਾ ਉਹਨਾਂ ਦੇ ਉਹਨਾਂ ਲਈ, ਹੈ ਨਾ। ਸੋ ਕੁਦਰਤ ਜਿਹੜੀ ਆ, ਹੁਣ ਇਹ ਤਾਂ ਮਰਜ਼ੀ ਤਾਂ ਪਰਮਾਤਮਾ ਦੀ ਆ ਕਿ ਉਹਨੇ ਪਾਣੀ ਦੇਣਾ ਹੈ ਜਾਂ ਨਹੀਂ ਦੇਣਾ, ਹੈ ਨਾ। ਅਸੀਂ ਤਾਂ ਉਹਦੇ ਕੁਦਰਤ ਦੇ ਕਾਨੂੰਨ ਦੇ ਵਿੱਚ ਰਹਿ ਕੇ ਕਰ ਸਕਦੇ, ਪਰ ਦੁੱਖ ਬੜਾ ਲੱਗਦਾ ਜਦੋਂ ਹੱਥੀ ਲਾਇਓ ਬੂਟੇ, ਹੱਥੀ ਪਾਲਿਓ ਬੂਟੇ ਜਿਹੜੇ ਆ ਉਹ ਬਿਲਕਦੇ ਨੇ, ਉਹ ਸਹਿਕਦੇ ਨੇ, ਉਹ ਬਿਨਾਂ ਪਾਣੀ ਤੋਂ ਮਰਦੇ ਨੇ, ਸਾਨੂੰ ਆਪ ਵੱਢਣੇ ਪੈਂਦੇ ਨੇ। ਜਿਸ ਤਰ੍ਹਾਂ ਜੰਗਲਾਂ ਦੀ ਅੱਗ ਦੇ ਵਿੱਚ ਇੱਕ ਡੈਰੀ ਫਾਰਮਰ ਦੀਆਂ 40 ਗਾਈਆਂ ਮਿੰਟੂ ਭਾਜੀ ਜ਼ਖਮੀ ਹੋ ਗਈਆਂ ਅੱਗ ਨਾਲ, ਝੁਲਸ ਹੋ ਗਈਆਂ, ਹੈ ਨਾ, ਇਹ ਖਬਰ ਤੁਸੀਂ ਦੇਖੀ ਹੋਣੀ ਆ। ਔਰ ਉਹਨੂੰ ਆਪ ਗੋਲੀ ਮਾਰਨੀ ਪਈ, ਉਹਨੂੰ ਮਤਲਬ ਉਹਨਾਂ ਨੂੰ ਗੋਲੀ ਮਾਰ ਕੇ ਮਾਰਨਾ ਪਿਆ ਕਿਉਂਕਿ ਤੜਫ ਉਹਦਾ ਕੋਈ ਇਲਾਜ ਨਹੀਂ ਸੀ ਉਹਨਾਂ ਦਾ, ਹੈ ਨਾ। ਸੋ ਹੱਥੀ ਪਾਲੀਆਂ ਗਾਈਆਂ, ਹੱਥੀ ਤੁਹਾਡੀ ਰੋਜ਼ੀ ਰੋਟੀ ਐਨ ਮਤਲਬ ਪਿਆਰ ਦੇ ਨਾਲ ਪਾਲੀਆਂ, ਤੁਹਾਨੂੰ ਗੋਲੀ ਮਾਰਨੀ ਪੈ ਜਾਵੇ ਇਟਸ ਵੈਰੀ ਵੈਰੀ ਸੈਡ ਹੈ ਨਾ ਇਹ ਸਿਚੁਏਸ਼ਨਸ ਦੇ ਵਿੱਚੋਂ ਪਰਮਾਤਮਾ ਅਸੀਂ ਇਹੀ ਕਰਦੇ ਹਾਂ ਕਿ ਅਰਦਾਸ ਕਰਦੇ ਹਾਂ ਕਿ ਨਾ ਲੰਘਾਵੇ ਤਾਂ ਚੰਗਾ ਹੈ ਅਸੀਂ ਅੰਦਰ ਬੈਠੇ ਬੜੇ ਸੁਖੀ ਹਾਂ ਪਰ ਬਾਹਰ ਜਾ ਕੇ ਦੇਖੋ ਦੁਨੀਆ ਕਿੰਨੀ ਪਰੇਸ਼ਾਨ ਹੈ ਹਨਾ ਮਿੰਟੂ ਬਾਜੀ ਜਾਂਦੇ ਜਾਂਦੇ ਕੁਛ ਸੁਨੇਹਾ ਗੱਲਬਾਤ
ਬਸ ਜੀ ਜਾਂਦੇ ਜਾਂਦੇ ਇਹੀ ਸੁਨੇਹਾ ਵੀ ਅਸੀਂ ਜਿੱਥੇ ਤੁਹਾਨੂੰ ਰੋਜ਼ ਚਿੰਤਾ ਚਿੰਤਨ ਦੀ ਗੱਲ ਕਰਦੇ ਹਾਂ ਜਦੋਂ ਤੁਸੀਂ ਚੰਗਾ ਲਿਟਰੇਚਰ ਪੜ੍ਹਦੇ ਹੋ ਚੰਗੀਆਂ ਗੱਲਾਂ ਨਾਲ ਜੁੜਦੇ ਹੋ ਚੰਗੀਆਂ ਬਾਤਾਂ ਸੁਣਦੇ ਹੋ ਪੋਜੀਟਿਵ ਜੇਕਰ ਜਾਂਦੇ ਹੋ ਤਾਂ ਥੋੜਾ ਜਿਹਾ ਤੁਹਾਡਾ ਐਟੀਟਿਊਡ ਪੋਜੀਟਿਵ ਹੋ ਜਾਂਦਾ ਜਿਵੇਂ ਹੁਣ ਅੱਜ ਕੱਲ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਬੜਾ ਵਧੀਆ ਬਿਆਨ ਦਿੱਤਾ ਅਸੀਂ ਅਕਸਰ ਜਥੇਦਾਰਾਂ ਨੂੰ ਨਿੰਦੇ ਰਹਿੰਦੇ ਹਾਂ ਤੇ ਉਹਨਾਂ ਦਾ ਵੀਡੀਓ ਵਾਇਰਲ ਹੋ ਰਹੀ ਹੈ ਬੜਾ ਸੋਹਣੇ ਬਿਆਨ ਦੀ ਸੋ ਇਹੋ ਜਿਹੀਆਂ ਗੱਲਾਂ ਅਸੀਂ ਫੈਲਾਈਏ ਇਹੋ ਜਿਹੇ ਪਾਸੇ ਜਾਈਏ ਪਰ ਅਫਸੋਸ ਇਹ ਆ ਵੀ ਸਾਨੂੰ ਨਾ ਪਤਾ ਹੀ ਨੀ ਕਿਉਂ ਨੈਗੇਟਿਵਿਟੀ ਬਹੁਤ ਜ਼ਿਆਦਾ ਚੰਗੀ ਲੱਗਦੀ ਆ ਸਾਨੂੰ ਜਿਹੜੀ ਜਾਲੀ ਚੀਜ਼ਾਂ ਡਰਾਮਾ ਤਮਾਸ਼ਾ ਉਹ ਬੜਾ ਚੰਗਾ ਲੱਗਦਾ ਅਸਲ ਗੱਲ ਚੰਗੀ ਨੀ ਲੱਗਦੀ ਜਾਂਦਾ ਜਾਂਦਾ ਮੈਂ ਗਿਲੇ ਨਾਲ ਗਿਲਾ ਜ਼ਰੂਰ ਕਰਨਾ ਚਾਹੂੰਗਾ ਸਰੋਤਿਆਂ ਨਾਲ ਤੁਸੀਂ ਹੁਣ ਦੇਖ ਰਹੇ ਹੋ ਵੀ ਅਸੀਂ ਇੰਨੀ ਮਿਹਨਤ ਕਰਕੇ ਨਾ ਪੰਨੂ ਸਾਹਿਬ ਨਾਲ ਗੱਲਬਾਤ ਰਿਕਾਰਡ ਕੀਤੀ ਦੇਖੋ 10 ਐਪੀਸੋਡ ਪਹਿਲਾਂ ਪਾਏ 10 ਹੁਣ ਆ ਰਹੇ ਆ ਤੇ ਤੁਸੀਂ ਜਾ ਕੇ ਯੂਟਿਊਬ ਤੇ ਦੇਖਿਓ ਵੀ ਪੰਨੂ ਸਾਹਿਬ ਵਰਗੇ ਵਿਦਵਾਨ ਨੂੰ 1000 ਬੰਦਾ ਸੁਣ ਰਿਹਾ ਸਾਰੀ ਦੁਨੀਆਂ ਚੋਂ ਨਾ 1000 1500 ਜਾਂ 2000 ਤੇ ਜੇ ਮੈਂ ਸਵੇਰੇ ਇੱਕ ਕੋਈ ਸੜਾ ਕੋਈ ਨਚਾਰ ਲਿਆ ਕੇ ਕੋਈ ਸੜੀ ਅੱਧੇ ਕੱਪੜਿਆਂ ਚ ਲਿਆ ਕੇ ਕੋਈ ਕਿਸੇ ਨੂੰ ਵੀਡੀਓ ਪਾ ਦਿਆ ਤੇ ਰਾਤੋਂ ਰਾਤ ਲੱਖਾਂ ਕਰੋੜਾਂ ਚ ਜਾਊਗੀ ਤੇ ਫੇਰ ਤੁਸੀਂ ਦੇਖਿਓ ਫੇਰ ਕਹੋਗੇ ਮਾੜਾ ਮਿੰਟੂ ਬਰਾੜਾ ਮਾੜਾ ਸਿੱਧੂ ਮੂਸੇ ਵਾਲਾ ਨੀ ਹੈ ਸਿੱਧੂ ਮਿਸ ਵਾਲੇ ਦੀ ਸੁਣ ਕੇ ਦੇਖੋ ਕਰਲਾ ਕਰਲਾ ਮਰ ਗਿਆ ਕਹਿੰਦਾ ਮੈਂ ਬਹੁਤ ਕਵਿਸਤਰੀਆਂ ਗਾਈਆਂ ਮੈਂ ਬਹੁਤ ਮਿੰਨਤਾਂ ਕੱਢੀਆਂ ਬਹੁਤ ਕਲੀਆਂ ਗਾਈਆਂ ਕਿਸੇ ਨੇ ਕਹਿੰਦਾ ਮੇਰੇ ਮੈਨੂੰ ਜਾਣਿਆ ਹੀ ਨੀ ਮੇਰੇ ਬਾਰੇ ਸੋਚਿਆ ਹੀ ਨੀ ਕਿਸੇ ਨੇ ਤੇ ਹੁਣ ਉਹਨੂੰ ਗਾਲਾਂ ਕੱਢਦੇ ਨੀ ਥੱਕਦੇ ਲੋਕ ਸੋ ਫੇਰ ਕੱਲ ਨੂੰ ਜੇ ਕੋਈ ਮਿੰਟੂ ਬਰਾੜ ਵੀ ਤਿਲਕ ਗਿਆ ਜਾਂ ਕੋਈ ਅਮਨਦੀਪ ਸਿੰਘ ਸਿੱਧੂ ਨੇ ਕੋਈ ਇਹੋ ਜਿਹਾ ਰੇਡੀਓ ਸ਼ੁਰੂ ਕਰ ਲਿਆ ਜਿਹੜਾ 24 ਘੰਟੇ 7 ਦਿਨ ਗੰਦ ਪੱਕਿਆ ਕਰੇ
ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਆਸਟ੍ਰੇਲੀਆ ਦਾ ਪਹਿਲਾ ਲੱਚਰ ਰੇਡੀਓ ਸ਼ੁਰੂ ਕਰੀਏ
ਇੱਕ ਜਿੰਗਲ ਬਣਾ ਦਿਓ ਜਿੰਗਲ ਬਣਾ ਦਿਓ ਆਸਟ੍ਰੇਲੀਆ ਦਾ ਪਹਿਲਾ 24 ਘੰਟੇ 7 ਦਿਨ ਲੱਚਰ ਰੇਡੀਓ
ਫੇਰ ਦੇਖੋ ਲਿਸਨਰ ਫੇਰ ਦੇਖੋ ਸਪੋਂਸਰ
ਫੇਰ ਰਾਤ ਨੂੰ ਵੀ ਸੁਣਿਆ ਕਰਦੀ ਅੱਧੀ ਰਾਤ ਨੂੰ ਉੱਠ ਕੇ ਘਰ ਜਾਂਦਾ ਚੋਰੀ
ਕਿਆ ਬਾਤ ਮਿੰਟੂ ਭਾਜੀ ਤੁਹਾਡੇ ਗਿਲੇ ਚ ਵੀ ਹਾਸਾ ਆ ਚੰਗਾ ਮਿਲਦੇ ਆ ਅਗਲੇ ਆਪਦੇ 8 ਵਜੇ ਜਗਾਣਾ ਤੁਹਾਨੂੰ ਮੈਂ ਉੱਠ ਖੜੇ ਹੋ
ਕੋਈ ਚੱਕਰ ਨੀ 8 ਵਜੇ ਅਸੀਂ ਤਾਂ ਜਾਗਦੇ ਰਹਿੰਦੇ ਸਾਨੂੰ ਨੀਂਦ ਕਿੱਥੇ ਆਉਂਦੀ ਹੈ
ਲੱਗੀ ਵਾਲੇ ਤੇ ਕਦੇ ਨੀ ਸੁਣਦੇ ਹਨ ਠੀਕ ਹੈ ਭਾਜੀ
ਬਸ ਸਾਡੀ ਸਾਡੀ ਸਾਡੇ ਆਪਦੇ ਚਾਹੁਣ ਵਾਲਿਆਂ ਨਾਲ ਲੱਗੀ ਹੈ ਜੀ ਇਸ ਕਰਕੇ ਅਸੀਂ ਜਾਗਦੇ ਹਾਂ 24 ਘੰਟੇ
ਠੀਕ ਹੈ ਭਾਜੀ ਚਲੋ ਥੈਂਕ ਯੂ ਬਹੁਤ ਬਹੁਤ
ਮਿਹਰਬਾਨੀ
ਮਿੰਟੂ ਬਰਾੜ ਭਾਜੀ ਸਾਡੇ ਨਾਲ ਜੁੜੇ ਹੋਏ ਸਨ ਈਡਨ ਹੋਪ ਗਾਰਡਨ ਤੋਂ ਵਿਕਟੋਰੀਆ ਤੋਂ ਗੱਲਾਂ ਬਾਤਾਂ ਹੋਈਆਂ ਔਰ ਕੁਛ ਸੁਨੇਹੇ ਹਰਜਿੰਦਰ ਸਿੰਘ ਘੁੰਮਣ ਬਸੀ ਪਠਾਣਾ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਕਈ ਮੈਸੇਜ ਉਹਨਾਂ ਨੇ ਭੇਜੇ ਆ ਕਹਿੰਦੇ ਸਰਦੀਆਂ ਵਿਚ ਤਾਂ ਸੱਪ ਵੀ ਸੌ ਜਾਂਦਾ ਹੈ ਤੇ ਇਕ ਮੈਸੇਜ ਉਹਨਾਂ ਨੇ ਭੇਜਿਆ ਸੀ ਕਿ ਅੱਜ ਤੱਕ 50 ਸਾਲ ਤੋਂ ਪਹਿਲਾਂ ਜਦੋਂ ਮਰਜ਼ੀ ਦਰਿਆ ਜਾਂ ਨਹਿਰ ਵਿਚੋਂ ਰੇਤਾ ਲੈ ਆਉਂਦੇ ਸੀ ਤੇ ਇਕ ਵਾਰ ਮੀਂਹ ਪੈ ਜਾਵੇ ਤਾਂ ਰੇਤਾ ਪੂਰਾ ਹੋ ਜਾਂਦਾ ਸੀ ਹਾਂਜੀ ਉਦੋਂ ਲੋੜਾਂ ਘੱਟ ਸੀ ਜੀ ਪ੍ਰਦੀਪ ਸਿੰਘ ਤੂਰ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਹੱਸ ਰਹੇ ਨੇ ਕਹਿੰਦੇ ਉਹ ਸਾਗ ਵਾਲੀ ਗੱਲ ਸੁਣ ਕੇ ਤੇ ਨਾਲ ਹੀ ਕਹਿੰਦੇ ਕਿ ਟਾਈਮ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ ਐਸ ਚਾਹਲ ਉਹਨਾਂ ਨੇ ਵੀ ਇੱਕ ਗੀਤ ਦੀ ਫਰਮਾਇਸ਼ ਕੀਤੀ ਹੁਣ ਮੈਂ ਲਾਉਣਾ ਜੀ ਉਹ ਤੇ ਗੁਰਦੀਪ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਲੱਕੀ ਖਟੜਾ ਕਹਿੰਦੇ 8 ਵਜੇ ਦਾ ਟਾਈਮ ਗੁੱਡ ਹੈ ਸੁਖਜੀਤ ਸਿੰਘ ਢਿੱਲੋਂ ਵੀ ਕਹਿ ਰਹੇ ਨੇ ਗੁੱਡ ਹੈ ਤੇ ਈਮੇਲ ਦੇ ਜ਼ਰੀਏ ਸਾਡੇ ਗੁਰਸ਼ਾਨ ਸਿੰਘ ਹੁਣੀ ਵੀ ਬ੍ਰਿਸਬੇਨ ਤੋਂ ਜਗਵੀਰ ਸਿੰਘ ਸੇਖੋਂ ਇਹ ਵੀ ਕਹਿ ਰਹੇ ਨੇ ਗੁੱਡ ਹੈ ਤੇ ਜੈਸ ਸਿੰਘ ਹੁਣੀ ਜੈਸ ਪੌਲੀ ਵਾਲੇ ਬ੍ਰਿਸਬੇਨ ਤੋਂ ਵੀ ਕਹਿੰਦੇ ਐਕਚੁਅਲੀ ਸੂਟ ਕਰਦਾ ਸਾਨੂੰ ਇਹ ਟਾਈਮ ਸੋ ਮਿੱਤਰੋ ਸੱਜਣੋ ਅਗਲੇ ਹਫ਼ਤੇ ਦਿਲ ਵਾਲੀ ਗੱਲ 8 ਤੋਂ ਲੈ ਕੇ 10 ਵਜੇ ਤੱਕ ਸ਼ੁਰੂ ਹੋਏਗਾ ਤੇ ਆਪਾਂ 1 ਘੰਟਾ ਪਹਿਲਾਂ ਮੈਂ ਮੈਸੇਜ ਵੀ ਪਾ ਦਾਂਗਾ ਤੁਹਾਨੂੰ ਸਾਰਿਆਂ ਨੂੰ ਤੇ ਭੁਪਿੰਦਰ ਲਾਂਬਾ ਵੀ ਪ੍ਰੋਗਰਾਮ 'ਚ ਆ ਗਏ ਨੇ ਨਾਈਸ ਟਾਕ ਕਹਿੰਦੇ ਗੋਡ ਬਲੈਸ ਯੂ ਸ਼ੁਕਰਾਨਾ ਜੀ ਬਹੁਤ ਬਹੁਤ ਸਾਰੇ ਸਰੋਤਿਆਂ ਦਾ ਤੇ ਅਗਲੇ ਹਫ਼ਤੇ ਮਿਲਦੇ ਹਾਂ ਸ਼ਨਿਚਰਵਾਰ ਨੂੰ 8 ਤੋਂ ਲੈ ਕੇ 10 ਵਜੇ ਤੱਕ ਤੇ ਜਾਣ ਤੋਂ ਪਹਿਲਾਂ ਮੈਂ ਇੱਕ ਸੋਹਣਾ ਜਿਹਾ ਗੀਤ ਮੈਂ ਸੁਣਿਆ ਤਾਂ ਨਹੀਂ ਪਰ ਜੀ ਐਸ ਚਾਹਲ ਹੋਣਾ ਨੇ ਫਰਮਾਇਸ਼ ਕੀਤਾ ਤੇ ਵਧੀਆ ਹੀ ਹੋਣਾ ਰਾਜਵੀਰ ਜਵੰਦਾ ਵਧੀਆ ਗੀਤ ਗਾਉਂਦਾ ਦੋ ਗਾਣਾ ਹੈ ਸ਼ਾਇਦ ਇਹ ਸੁਣਦੇ ਹਾਂ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਔਰ ਸ਼ੇਅਰ ਕਰ ਸਕਦੇ ਹੋ ਜੁੜੇ ਰਹੋ ਹਰਮਨ ਰੇਡੀਓ ਨਾਲ ਰੱਬ ਰਾਖਾ ਜੀ
ਅੱਖਾਂ ਨਾਲ ਨਾ ਬਲੇ ਆ ਬਲੋ ਵੀ ਨੀ ਤੇਰੀ ਦਾ ਬੈਠਾ ਚੁੱਪ ਰੱਤ ਲੇਰੀ ਦਾ
ਨੀ ਅੱਖਾਂ ਨਾਲ ਨਾ ਪਲਿਆ ਬਿੱਲੋ ਵੀ ਨੀ ਤੇਰੀ ਦਾ
ਹੱਕ ਨਾ ਲੈ ਆਇਆ ਚੂੜੀਆਂ
ਤੂੰ ਕੱਚ ਤੋੜ ਕੇ ਪਰਾਂ ਕਰ ਗਈ ਓ ਮਿੱਤਰਾਂ ਨੇ ਦਿਲ ਮੰਗਿਆ ਨੀ ਤੂੰ ਸੰਗ ਕੇ ਜਨਾ ਕਰ ਗਈ
ਵੇ ਤੇਰੀ ਟੋਨ ਬਦਮਾਸ਼ਾ ਵਾਲੀ ਸੀ ਕੰਡਾ ਸ਼ਰਿਆਮ ਤਾਂ ਕਰ ਗਈ
ਓ ਮਿੱਤਰਾਂ ਨੇ ਦਿਲ ਮੰਗਿਆ ਨੀ ਤੂੰ ਸੰਗ ਕੇ ਜਨਾ ਕਰ ਗਈ ਜਦ ਨੂੰ ਪਕਾਉਣਾ ਸਾਡੇ ਪਿੰਡ